ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਏ, ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦਿਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਵਾਹਿਗੁਰੂ ਸਾਹਿਬ ਜੀਓ। ਸਲੋਕ ਸ਼ੇਖ ਫਰੀਦ ਕੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜਿਤ ਦਿਹਾੜੈ ਧਨ ਵਰੀ, ਸਾਹੇ ਲਏ ਲਿਖਾਏ।
ਸੋ ਕਬੀਰ ਸਾਹਿਬ ਜੀ ਦੇ ਸਲੋਕਾਂ ਤੋਂ ਉਪਰੰਤ ਬਾਬਾ ਫਰੀਦ ਸਾਹਿਬ ਜੀ ਦੇ ਸਲੋਕਾਂ ਦੀ ਬਾਣੀ ਜਿਹੜੀ ਆ ਸ਼ੁਰੂ ਹੋਣ ਲੱਗੀ ਹੈ। ਸੋ ਇਹਨਾਂ ਦੇ ਜੀਵਨ ਬਾਰੇ ਥੋੜ੍ਹਾ ਜਿਹਾ ਆਪਾਂ ਝਾਤ ਪਾਈਏ। ਬਾਬਾ ਫਰੀਦ ਜੀ ਦੇ ਜਿਹੜੇ ਸੀ, ਜਿਨ੍ਹਾਂ ਦੇ ਪਿਤਾ ਜਲਾਲੁਦੀਨ, ਪਿਤਾ ਦਾ ਨਾਂ ਸੀ ਜਲਾਲੁਦੀਨ ਸੁਲੇਮਾਨ, ਪੂਰਾ ਨਾਂ ਸੀ ਫਰੀਦ ਦੇ ਪਿਤਾ ਜੀ ਦਾ ਨਾਂ, ਅਤੇ ਮਾਤਾ ਦਾ ਨਾਂ ਸੀ ਮਰੀਅਮ, ਮਰੀਅਮ ਜਾਂ ਇਹ 1231 ਸੰਮਤ ਨੂੰ ਇਹਨਾਂ ਦਾ ਪ੍ਰਕਾਸ਼ ਹੋਇਆ। ਸੰਮਤ 1231 ਮਰੀਅਮ ਕਿਹੜੇ ਪਿੰਡ ਹੋਇਆ? ਕੋਠੀਵਾਲ ਪਿੰਡ ਹੈ, ਉੱਥੇ ਇਹਨਾਂ ਦਾ ਜਨਮ ਹੋਇਆ। ਕੋਠੀਵਾਲ ਪਾਕਿਸਤਾਨ 'ਚ ਆ ਗਿਆ, ਜਿਹਨੂੰ ਜਿਹੜੇ ਹੁਣ ਦੇ ਸਮੇਂ ਵਿੱਚ ਚਾਵਲੀ ਮਸ਼ਾਖ ਕਹਿੰਦੇ ਨੇ, ਉਹ ਪਿੰਡ ਦਾ ਨਾਂ ਹੁਣ ਚਾਵਲੀ ਮਸ਼ਾਖ, ਉਹ ਪਾਕਿਸਤਾਨ 'ਚ ਆ ਗਿਆ ਜਾਂ ਹੁਣ ਪਤਾ ਨਹੀਂ ਕਿਹੜਾ ਜ਼ਿਲ੍ਹਾ ਹੋਣਾ। ਇਹਨਾਂ ਨੇ ਫਿਰ ਜਿਹੜੀ ਸੀ ਆਪਣੀ ਬ੍ਰਹਮ ਵਿੱਦਿਆ ਇਲਮ ਜਿਹੜਾ ਸੀ, ਗੁਰੂ ਇਹਨਾਂ ਦਾ ਮੁਰਸ਼ਦ ਕੌਣ ਸੀ? ਉਹ ਸੀ ਖਵਾਜਾ ਕੁਤਬਦੀਨ, ਖਵਾਜਾ ਕੁਤਬਦੀਨ, ਪੂਰਾ ਨਾਂ ਲਿਖ ਲਓ, ਖਵਾਜਾ ਕੁਤਬਦੀਨ ਬਖਤਿਆਰ ਕਾਕੀ, ਇਹ ਪੂਰਾ ਨਾਂ ਸੀ ਖਵਾਜਾ ਕੁਤਬਦੀਨ ਬਖਤਿਆਰ ਕਾਕੀ, ਇਹਨਾਂ ਦਾ ਨਾਂ ਸੀ ਇਹਨਾਂ ਦੇ ਇਹਦੇ ਗੁਰੂ ਦਾ ਬਖਤਿਆਰ, ਬੱਬਾ ਖੱਖਾ ਤੱਤਾ ਜਈਏ ਨੂੰ ਕਨਾਰਾ ਬਖਤਿਆਰ ਕਾਕੀ, ਉਹਨਾਂ ਤੋਂ ਇਹਨਾਂ ਨੇ ਜਿਹੜੀ ਸਿੱਖਿਆ ਲਈ ਹੈ। ਅਤੇ ਦਿੱਲੀ ਵੇਖੇ ਇਹਨਾਂ ਦੀ ਸ਼ਾਦੀ ਹੋਈ ਹੈ, ਇਹਦੇ ਨਾਸੁਰਦੀਨ ਦੀ ਪੁੱਤਰੀ, ਸਹੁਰੇ ਦਾ ਨਾਂ ਸੀ ਨਾਸੁਰਦੀਨ, ਘਰਵਾਲੀ ਨਾਂ ਸੀ ਹਾਜ਼ਰਾਂ ਜਾਂ ਹਜ਼ਬਰਾਂ ਵੀ ਪ੍ਰਚਲਿਤ ਹੋਇਆ, ਹਜ਼ਬਰਾਂ ਜਾਂ ਹਾਜ਼ਰਾਂ ਇਹਦਾ ਘਰਵਾਲੀ ਦਾ ਨਾਂ ਸੀ। ਤਿੰਨ ਸਾਦੀਆਂ ਦੀਆਂ ਹੋਰ ਵੀ ਹੋਈਆਂ ਨੇ, ਤਿੰਨ ਜਨਾਨੀਆਂ ਹੋਰ ਵੀ ਸੀ। ਇਹਨਾਂ ਦੇ 5 ਪੁੱਤਰ 3 ਪੁੱਤਰੀਆਂ ਇਹ ਔਲਾਦ ਸੀ ਬਾਬਾ ਫਰੀਦ ਦੀ। ਫਿਰ ਇੱਥੋਂ ਜਿਹੜਾ ਸੀ ਰਿਹਾਇਸ਼ ਇਹਨਾਂ ਜਾ ਕੇ ਪਾਕ ਪਟਨ ਸ਼ਹਿਰ ਹੈ ਉਹਦੇ ਵਿੱਚ ਕੀਤੀ ਹੈ। 5 ਪੁੱਤਰ 3 ਪੁੱਤਰੀਆਂ, ਰਿਹਾਇਸ਼ ਪਾਕ ਪਟਨ ਕੀਤੀ, ਉੱਥੇ ਰਹਿੰਦੇ ਰਹੇ ਪਾਕ ਪਟਨ, ਹਾਂਜੀ ਪਾਕਿਸਤਾਨ 'ਚ, ਅਤੇ ਉੱਥੇ ਰਹਿੰਦੇ ਰਹੇ ਨੇ। ਫਰੀਦਕੋਟ ਇਹਨਾਂ ਦੇ ਨਾਂ 'ਤੇ ਸ਼ਹਿਰ ਬਾਅਦ ਵਿੱਚ ਹੋਇਆ, ਕਿਉਂਕਿ ਉੱਥੇ ਜੰਗਲ 'ਚ ਕੁਛ ਸਮਾਂ ਇਹ ਭਗਤੀ ਕੀਤੀ ਇਹਨਾਂ ਨੇ, ਉਦੋਂ ਤਾਂ ਇਹ ਉਜਾੜ ਹੁੰਦਾ ਸੀ ਸਾਰਾ ਥਾਂ, ਬਾਅਦ ਵਿੱਚ ਨਾਂ ਫਿਰ ਫਰੀਦਕੋਟ ਪਿਆ। ਅਤੇ ਫੂਲਵੰਸ ਦਾ ਰਾਜਾ ਹੋਇਆ, ਉਹਨੇ ਇਹਨਾਂ ਦੇ ਨਾਂ 'ਤੇ ਸ਼ਹਿਰ ਵਸਾਇਆ ਸੀ ਫਰੀਦਕੋਟ ਬਾਅਦ ਵਿੱਚ। ਨਾ ਰਾਜੇ ਨਾਲ ਇਤਿਹਾਸ ਵੀ ਨਹੀਂ ਨਾਂ ਆਉਂਦਾ, ਅਤੇ ਗੁਪਤਾ ਫੂਲ ਕਹਿੰਦਾ ਕੋਈ ਰਾਜਾ ਸੀ, ਮੈਂ ਖਿਆਲ ਸ਼ਾਇਦ ਮੋਕਲ ਸੀ, ਹਾਂ ਮੋਕਲ, ਜਾਂ ਉਹਨੇ ਇਹ ਸ਼ਹਿਰ ਵਸਵਾਇਆ।
ਹੋਰ ਕਿਹਾ ਦੋ ਰਸਤੇ ਆ ਰਾਸਤਾ
ਤਿੰਨ ਰਿਆਸਤਾਂ ਨਾਭਾ ਪਟਿਆਲਾ ਜੀਂਦ ਅਤੇ ਫਰੀਦਕੋਟ ਚਾਰ ਰਿਆਸਤਾਂ ਫੂਲ ਕਹਿੰਦੇ ਸੀ
ਫੂਲ ਜਿਹੜੇ ਉਹ ਛੇ ਪਾਤਸ਼ਾਹ ਬੁਲਾਏ
ਜਾਂ ਬਾਰ ਹੋਏ ਤੋਂ ਪ੍ਰਾਪਤ
ਦੋ ਭਰਾ ਸੀ ਫੂਲ ਅਤੇ ਸੰਧਨੀ
ਜਾਂ ਫੂਲ ਅਤੇ ਸੰਧਨੀ ਹਾਂਜੀ ਇਹਨਾਂ ਦਾ ਜੀਵਨ ਸੀ ਇਹਨਾਂ ਨੇ ਜਿਹੜਾ ਸੀ ਫਿਰ ਸਰੀਰ ਜਿਹੜਾ ਸੀ ਛੱਡਿਆ ਆਪਣੇ 12 ਵਾਹਿਗੁਰੂ ਜੀ 1323 ਸੰਮਤ ਨੂੰ ਜਾਣੀ ਈਸਵੀ ਬਣੂਗਾ 57 ਚੋਂ ਘੱਟ ਕਰ ਦਿਉ 57 ਸਾਲ ਮੂਹਰਿਆ ਨਾ ਸੰਮਤ ਸਾਲ 1266 ਈਸਵੀ ਨੂੰ ਇਹਨਾਂ ਨੇ ਸਰੀਰ ਛੱਡਿਆ ਸੰਮਤ 1323 ਇੱਕ ਵੱਖਰੇ ਗ੍ਰੰਥ ਵਿੱਚ ਇਹਨਾਂ ਦੀ ਉਮਰ ਇਹਨੂੰ ਜ਼ਿਆਦਾ ਲਿਖੀ ਹੈ 120 ਸਾਲ ਦੀ ਹੋਈ ਲਿਖੀ ਹੈ ਉਹ ਗ੍ਰੰਥ ਦਾ ਨਾਂ ਸੀ ਗੁਲਸ਼ਨ ਏ ਔਲੀਆ ਉਸ ਗ੍ਰੰਥ ਵਿੱਚ ਇਹਨਾਂ ਦੀ ਉਮਰ 120 ਸਾਲ ਦੀ ਉੱਥੇ ਦਿੱਤੀ ਹੋਈ ਹੈ ਸੋ ਐਸਾ ਇਹਨਾਂ ਦਾ ਇਤਿਹਾਸ ਹੈ ਇਉਂ ਇਹਨਾਂ ਦੀ ਬਾਣੀ ਹੁਣ ਜਿਹੜੀ ਹੈ ਸਲੋਕਾਂ ਦੇ ਰੂਪ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕੀਤੀ ਹੈ ਜੀ ਪੜ੍ਹੋ ਹੁਣ
ਜਿੱਤ ਦਿਹਾੜਾ ਧੰਨ ਵਰੀ ਸ਼ਾਹੇ ਲਏ ਲਿਖਾਏ
ਹਾਂ ਜਿੱਤ ਦਿਹਾੜਾ ਧੰਨ ਵਰੀ ਧੰਨ ਦਾ ਅਰਥ ਮਾਇਆ ਨਹੀਂ ਧੰਨ ਦਾ ਅਰਥ ਇਸਤਰੀ ਵਰੀ ਮੈਨੇ ਵਿਆਹੁਣਾ ਕੀਤੀ ਇਸਤਰੀ ਕਿਹੜੀ ਹੈ ਜਿੰਦ ਜਦੋਂ ਕਾਲ ਨੇ ਜਿਹੜੀ ਸੀ ਮੌਤ ਕਾਲ ਰੂਪੀ ਲਾੜੇ ਨੇ ਜਿੰਦ ਰੂਪੀ ਇਸਤਰੀ ਨੂੰ ਵਰੀ ਮੈਨੇ ਵਰਨਾ ਕੀਤਾ ਵਿਆਹਿਆ ਸਾਹੇ ਲਏ ਲਿਖਾਏ ਸਾਹੇ ਨਾਮ ਇੱਥੇ ਦਿੰਦਾ ਜਾਂ ਸਾਹੇ ਨਾਮ ਸਾਹਦਾ ਸਾਹ ਜਿਹੜੇ ਸੀ ਉਸੇ ਵੇਲੇ ਉਦਣ ਤੋਂ ਲਿਖੇ ਗਏ ਨੇ ਵੀ ਇਹਨੇ ਕਿੰਨੇ ਸਾਹ ਲੈਣੇ ਨੇ ਹਾਂਜੀ ਹਾਂਜੀ ਚਲੋ ਅੱਗੇ
ਮਲਕ ਜੇ ਕੰਨੀ ਸੁਣੀ ਦਾ
ਹਾਂ
ਮੂੰਹ ਦੇ ਖਾਲੇ ਆਏ
ਪੜ੍ਹੋ ਸਾਰੇ
ਮਲਕ ਜੇ ਕੰਨੀ ਸੁਣੀ ਦਾ
ਮੋਹ ਦੇ ਖਾਲੇ ਆਏ ਹਾਂ ਮਲਕ ਮੌਤ ਦੇ ਫਰਿਸ਼ਤੇ ਦਾ ਨਾਂ ਹੈ ਹੁਣ ਮਲਕਲ ਵੀ ਕਹਿ ਦਿੰਦੇ ਨੇ ਅਤੇ ਇਹ ਚਾਰ ਫਰਿਸ਼ਤੇ ਇਸਲਾਮ ਵਾਲਿਆਂ ਨੇ ਮੰਨੇ ਨੇ ਜਿਵੇਂ ਕਹਿ ਲਓ ਜਬਰਾਈਲ ਮੈਕਾਈਲ ਇਸਰਾਈਲ ਇਸੇ ਤਰ੍ਹਾਂ ਹੀ ਅਜ਼ਰਾਈਲ ਇਹ ਚਾਰ ਫਰਿਸ਼ਤੇ ਨੇ ਜਿਹੜਾ ਜਬਰਾਈਲ ਹੈ ਇਹ ਰੱਬ ਦਾ ਮੈਸੇਜ ਰੱਬ ਦਾ ਸੰਦੇਸ਼ ਪੈਗੰਬਰਾਂ ਨੂੰ ਪਹੁੰਚਾਉਂਦਾ ਰਿਹਾ ਹੈ ਜਿਹੜਾ ਜਬਰਾਈਲ ਹੈ ਰੱਬ ਦਾ ਸੁਨੇਹਾ ਜਿਵੇਂ ਕੁਰਾਨ ਜਦੋਂ ਲਿਖਦੇ ਰਹੇ ਮੁਹੰਮਦ ਸਾਹਿਬ ਇਹ ਉੱਥੋਂ ਸੁਨੇਹਾ ਲੈ ਕੇ ਆਉਂਦਾ ਰਿਹਾ ਉਹ ਲਿਖਦੇ ਰਹੇ ਸੋ ਇਹ ਜਬਰਾਈਲ ਦੀ ਡਿਊਟੀ ਰੱਬ ਦਾ ਸੁਨੇਹਾ ਪੈਗੰਬਰਾਂ ਤੱਕ ਪਹੁੰਚਾਉਣ ਦੀ ਡਿਊਟੀ ਜਬਰਾਈਲ ਦੂਜਾ ਹੈ ਮੈਕਾਈਲ ਫਿਰ ਜਿਵੇਂ ਆਪਣੇ ਹਿੰਦੂ ਧਰਮ ਤਾਂ ਕੋਈ ਵਿਸ਼ਨੂੰ ਜਿਹੜਾ ਪਾਲਣਾ ਕਰਦਾ ਹੈ ਉਹ ਮੈਕਾਈਲ ਜਿਹੜਾ ਹੈ ਰੋਜੀ ਦਿੰਦਾ ਹੈ ਇਸਲਾਮਿਕ ਮਤ ਮੁਤਾਬਕ ਅਤੇ ਜਿਹੜਾ ਇਸਰਾਫੀਲ ਹੈ ਜਾਂ ਇਸਰਾਈਲ ਵੀ ਕਹਿ ਦਿੰਦੇ ਨੇ ਇਸਰਾਫੀਲ ਵੀ ਹੈ ਦੂਜਾ ਨਾਂ ਇਹ ਜਿਹੜਾ ਇੱਕ ਤੁਰੀ ਵਜਾਉਂਦਾ ਹੈ ਜਦੋਂ ਤੁਰੀ ਵਜਾਉਂਦਾ ਸਾਰੇ ਮਹਾਂਪਰਲ ਹੋ ਜਾਣੀ ਹੈ ਕਹਿੰਦੇ ਜਿੱਦਾਂ ਉਹਨਾਂ ਨੇ ਤੁਰੀ ਵਜਾਉਣੀ ਆ ਨਾ ਸਾਰੇ ਸੰਸਾਰ ਦਾ ਨਾਸ ਹੋ ਜਾਣਾ ਇਹਨਾਂ ਦਾ ਮਤ ਹੈ ਉਹ ਤੁਰੀ ਵਜਾਉਂਦਾ ਹੈ ਉਹਦਾ ਨਾਂ ਹੈ ਇਸਰਾਈਲ ਜਾਂ ਇਸਰਾਫੀਲ ਅਤੇ ਚੌਥਾ ਫਰਿਸ਼ਤਾ ਹੈ ਅਜ਼ਰਾਈਲ ਜਿਹੜਾ ਇੱਥੇ ਆਇਆ ਹੁਣ ਮਲਕ ਜਕੰਨੀ ਸੁਣੀ ਦਾ ਉਹਦਾ ਨਾਂ ਹੈ ਅਜ਼ਰਾਈਲ ਇਹ ਮੌਤ ਦਾ ਫਰਿਸ਼ਤਾ ਇਹ ਮੌਤ ਕਰਦਾ ਸੋ ਕਹਿੰਦੇ ਉਹ ਜਿਹੜਾ ਮੌਤ ਦਾ ਫਰਿਸ਼ਤਾ ਅਜ਼ਰਾਈਲ ਹੈ ਇਹ ਸਭ ਨੇ ਕੰਨੀ ਸੁਣਿਆ ਵੀ ਹੈਗਾ ਨਾ ਕੰਨੀ ਸੁਣੀ ਦਾ ਹੈ ਕੰਨਾਂ ਵਿੱਚ ਸੁਣਿਆ ਹੈ ਮੋਹ ਦਿਖਾਲੇ ਆਏ ਇੱਕ ਦਿਨ ਆ ਕੇ ਮੋਹ ਦਿਖਾ ਦੇਣਾ ਆਪਣਾ ਲੈਣ ਵਾਸਤੇ ਨੇ ਆ ਜਾਣਾ ਮੋਹ ਮੈਨੇ ਮੂੰਹ ਇੱਕ ਦਿਨ ਇਸ ਮੌਤ ਦੇ ਫਰਿਸ਼ਤੇ ਨੇ ਆ ਕਰਕੇ ਤੇਰੇ ਕੋਲ ਦਰਸ਼ਨ ਦੇ ਦੇਣੇ ਆ ਕੇ ਬਈ ਚੱਲ ਸੱਜਣਾ ਹੋ ਤਿਆਰ ਲੈਣ ਵਾਸਤੇ ਆਇਆ ਤੈਨੂੰ ਅੱਗੇ
ਜਿੰਦ ਨਿਮਾਣੀ ਕੱਢੀਐ
ਥੋੜ੍ਹਾ ਉੱਚੀ ਬੋਲ ਕੇ ਨੇੜੇ ਜਿਹੇ ਹੋ ਜਾਓ
ਜਿੰਦ ਨਿਮਾਣੀ ਕੱਢੀਐ
ਹੁਣ ਆਵਾਜ਼ ਆਈ ਜਿੰਦ ਨਿਮਾਣੀ ਕੱਢੀਐ ਇਹ ਨਿਮਾਣੀ ਜਿੰਦ ਨੂੰ ਇਹਨਾਂ ਨੇ ਭਾਈ ਕੱਢ ਲੈਣਾ ਕਿਵੇਂ ਕੱਢਣਗੇ
ਹੱਡਾਂ ਕੂ ਕੜਕਾਏ
ਹੱਡਾਂ ਨੂੰ ਤੋੜ ਤੋੜ ਕੇ ਕੜਕਾ ਕੇ ਇਹ ਜਾਨ ਕੱਢਣੀ ਆ ਜੇ ਭਜਨ ਬੰਦਗੀ ਸਿਮਰਨ ਨਹੀਂ ਕੀਤਾ ਇਹ ਫਰਕ ਹੈ ਮਰਨ ਵਿੱਚ ਫਰਕ ਹੈ ਗੁਰਮੁਖ ਦੀ ਮੌਤ ਅਤੇ ਮਨਮੁਖ ਦੀ ਮੌਤ ਦਾ ਢੇਰ ਅੰਤਰ ਹੈ ਸੋ ਮਨਮੁਖ ਦੀ ਮੌਤ ਇੱਦਾਂ ਆਉਂਦੀ ਹੈ ਜਿਵੇਂ ਦੱਸਿਆ ਬਾਬਾ ਫਰੀਦ ਨੇ ਵੀ ਹੱਡਾਂ ਨੂੰ ਤੋੜ ਤੋੜ ਕੇ ਜਾਨ ਕੱਢਦੇ ਨੇ ਤੜਫਦਾ ਜੀਵ ਅਤੇ ਜਿਹੜਾ ਗੁਰਮੁਖ ਹੈ ਉਹਦੀ ਮੌਤ ਆ ਜਿਵੇਂ ਮੱਖਣ ਵਿੱਚੋਂ ਆਪਾਂ ਵਾਲ ਕੱਢ ਲਈਏ ਕੋਈ ਦੇਰ ਨਹੀਂ ਲੱਗਦੀ ਇਉਂ ਤਿਆਗ ਦਿੰਦਾ ਹੈ, ਜਿਵੇਂ ਖੱਤ ਸੱਪ ਜਿਹੜਾ ਕੁੰਜ ਤਿਆਗ ਦਿੰਦਾ ਹੈ। ਇਉਂ ਐਸਾ ਜਿਹੜੇ ਮਨਮੁੱਖ ਨੇ ਸਿਮਰਨ ਨਹੀਂ ਕਰਦੇ ਗੁਰੂ ਵਾਲੇ ਹੋ ਕਰਕੇ, ਬੰਦਗੀ ਨਹੀਂ ਕੀਤੀ, ਭਗਤੀ ਨਹੀਂ ਕੀਤੀ, ਉਹਨਾਂ ਨੂੰ ਜਿਹੜਾ ਮਲਕਲ ਮੌਤ ਦਾ ਫਰਿਸ਼ਤਾ ਹੈ, ਇਸ ਤਰ੍ਹਾਂ ਉਹਦੀ ਜਾਨ ਜਿਹੜੇ ਹੱਡਾਂ ਨੂੰ ਤੋੜ ਤੋੜ ਕੇ ਕੱਢਣੀ ਕਰਦਾ ਜੀ,
ਕੁਦਰਤ
ਨੂੰ ਹੱਡਾਂ ਨੂੰ। ਇਹ ਲਹਿੰਦੇ ਦੀ ਬੋਲੀ ਆ, ਕੁ ਹੱਡਾਂ ਕੁ ਹੱਡਾਂ ਨੂੰ। ਹਾਂਜੀ,
ਸਾਹੇ ਲਿਖੇ ਨਾ ਚੱਲਣੀ,
ਹਾਂ
ਜਿੰਦੂ ਕੂ ਸਮਝਾਏ,
ਕੂ ਟਿੱਪੀ ਪੂਰੀ ਲਾ ਕੇ,
ਜਿੰਦੂ ਕੂ ਸਮਝਾਏ,
ਪੜੋ ਸਾਰੇ, ਸਾਹੇ ਲਿਖੇ ਨਾ ਚੱਲਣੀ,
ਸਾਹੇ ਲਿਖੇ ਨਾ ਚੱਲਣੀ,
ਜਿੰਦੂ ਕੂ ਸਮਝਾਏ,
ਜਿੰਦੂ ਕੂ ਸਮਝਾਏ,
ਸਾਹੇ ਸਾਹ ਸਾਹ ਜਿਹੜੇ ਉਸ ਵੇਲੇ ਲਿਖੇ ਗਏ ਨੇ ਨਾ, ਉਹ ਜਿਹੜੇ ਨੇ ਵੱਧ ਘੱਟ ਚੱਲਣੇ ਨਹੀਂ, ਜਿੰਨੇ ਲਿਖੇ ਨੇ ਉਨੇ ਹੀ ਚੱਲਣੇ ਨੇ। ਗੁਰਬਾਣੀ 'ਚ ਮਨ ਹੋਰ ਥਾਂ 'ਤੇ ਵੀ ਲਿਖੇ, ਅੰਗਣ ਕਾਲੇ ਸ਼ਬਦ ਵਿਸ਼ਵਾਸ ਨੇ ਵੱਢਣ ਘੱਟਣ ਤਿਲ ਸਾਰ, ਜਿੰਨੇ ਸਾਹ ਲਿਖ ਦਿੱਤੇ ਆਪਾਂ ਨੂੰ ਨਾ ਜੀਵ ਨੇ ਉਨੇ ਹੀ ਲੈਣੇ ਨੇ, ਤਿਲ ਜਿੰਨੇ ਵਧਣੇ ਵੀ ਨਹੀਂ, ਤਿਲ ਜਿੰਨੇ ਘੱਟਣੇ ਵੀ ਕੋਈ ਨਹੀਂ। ਜਿੰਨੇ ਲਿਖ ਕੇ ਪਾ ਦਿੱਤੇ ਨੇ ਕਿ ਸੱਜਣਾ ਇੰਨੇ ਸਾਹ ਲੈਣੇ ਆ, ਤਾਂ ਜਿੱਦਣ ਸੰਸਾਰ 'ਤੇ ਭੇਜਿਆ ਸੀ ਲਿਖੇ ਭੇਜਿਆ ਕਿ ਇੰਨੇ ਸਾਹਾਂ ਦੀ ਪੂੰਜੀ ਤੈਨੂੰ ਸਵਾਸਾਂ ਦੀ ਪੂੰਜੀ ਦੇ ਕੇ ਭੇਜਣਿਆ, ਇੰਨੇ ਲਏਗਾ। ਸੋ ਇਸ ਲਈ ਸਾਹੇ ਲਿਖੇ ਨਾ ਚੱਲਣੀ, ਜੋ ਸਾਹ ਲਿਖੇ ਗਏ ਨੇ ਉਹ ਚਲਾਏ ਮਾਨ ਨਹੀਂ ਹੋਣੇ ਅੱਗੇ। ਜਿੰਦੂ ਕੂੰ ਸਮਝਾਏ, ਇਸ ਜਿੰਦੇ ਦੇ ਤਾਂ ਸਮਝਾ ਲੈ,
ਜਿੰਦ ਬਹੁਟੀ ਮਰਨ ਵਾਰ ਲੈ ਜਾਸੀ ਪਰਨਾਏ।
ਹਾਂ, ਜਿੰਦ ਜਿਹੜੀ ਆ ਇਹ ਤਾਂ ਹੈਗੀ ਭਾਈ ਬਹੁਟੀ, ਮੌਤ ਜਿਹੜਾ ਕਾਲ ਹੈ ਉਹਦਾ ਵਰ ਮੈਨੇ ਪਤੀ ਹੈ, ਉਹਨੇ ਇੱਕ ਦਿਨ ਵਰ ਕੇ ਲੈ ਜਾਣਾ ਇਹਨੂੰ। ਲੈ ਜਾਸੀ,
ਲੈ ਜਾਸੀ ਪਰਨਾਏ,
ਪਰਨਾਏ ਇਹ ਲਹਿੰਦੇ ਦੀ ਬੋਲੀ ਉੱਧਰਲੇ ਪੰਜਾਬ ਦੀ, ਸਿੱਧੀ ਪੰਜਾਬੀ ਹੈ, ਪ੍ਰਾਰਥਨਾ ਪੰਜਾਬੀ ਕਹਿੰਦੇ ਇਹਨੂੰ, ਲਹਿੰਦੇ ਦੀ ਬੋਲੀ ਹੈ। ਪਰਨਾਏ ਮੈਨੇ ਵਿਆਹ ਕੇ ਲੈ ਜਾਣਾ, ਪਰਣਾਉਣਾ ਵਿਆਹ ਲੈਣਾ। ਹਾਂ, ਕਾਲ ਰੂਪੀ ਪਤੀ ਨੇ ਜਿੰਦ ਰੂਪੀ ਵਹੁਟੀ ਨੂੰ ਇੱਕ ਦਿਨ ਵਿਆਹ ਕੇ ਲੈ ਜਾਣਾ। ਹਾਂਜੀ,
ਆਪਣੇ ਹੱਥੀਂ ਜੋਲ ਕੈ,
ਫਿਰ ਆਪਣੇ ਹੱਥੀਂ ਜੋਲ ਕੈ। ਹਾਂਜੀ, ਜੋਲ ਕਾ ਦਰਸ ਹੁੰਦਾ ਤੋਰ ਕੇ, ਉਹਨਾਂ ਨੇ ਫਰਿਸ਼ਤਿਆਂ ਨੇ ਤੈਨੂੰ ਅੱਗੇ ਤੋਰ ਲੈਣਾ, ਫਿਰ ਆਪਣੇ ਹੱਥੀਂ
ਕਹਿ ਗੱਲ ਲੱਗਾ ਧਾਏ,
ਆਪਣੇ ਹੱਥਾਂ ਦੇ ਨਾਲ ਫਿਰ ਧਾਏ ਦੌੜ ਕੇ ਕਿਹਦੇ ਗੱਲ ਲੱਗੇਗਾ, ਕਿਉਂਕਿ ਆਮ ਪ੍ਰਾਥਾ ਪਰਮੇ ਰੀਤ ਹੈ ਨਾ ਪੰਜਾਬ ਦੀ, ਕੁੜੀਆਂ ਵਿਆਹੀਆਂ ਜਾਂਦੀਆਂ ਨੇ ਜਦੋਂ ਜਾਣ ਲੱਗੀਆਂ, ਆਪਣੀ ਮਾਂ ਦੇ ਗੱਲ ਲੱਗਦੀਆਂ ਨੇ, ਪਿਤਾ ਦੇ ਗੱਲ ਲੱਗਦੀਆਂ ਨੇ, ਭਰਾ ਵੱਡਿਆਂ ਦੇ ਗੱਲ ਲੱਗਦੀਆਂ ਨੇ ਤੁਰਨ ਵੇਲੇ। ਪਰ ਕਹਿੰਦੇ ਹੁਣ ਇੱਥੇ ਤੈਨੂੰ ਜਦੋਂ ਵਿਆਹ ਕੇ ਲੈ ਜਾਣਾ ਕਾਲ ਉੱਪੇ ਲਾੜੇ ਨੇ, ਅਤੇ ਉਦੋਂ ਦੌੜ ਕੇ ਫਿਰ ਕਿਹਦੇ ਗੱਲ ਨਾਲ ਲੱਗੇਗੀ, ਉਹਨਾਂ ਨੇ ਤਾਂ ਨਹੀਂ ਲੱਗਣ ਦੇਣਾ। ਹਾਂਜੀ,
ਵਾਲ ਉਹ ਨਿੱਕੀ ਪੁਰਸਲਾਤ,
ਹਾਂ
ਕੰਨੀ ਨਾ ਸੁਣੀ ਆਏ।
ਹਾਂ, ਵਾਲ ਹੋ ਨਿੱਕੀ ਪੁਰਸਲਾਤ, ਇਹ ਇਸਲਾਮ ਨੇ ਵੀ ਮੰਨਿਆ, ਜਿਵੇਂ ਹਿੰਦੂ ਧਰਮ ਨੇ ਵੀ ਮੰਨਿਆ, ਗੁਰਮਤ ਨੇ ਮੰਨਿਆ ਵੀ ਮਨ ਤੋਂ ਬਾਅਦ ਜਿਹੜਾ ਪਿੰਡ 'ਚ ਇੱਕ ਪੁਲ ਆਉਂਦਾ, ਬੜਾ ਨੈਰੋ ਬ੍ਰਿਜ ਹੈ, ਤੰਗ ਪੁਲ ਹੈ, ਉਹਦਾ ਨਾਂ ਹੈ ਪੁਰਸਲਾਤ। ਆ ਟਕਸਾਲ ਵਾਲੀ ਪੋਥੀਆਂ 'ਤੇ ਪੁਰ ਵੱਖਰਾ ਹੋਣਾ ਹੈ, ਸਲਾਤ ਵੱਖਰਾ ਹੈ।
ਹਾਂਜੀ,
ਇਕੱਠਾ ਤਾਂ ਨਹੀਂ ਨਾ, ਪੁਰ ਵੱਖਰਾ ਹੈ, ਸਲਾਤ ਵੱਖਰਾ ਜਾਂ ਸੁਪੁਰ ਪਾਪ ਪੁਲ ਦਾ ਸਲਾਤ ਜਿਹੜਾ ਵੀ ਦੁੱਖਾਂ ਵਾਲਾ ਪੁਲ, ਜਿਹਦੇ ਸਲਾਦ ਵਾਲ ਨਾਲੋਂ ਵੀ ਨਿੱਕਾ, ਜਿਹੜਾ ਸਲਾਦ ਵਾਲ ਵਾਲ ਨਾਲੋਂ ਵੀ ਨਿੱਕਾ ਪੁਲ ਹੈ ਉਹ। ਹਾਂਜੀ, ਉਹਦੇ ਪੁਲ ਵਿੱਚ ਦੀ ਨਗਾਉਣਾ ਹੈ, ਜਿਹਦੇ ਇਰਦ ਗਿਰਦ ਤਿੱਖੇ ਤਲਵਾਰਾਂ ਵਾਂਗੂ ਜਿਹੜੇ ਨੇ ਲੋਹੇ ਦੇ ਚੀਜ਼ਾਂ ਲਾਈਆਂ ਨੇ, ਉੱਥੋਂ ਦੀ ਘੜੀਸਣਾ ਤੈਨੂੰ ਮਰਨ ਤੋਂ ਬਾਅਦ, ਉਹ ਰਸਤੇ ਵਿੱਚ ਤੈਨੂੰ ਜਾਣਾ ਪੈਣਾ। ਸੋ ਕੰਨੀ ਨਾ ਸੁਣੀ ਆਏ, ਇਹ ਕੰਨਾਂ 'ਚ ਸੁਣੀ ਨਹੀਂ ਆਵਾਜ਼, ਤਾਂ ਵੀ ਉਹ ਪੁਲ ਵਿੱਚ ਦੀ ਲੰਘਣਾ ਪੈਣਾ। ਹਾਂ ਹਾਂ,
ਫਰੀਦਾ ਕੀੜੀ ਪਵੰਦੀ,
ਪਵੰਦੀ
ਪਵੰਦੀ,
ਈੜੀ ਪੂਰੀ ਲਾਉਣੀ, ਪਵੰਦੀ
ਪਵੰਦੀ,
ਸਾਰੇ ਪੜਾਂਗੇ, ਫਰੀਦਾ
ਫਰੀਦਾ,
ਕੀੜੀ ਪਵੰਦੀ
ਕੀੜੀ ਪਵੰਦੀ,
ਖੜਾ ਨਾ ਆਪ ਮੁਹਾਏ,
ਖੜਾ ਨਾ ਆ ਮੁਹਾਏ,
ਪੜਿਓ ਸਾਰੇ,
ਫਰੀਦਾ ਕੀੜੀ ਪਵੰਦੀ ਖੜਾ ਨਾ ਆ ਮੁਹਾਏ।
ਇੱਥੇ ਕਈ ਵਾਰੀ ਪਾਠੀ ਕਾਹਲੀ ਕਰ ਜਾਂਦੇ ਨੇ, ਧਿਆਨ ਨਹੀਂ ਕਰਦੇ, ਕੀੜੀ ਦੀ ਬਜਾਏ ਕੀੜੀ ਪੜੀ ਜਾਂਦੇ ਨੇ, ਕੀੜੀ ਕੀੜੀ ਪਾਠ ਨਹੀਂ ਹੈਗਾ, ਕੀੜੀ ਪਾਠ ਹੈ, ਅਰਥ ਦਾ ਬੜਾ ਫਰਕ ਹੈ। ਕੀੜੀ ਨਾਮ ਹੈ ਖਬਰਾਂ ਕਣਛੋਵਾਂ, ਤੈਨੂੰ ਵੇਦ ਸ਼ਾਸਤਰ ਧਾਰਮਿਕ ਜਿੰਨੇ ਗ੍ਰੰਥ ਨੇ ਸਾਰੇ ਜਣੇ ਖਬਰਾਂ ਦੇ ਰਹੇ ਨੇ, ਖਬਰਾਂ ਪਾਬੰਦੀ ਮੈਨੇ ਪੈ ਰਹੀਆਂ ਨੇ। ਖੜਾ ਨਾ ਆਪ ਮੁਹਾਏ, ਕਿ ਵੇਖੀ ਕਿਤੇ ਬਈ ਵਿਸ਼ੇ ਵਿਕਾਰਾਂ ਵਿੱਚ ਖੜਾ ਹੋਇਆ, ਮੁਹਾਏ ਮੈਨੇ ਕਿਤੇ ਲੁੱਟਿਆ ਨਾ ਜਾਵੀ, ਵੇਖੀ ਕਿਤੇ ਉਹ ਤੈਨੂੰ ਕਣਛੋਵਾਂ ਦੇ ਰਹੇ ਨੇ, ਖਬਰਾਂ ਦੇ ਰਹੇ ਨੇ। ਹਾਂਜੀ ਹਾਂਜੀ, ਪਾਬੰਦੀ ਪਵੰਦੀ
ਪਵੰਦੀ
ਹਾਂ ਈੜੀ ਪੂਰੀ ਈ ਈ ਵੀ ਨਹੀਂ ਕਰਨਾ ਫਿਰ ਦੋ ਈੜੀਆਂ ਲੱਗਣਗੀਆਂ ਪਵੰਦੀ
ਪਵੰਦੀ
ਹਾਂ ਲੱਗ ਗਈ ਪਾਬੰਦੀ ਨਾਲ ਨਹੀਂ ਸਾਰ ਚਲੋ ਪੈਂਦੀਆਂ ਨੇ ਕੀ ਪੈਂਦੀਆਂ ਨੇ ਖਬਰਾਂ ਕੌਣ ਦੇ ਰਿਹਾ ਵੇਦ ਵੀ ਦੇ ਰਹੇ ਨੇ ਸ਼ਾਸਤਰ ਦੇ ਰਹੇ ਨੇ ਉਪਨਿਸ਼ਦਾਂ ਦੇ ਰਹੇ ਨੇ ਗੁਰੂ ਗ੍ਰੰਥ ਸਾਹਿਬ ਦੇ ਰਹੇ ਨੇ ਵੀ ਹੁਸ਼ਿਆਰ ਹੋ ਬਈ ਲੁੱਟਿਆ ਨਾ ਜਾਵੀ ਕਿਤੇ ਹਾਂ ਮੁਹਾਏ ਦਾ ਅਰਥ ਲੁੱਟੇ ਜਾਣਾ ਇਹ ਸਾਰੀ ਉੱਥੋਂ ਦੀ ਬੋਲੀ ਆਪਣੇ ਲਹਿੰਦੇ ਦੇ ਇਲਾਕੇ ਦੀ ਮੁਹਾਏ ਲੁੱਟੇ ਜਾਣਾ ਚਲੋ
ਫਰੀਦਾ ਦਰ ਦਰਵੇਸੀ ਗਾਖੜੀ
ਜੀ
ਚੱਲਾਂ ਦੁਨੀਆ ਭੱਤ
ਇਹਦੀ ਕੁਝ ਗਾਥਾ ਹੈ ਇਹਦੇ ਨਾਲ ਸੰਬੰਧਿਤ ਹੈ ਉਥਾਨਕਾ ਹੈ ਕੀ ਉਥਾਨਕਾ ਸ਼ਬਦ ਦੀ ਇਸ ਸ਼ਲੋਕ ਦੀ ਸੋਰੀ ਹਾਂਜੀ ਇੱਕ ਵਾਰੀ ਬਾਬਾ ਫਰੀਦ ਜੀ ਜੰਗਲ ਵਿੱਚੋਂ ਲੰਮਾ ਸਮਾਂ ਤਪੱਸਿਆ ਕਰਦਿਆਂ ਨੂੰ ਹੋ ਗਿਆ ਥੋੜ੍ਹੇ ਭੁੱਖ ਦੇ ਸਤਾਏ ਹੋਏ ਸ਼ਹਿਰ ਵੱਲ ਨੂੰ ਆਏ ਰਸਤੇ ਵਿੱਚ ਕੀ ਦੇਖਿਆ ਇੱਕ ਖਰਬੂਜਿਆਂ ਦਾ ਖੇਤ ਸੀ ਅਤੇ ਭੁੱਖ ਦੇ ਖਿੱਚ ਦੇ ਮਾਰੇ ਹੋਏ ਉਸ ਪਾਸੇ ਨੂੰ ਗਏ ਨੇ ਜਿਹੜਾ ਰਾਖਾ ਸੀ ਇਸ ਖੇਤ ਦਾ ਖਰਬੂਜਿਆਂ ਦੇ ਦਾ ਉਹਨੂੰ ਆਖਣ ਲੱਗਾ ਬਾਈ ਸਾਈਂ ਲੋਕਾਂ ਭੁੱਖ ਲੱਗੀ ਹੈ ਬਹੁਤ ਖਰਬੂਜਾ ਇੱਕ ਲੈਣਾ ਅਤੇ ਦੇ ਤੂੰ ਉਹ ਅੱਗੋਂ ਆਖਣ ਲੱਗਾ ਤੇਰੇ ਵਰਗੇ ਕਈ ਸਾਈਂ ਇੱਥੇ ਆਉਂਦੇ ਨੇ ਕਈ ਫਕੀਰ ਆਉਂਦੇ ਨੇ ਹਰੇਕ ਇੱਕ ਇੱਕ ਕਰਕੇ ਮੰਗੂਗਾ ਮੇਰਾ ਸਾਰਾ ਹੀ ਖੇਤ ਸਾਡਾ ਖਾਲੀ ਕਰ ਦਿਉ ਜਾਂ ਤੁਰਦਾ ਹੋ ਨਹੀਂ ਦੇਣਾ ਕੀਤਾ ਕਬੀਰ ਸਾਹਿਬ ਜਿਹੜੇ ਸੀ ਸਬਰ ਨੂੰ ਸੰਭਾਲਦੇ ਹੋਏ ਬਾਬਾ ਫਰੀਦ ਸਾਹਿਬ ਜੀ ਸਬਰ ਸੰਭਾਲਦੇ ਹੋਏ ਅੱਗੇ ਨੂੰ ਤੁਰ ਪਏ ਨੇ ਅਤੇ ਲਾਗੇ ਇੱਕ ਦਰਿਆ ਵਗਦਾ ਸੀ ਕੰਢੇ ਕੰਢੇ ਜਾਈ ਜਾ ਰਹੇ ਨੇ ਅਕਸਰ ਦਰਿਆ ਦੇ ਅੱਗੇ ਜਾ ਕੇ ਬੈਠ ਗਏ ਨੇ ਥਕਾਵਟ ਦੇ ਮਾਰੇ ਭੁੱਖ ਦੇ ਮਾਰੇ ਬੈਠੇ ਨੇ ਰੱਬ ਦੀ ਕੋਈ ਐਸੀ ਨੇਤ ਹੋਈ ਸਾਰੇ ਜਿਹਨਾਂ ਖਰਬੂਜਿਆਂ ਦਾ ਖੇਤ ਸੀ ਉਹਨੂੰ ਸਿਰੀਆਂ ਲੱਗ ਗਈਆਂ ਸਿਰ ਲੱਗ ਗਏ ਕਹਿ ਲਓ ਖਰਬੂਜਿਆਂ ਦੇ ਥਾਂ ਐਸਾ ਖੇਲ ਕੁਦਰਤ ਨੇ ਵਰਤਾਇਆ ਅਤੇ ਜਦੋਂ ਖਰਬੂਜਿਆਂ ਦੇ ਵਾੜੇ ਦਾ ਮਾਲਕ ਜਦੋਂ ਆਇਆ ਰਾਖੇ ਦੇ ਕੋਲ ਉਹ ਸਾਰੀ ਖੇਤ ਦੀ ਦਸ਼ਾ ਵੇਖੀ ਅਤੇ ਆਖਣ ਲੱਗਾ ਬਈ ਇਹ ਕੀ ਭਾਣਾ ਵਰਤਿਆ ਨੌਕਰ ਨੂੰ ਆਖਣ ਲੱਗਾ ਰਾਖੇ ਨੂੰ ਉਹ ਕਹਿਣ ਲੱਗਾ ਜੀ ਇੱਕ ਫਕੀਰ ਆਇਆ ਸੀ ਖਰਬੂਜਾ ਮੰਗਿਆ ਮੈਂ ਤੈਨੂੰ ਜਵਾਬ ਦੇ ਦਿੱਤਾ ਅਤੇ ਉਹ ਜਾਂਦਾ ਕੁਝ ਬੁੜਬੁੜ ਕਰਦਾ ਗਿਆ ਅਤੇ ਜਿਸ ਕਰਕੇ ਆਹ ਹਾਲਤ ਇੱਕ ਖੇਤ ਦੀ ਹੋਈ ਹੈ ਕਹਿਣ ਗਿਆ ਕਿਧਰ ਨੂੰ ਦੱਸ ਤੂੰ ਦਿੱਤਾ ਕਿ ਉਹਨਾਂ ਨੂੰ ਖਰਬੂਜਾ ਕੇ ਦੇ ਦੇਣਾ ਸੀ ਉਹਨੂੰ ਖਫਾ ਹੋਇਆ ਸੋਰੀ ਗੁੱਸੇ ਹੋਇਆ ਅਤੇ ਉਹਨੇ ਇਸ਼ਾਰਾ ਕੀਤਾ ਕਿ ਇਸ ਪਾਸੇ ਨੂੰ ਗਿਆ ਚਲੋ ਦਰਿਆ ਦੇ ਪਾਸੇ ਨੂੰ ਗਿਆ ਅਤੇ ਨਾਲ ਸ਼ਹਿਰ ਤੋਂ ਜਾ ਕੇ ਵੀ ਭੁੱਖਾ ਵਿਚਾਰਾ ਕੋਈ ਖਰਬੂਜਾ ਮੁੱਲੋਂ ਲਿਆਉਣਾ ਕੀਤਾ ਲਿਆ ਕੇ ਚਰਨਾਂ 'ਤੇ ਰੱਖਿਆ ਸਾਈਂ ਫਕੀਰ ਜੀ ਖਮਾ ਕਰੋ ਉਹ ਖੇਤ ਸਾਰੇ ਨੂੰ ਕੁਛ ਪਤਾ ਨਹੀਂ ਕੀ ਹੋ ਗਿਆ ਸਿਰ ਹੀ ਲੱਗੇ ਪਏ ਨੇ ਉੱਥੇ 'ਤੇ ਸਿਰੀਆਂ ਲੱਗੀਆਂ ਪਈਆਂ ਨੇ ਮੈਂ ਤਾਂ ਜਿਹੜੇ ਠੇਕੇ 'ਤੇ ਲੈ ਕੇ ਖੇਤ ਲਿਆ ਸੀ ਉਹ ਮੇਰੇ 'ਤੇ ਸਾਰਾ ਕਰਜ਼ਾ ਪੈ ਜਾਣਾ ਤੁਸੀਂ ਇੱਕ ਰੋਪੀ ਨਾ ਕਰੋ ਬਖਸ਼ਿਸ਼ ਕਰੋ ਆਪਣਾ ਸ਼ਕੋ ਜਿਹੜਾ ਹੈ ਅਤੇ ਇਉਂ ਉਹਨਾਂ ਦਾ ਖੁਸਾ ਲੈ ਕੇ ਕਰਕੇ ਕੋਈ ਵਿਰੋਧ ਤਾਂ ਹੁੰਦੇ ਨਹੀਂ ਜਿਹੜੇ ਫਕੀਰ ਲੋਕ ਹੁੰਦੇ ਨੇ ਭਗਤ ਲੋਕ ਦਿਆਲੂਏ ਹੁੰਦੇ ਨੇ ਕਹਿਣ ਚੰਗਾ ਜਾ ਚੱਲ ਜਾ ਸਾਰੇ ਜਿਹੜਾ ਪਹਿਲਾਂ ਦੀ ਤਰ੍ਹਾਂ ਹੋ ਜਾਏਗਾ ਫਿਰ ਕਹਿਣ ਲੱਗਾ ਇਹ ਭਾਣਾ ਕੀ ਵਰਤਿਆ ਸਿਰ ਜੇ ਕਿਉਂ ਲੱਗ ਗਏ ਉੱਥੇ ਮਾਲਕ ਨੇ ਪੁੱਛਿਆ ਉਹ ਕਹਿਣ ਲੱਗਾ ਚੰਗਾ ਜਾ ਇਹ ਵੀ ਖੇਤ ਵਿੱਚੋਂ ਤੈਨੂੰ ਜਵਾਬ ਮਿਲੇਗਾ ਬਾਕੀ ਤਾਂ ਸਾਰੇ ਖਰਬੂਜੇ ਬਣ ਜਾਣਗੇ ਇੱਕ ਸਿਰ ਰਹਿ ਜਾਏਗਾ ਉਹਨੂੰ ਪੁੱਛੀ ਜਾ ਕੋਈ ਦੱਸੇਗਾ ਤੈਨੂੰ ਸੋ ਆ ਗਿਆ ਉੱਥੇ ਵੇਖਿਆ ਤਾਂ ਸਾਰੇ ਵਚਨ ਪੂਰਾ ਹੋਇਆ ਖਰਬੂਜੇ ਹੀ ਬਣੇ ਹੋਏ ਨੇ ਲੱਭਦਿਆਂ ਲਵਾਉਂਦਿਆਂ ਇੱਕ ਸਿਰ ਜਿਹੜਾ ਸੀ ਪਿਆ ਹੋਇਆ ਉਹ ਖਰਬੂਜਾ ਨਹੀਂ ਬਣਿਆ ਉਹ ਵੇਖ ਕੇ ਇਹਨੂੰ ਹੱਸਿਆ ਹੱਸ ਕੇ ਆਖਣ ਆਵਾਜ਼ ਆਈ ਹੈ ਕਹਿਣ ਲੱਗਾ ਕਿੱਡੇ ਮੰਦੇ ਭਾਗ ਜੇ ਕਿਤੇ ਆ ਇੱਕ ਖਰਬੂਜਾ ਉਸ ਰੱਬ ਦੇ ਪਿਆਰੇ ਭਗਤ ਦੀ ਰਸਨਾ ਨੂੰ ਕਿਤੇ ਲੱਗ ਜਾਂਦਾ ਨਾ ਮੇਰੀ ਆ ਜਿਹੜੀ ਆਹ ਜੂਨ ਸੀ ਖਰਬੂਜਿਆਂ ਵਾਲੀ ਇਹ ਮੇਰੀ ਕੱਟੀ ਜਾਂਦੀ ਉਹ ਜਵਾਬ ਦੇ ਦਿੱਤਾ ਗਿਆ ਜਿਸ ਕਰਕੇ ਅਮਰ ਕਿਉਂ ਜੂਨ ਵਿੱਚ ਮੈਂ ਫਿਰ ਪਿਆ ਬੈਠਾ ਵਾਂ ਕਹਿਣ ਲੱਗਾ ਖੇਤ ਵਾਲਿਆਂ ਨੂੰ ਸੱਜਣਾ ਕਈ ਵਾਰ ਤੂੰ ਜਿਹੜਾ ਸੀ ਖਰਬੂਜੇ ਬਣਿਆ ਮੈਂ ਤੈਨੂੰ ਕੱਟਦਾ ਰਿਹਾ ਅਤੇ ਅੱਜ ਅਸੀਂ ਖਰਬੂਜੇ ਬਣਿਆ ਅਤੇ ਤੂੰ ਕੱਟੇਗਾ ਇਹ ਸਿਲਸਿਲਾ ਕਾਫੀ ਢੇਰ ਲੰਬੇ ਸਮੇਂ ਤੋਂ ਚੱਲਿਆ ਆ ਅੱਜ ਕਿਤੇ ਜੋ ਭਗਤ ਦੀ ਰਸਨਾ ਨੂੰ ਮੈਂ ਲੱਗ ਜਾਂਦਾ ਨਾ ਕ ਅਤੇ ਇਹ ਜੂਨੀ ਦਾ ਅਭਾਵ ਹੋ ਜਾਂਦਾ ਕੱਟੀ ਜਾਂਦੀ ਹੁਣ ਉਸ ਗੱਲ ਨੂੰ ਵੇਖ ਕਰਕੇ ਭਗਤ ਉਸ ਵੇਲੇ ਇਹਨਾਂ ਦੇ ਮਨ ਵਿੱਚ ਵੀ ਗਿਲਾ ਆ ਫਰੀਦ ਸਾਹਿਬ ਜੀ ਦੇ ਵੀ ਫਕੀਰੀ ਕਰਨੀ ਕਿੰਨੀ ਔਖੀ ਆ ਅੱਜ ਇੱਕ ਮੰਗਿਆ ਇੱਕ ਖਰਬੂਜਾ ਨਹੀਂ ਕੋਈ ਦੇ ਰਿਹਾ ਜੇ ਮੈਂ ਕਿਤੇ ਗ੍ਰਿਸ਼ਤੀ ਹੁੰਦਾ ਮੇਰਾ ਵੀ ਖੇਤ ਹੁੰਦਾ ਮੇਰਾ ਵੀ ਖਰਬੂਜਿਆਂ ਦਾ ਖੇਤ ਮਾੜਾ ਹੁੰਦਾ ਮੈਂ ਵੀ ਰੱਬ ਦੇ ਪਿਆਰਿਆਂ ਨੂੰ ਵੰਡ ਵੰਡ ਕੇ ਉਹਦੀਆਂ ਖੁਸ਼ੀਆਂ ਲੈਂਦਾ ਸੋ ਉੱਥੋਂ ਹੋਇਆ ਵੀ ਇੱਕ ਫਕੀਰੀ ਛੱਡਦੀ ਹੈ ਗ੍ਰਿਸ਼ਤੀ ਬਣ ਜਾਈਏ ਇਉਂ ਇਹ ਸਲੋਕ ਨੂੰ ਅੱਗੇ ਮੈਂ ਇੱਦਾਂ ਉਹਨਾਂ ਨੂੰ ਉਚਾਰਨ ਕੀਤਾ ਹੈ। ਫਿਰ ਕਹਿੰਦੇ ਨੇ ਫਰੀਦਾ
ਫਰੀਦਾ
ਦਰ ਦਰ ਵੇਸੀ ਗਾਖੜੀ
ਦਰ ਦਰ ਵੇਸੀ ਗਾਖੜੀ
ਦਰ ਮੈਨੇ ਰੱਬ ਦੇ ਦਰ ਦੀ ਦਰਵਾਜ਼ੇ ਦੀ ਦਰਵੇਸੀ ਜਿਹੜੀ ਆ ਫਕੀਰੀ ਗਾਖੜੀ ਮੈਨੇ ਬੜੀ ਔਖੀ ਹੈ ਕਮਾਉਣੀ ਫਕੀਰੀ ਖਵੀਰਾ ਕਿਸੇ ਨੇ ਲਿਖਿਆ ਸੋਹਣਾ ਫਕੀਰਾ ਫਕੀਰੀ ਦੂਰ ਹੈ ਜਿਤਨੀ ਕੁ ਉੱਚੀ ਖਜੂਰ ਹੈ ਚੜ ਜਾਏ ਤਾਂ ਖਾਏ ਅੰਮ੍ਰਿਤਫਲ ਡਿੱਗ ਜਾਏ ਤਾਂ ਚੱਕਣਾ ਚੂਰ ਹੈ। ਇਉਂ ਫਕੀਰੀ ਕਰਨੀ ਬੜੀ ਗਾਖੜੀ ਔਖੀ ਹੈ ਦਰਵੇਸੀ। ਚੱਲਾਂ ਦੁਨੀਆ ਭੱਤ ਮੈਂ ਵੀ ਦੁਨੀਆ ਦੀ ਭੱਤ ਮੈਨੇ ਤਰ੍ਹਾਂ ਇਹ ਵੀ ਲਹਿੰਦੇ ਦੀ ਬੋਲੀ ਆ ਪੰਜਾਬੀ। ਉਹ ਕਹਿੰਦੇ ਵੀ ਪੰਜਾਬੀ 'ਚ ਬਾਣੀ ਉਹ ਕਿੰਨੀ ਸੌਖੀ ਹੈ ਹੁਣ ਤਾਂ ਪੰਜਾਬੀ ਹੈ ਸੋ ਸਿੱਧੀ ਸੇ ਤਾਂ ਸੰਸਕ੍ਰਿਤ ਨਾਲ ਔਖੀ ਕਹਿੰਦਾ ਆਪਾਂ ਇਹ ਤਾਂ ਸਿੱਧੀ ਪੰਜਾਬੀ ਹੈ ਲਹਿੰਦੇ ਇਲਾਕੇ ਦੀ। ਹਾਂਜੀ ਚੱਲਾਂ ਦੁਨੀਆ ਭੱਤ ਦੁਨੀਆ ਦੀ ਤਰ੍ਹਾਂ ਮੈਂ ਵੀ ਚੱਲਾਂ ਗ੍ਰਿਸ਼ਤੀ ਬਣ ਕੇ ਮੈਂ ਵੀ ਦੁਨੀਆਦਾਰ ਹੋ ਕੇ ਵੇਖਾਂ। ਇਉਂ ਇਹਨਾਂ ਦੇ ਅੰਦਰ ਇਹ ਸੰਕਲਪ ਬਣਿਆ ਫਿਰ ਕੀ ਹੋਇਆ
ਬੰਨ ਉਠਾਈ ਪੋਟਲੀ
ਹਾਂ
ਕਿੱਥੇ ਵਹੀਆਂ ਘੱਤ
ਇਹ ਬਾਬੇ ਦੇ ਨਾਲ ਕੀ ਹੈ ਉਹਦਾ ਇੱਕ ਭਾਈ ਜਿਹਾ ਲੱਗਦਾ ਹੋਰ ਛੋਟਾ ਕੀ ਅੱਖਰ ਹੈ ਇਹ ਨਿਆਂ ਪੜ੍ਹ ਲੈਣ ਕਿਤੇ ਦੋਏ ਬਾਬੇ ਨਾ ਸਮਝ ਲਿਓ ਮੂਹਰੇ ਵਾਹਵਾ ਅੱਗੇ ਨਿਆਂ ਉਸ ਨੂੰ ਪ੍ਰੋਨਾਊਂਸ ਕਰਨ ਆਵਾਜ਼ ਦੇਣੀ ਆ ਉਹਦੀ ਜੋ ਬਣਦੀ ਹੈ ਵਹੀਆਂ
ਹਾਂ
ਵੰਝਾ ਨਹੀਂ ਕਰਨਾ ਫਿਰ ਜੱਜਾ ਬੋਲਦਾ ਨੱਕ 'ਚ ਇਹਦੀ ਆਵਾਜ਼ ਆਉਂਦੀ ਹੈ ਵਹੀਆਂ ਸਾਰੀ ਲਾਈਨ ਪੜ੍ਹ ਲਓ ਬੰਨ ਉਠਾਈ ਪੋਟਲੀ
ਬੰਨ ਉਠਾਈ ਪੋਟਲੀ
ਕਿੱਥੇ ਵਹੀਆਂ ਘੱਤ ਕਹਿੰਦੇ ਇਹ ਜਿਹੜੀ ਫਕੀਰੀ ਦੀ ਪੋਟਲੀ ਮੈਨੇ ਪੰਡ ਸੀ ਨਾ ਇਹ ਬੰਨ ਤੇ ਲਈ ਆ ਸਿਰ 'ਤੇ ਉਠਾਈ ਹੋਈ ਆ ਕਰਨ ਲਈ ਕਿੱਥੇ ਵਹੀਆਂ ਵਹੀਆਂ ਆਉਂਦਾ ਜਾਣਾ ਘੱਤ ਇਹਨੂੰ ਜਿਹੜੀ ਅਸੀਂ ਸਿੱਟ ਕੇ ਇਹਨੂੰ ਸਿੱਟ ਕੇ ਜੇ ਪੋਟਲੀ ਨੂੰ ਕਿੱਥੇ ਜਾਵਾਂ ਮੈਂ ਹੁਣ ਕਿਉਂਕਿ ਜਿਹੜੀ ਇੱਕ ਵਾਰੀ ਲਿਬਾਸ ਧਾਰ ਲਿਆ ਫਕੀਰੀ ਵਾਲਾ ਮੁੜ ਕੇ ਜੇ ਫਿਰ ਸੰਸਾਰੀਆਂ ਵਾਲੀ ਜ਼ਿੰਦਗੀ ਬਸਰ ਕਰਨੀ ਹੈ ਇਹ ਗੱਲ ਵੀ ਸ਼ਰਮਸਾਰ ਕਰਨ ਵਾਲੀ ਹੈ ਲਾਹਨਤ ਭਰੀ ਹੋਈ ਹੈ ਇਹ ਛੱਡੀ ਵੀ ਨਹੀਂ ਜਾਣੀ। ਹਾਂਜੀ
ਕਿਜ ਨਾ ਬੁੱਝੈ ਕਿਜ ਨਾ ਸੁੱਝੈ
ਤਾਂ ਇਹ ਜਿਹੜੇ ਦੁਨੀਆ ਦੇ ਲੋਕ ਨੇ ਇਹ ਧਰਮ ਬਾਰੇ ਇਸ ਗੱਲ ਬਾਰੇ ਕੁਝ ਬੁੱਝਦੇ ਨਹੀਂ ਇਹ ਲੋਕ ਬਾਰੇ ਇਹਨਾਂ ਨੂੰ ਕੁਝ ਸੋਝੀ ਬੁੱਝ ਨਹੀਂ ਹੈਗੀ ਕਿਜ ਨਾ ਸੁੱਝੈ ਪਰ ਲੋਕ ਬਾਰੇ ਇਹਨਾਂ ਨੂੰ ਕੋਈ ਸੋਝ ਹੀ ਨਹੀਂ ਇੱਥੋਂ ਮਰ ਕੇ ਪਰਲੋਕ ਨੂੰ ਜਾਣਾ। ਹਾਂਜੀ
ਦੁਨੀਆਂ ਗੁੱਝੀ ਪਾਹੇ
ਗੁੱਝੀ ਮੈਨੇ ਗੁਪਤ ਪਾਹੇ ਮੈਨੇ ਅੱਗ ਇਹ ਦੁਨੀਆਂ ਤਾਂ ਭਾਈ ਗੁਪਤ ਅੱਗ ਹੈ ਇਹਨੂੰ ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਹੈ ਸੋ ਤ੍ਰਿਸ਼ਨਾ ਦੀ ਅੱਗ ਬਲਦੀ ਜਾਂਦੀ ਹਰੇਕ ਦੇ ਪਰ ਬਲਦੀ ਦੀਂਦੀ ਨਹੀਂ ਨਾ ਲੱਟ ਲੱਟ ਕਰਕੇ ਬਲ ਰਹੀ ਹੈ ਹਰੇਕ ਦੇ ਅੰਦਰ ਇਸ ਕਰਕੇ ਉਹਨੂੰ ਗੁੱਝੀ ਕਿਹਾ ਗੁਪਤ ਕਿਹਾ। ਹਾਂਜੀ
ਸਾਈਂ ਮੇਰਾ ਚੰਗਾ ਕੀਤਾ
ਚੰਗਾ ਹੋਇਆ ਮੇਰੇ ਮਾਲਕ ਨੇ। ਹਾਂਜੀ
ਨਾਹੀਂ ਤਾਂ ਹੰ ਈ ਦੱਜਾਂ ਆਹੇ
ਹੰ ਹੰ ਪਣ ਬੋਲੋ ਸਾਈਂ ਮੇਰਾ ਚੰਗਾ ਕੀਤਾ
ਸਾਈਂ ਮੇਰਾ ਚੰਗਾ ਕੀਤਾ
ਮੇਰੇ ਨਹੀਂ ਪੜ੍ਹਨਾ ਮੇਰਾ ਦਲਾਮਾ ਲਾਓ ਕਈ ਮੇਰੇ ਪੜ ਗਏ
ਸਾਈਂ ਮੇਰਾ ਚੰਗਾ ਕੀਤਾ
ਚਲ ਇਹ ਵੀ ਚੰਗਾ ਕੀਤਾ ਇਕੱਠੇ ਬੋਲੋ ਸਾਈਂ ਮੇਰਾ ਚੰਗਾ ਕੀਤਾ
ਸਾਈਂ ਮੇਰਾ ਚੰਗਾ ਕੀਤਾ
ਨਾਹੀਂ ਤਾਂ
ਨਾਹੀਂ ਤਾਂ
ਹੰ ਪੀ ਦੱਜਾਂ ਆਹੇ
ਹੰ ਪੀ ਦੱਜਾਂ ਆਹੇ
ਹਾਂ ਹੰ ਮਨ ਮੈਂ ਪੀ ਮਨ ਵੀ ਦੱਜਾਂ ਮਨ ਛੱਡ ਜਾਵਾਂ ਮੇਰੇ ਮਾਲਕ ਨੇ ਚੰਗਾ ਹੀ ਕੀਤਾ ਉਹ ਦੁਨੀਆਦਾਰੀ 'ਚ ਮੈਨੂੰ ਨਹੀਂ ਪਾਇਆ ਫਕੀਰੀ ਉਹ ਚੰਗੀ ਹੈ ਨਹੀਂ ਤਾਂ ਮੈਂ ਵੀ ਜਿਹੜਾ ਸੀ ਇਹ ਤ੍ਰਿਸ਼ਨਾ ਦੀ ਅੱਗ ਵਿੱਚ ਮੈਂ ਵੀ ਛੱਡ ਜਾਣਾ ਸੀ ਹੰ ਮੈਂ ਪੀ ਮਨ ਵੀ ਦੱਜਾਂ ਸੜ ਜਾਣਾ ਯਾ ਮਾਤਾ ਨੇ ਪ੍ਰੇਰਿਆ ਗੁੜ ਦੀ ਰੋੜੀ ਦੇ ਕੇ ਨਮਾਜ਼ ਪਾ ਜਿਹੜੀ ਸੀ ਅੱਲਾ ਅੱਲਾ ਕਹਿਣ ਲਾ ਦਿੰਦੀ ਸੀ ਜੰਗਲ ਨੂੰ ਭੇਜ ਦਿੱਤਾ ਹਾਂਜੀ
ਜੰਗਲ
'ਚ ਬਾਰ੍ਹਾਂ ਸਾਲ ਫਿਰ 12 ਸਾਲ ਗਏ 12 ਸਾਲ ਫਿਰ ਆਪਣੇ ਮੁਰਸ਼ਦ ਗੁਰੂ ਕੋਲ ਰਹੇ ਜਿਹੜਾ ਖਵਾਜਾ ਤੁਹਾਨੂੰ ਲਿਖਾਇਆ ਹੁਣ ਹਾਂ ਸੰਸਾਰ ਨੇ ਇਹ ਲੋਕ ਬਾਰੇ ਕੁਝ ਨਹੀਂ ਸਮਝਿਆ ਕਿਝ ਨਾ ਬੁੱਝਿਆ ਪਰ ਲੋਕ ਬਾਰੇ ਕੁਝ ਨਹੀਂ ਸਮਝਿਆ ਮਨ ਕਰਕੇ ਕੁਝ ਨਹੀਂ ਸਮਝਿਆ ਬੁੱਧੀ ਕਰਕੇ ਕੁਝ ਨਹੀਂ ਜਾਣਿਆ ਦੋਵੇਂ ਅਰਥ ਹਾਂਜੀ
ਫਰੀਦਾ ਜੇ ਜਾਣਾ ਤਿਲ ਥੋੜੜੇ ਸੰਭਾਲ
ਸੰਭਲ
ਸੰਭਲ ਬੁੱਕ ਭਰੀ
ਤੁਸੀਂ ਵੀ ਸੰਭਲ ਕੇ ਆਪਾਂ ਪੜ੍ਹਨਾ ਪੜ੍ਹੋ ਸਾਰੇ ਫਰੀਦਾ ਜੇ
ਜਾਣਾ
ਤਿਲ ਥੋੜੜੇ
ਜੇ ਜਾਣਾ ਤਿਲ ਥੋੜੜੇ
ਸੰਭਲ ਬੁੱਕ ਭਰੀ
ਸੰਭਲ ਬੁੱਕ ਭਰੀ
ਇੱਕ ਸਾਹੂਕਾਰ ਸੀ ਰੱਬ ਦੀ ਕੋਈ ਐਸੀ ਨੇਤ ਹੋਈ ਕਾਲ ਪੈ ਗਿਆ ਮੀਂਹ ਪਿਆ ਹੀ ਨਾ ਅੰਨੇ ਨਾਲ ਪੈਦਾ ਹੋਇਆ ਭੁੱਖੇ ਮਰਨ ਲੱਗੀ ਦੁਨੀਆ ਸਾਹੂਕਾਰ ਨੇ ਕਈ ਸਟੋਰ ਭਰ ਕੇ ਰੱਖੇ ਹੋਏ ਸੀ ਚਾਰ, ਕੋਈ ਦਾਣੇ ਨਾਲ, ਕੋਈ ਕਣਕ ਨਾਲ, ਅੱਡ ਅੱਡ ਚੀਜ਼ਾਂ ਨਾਲ। ਜਿਉਂ ਖੁੱਲ੍ਹਾ ਵਰਤਾਉਣ ਲੱਗੇ, ਜਿਵੇਂ ਇੱਕ ਸੇਰ ਦੀ ਲੋੜ ਸੀ, ਦੋ ਸੇਰ ਚੁਕਾਤਾ, ਜ਼ਿਆਦਾ ਵਰਤਾਈ ਗਿਆ। ਤਿੰਨੇ ਮੁੱਕ ਗਏ, ਚੌਥਾ ਤਿਲਾਂ ਦਾ ਸੀ, ਉਹ ਵੀ ਜਿਹੜਾ ਸੀ ਲੁਟਾਈ ਗਿਆ। ਇੱਦਾਂ ਹੀ ਹਿਸਾਬ ਨਾਲ ਨਾ ਦਿੱਤੇ ਇਹਨਾਂ ਨੂੰ, ਬਹੁਤੇ ਲੈ ਗਏ ਲੋਕ ਜਿਹੜੇ ਸੀ, ਲੋੜ ਤੋਂ ਜ਼ਿਆਦਾ ਲੈ ਗਏ, ਬਾਕੀ ਭੁੱਖੇ ਰਹਿ ਗਏ। ਉਦੋਂ ਫਿਰ ਘਟਾ ਦਿੱਤਾ ਵੀ ਅਜੇ ਹੋਰ ਬਾਕੀ ਰਹਿ ਗਏ ਨੇ, ਫਿਰ ਬੁੱਕ ਬੁੱਕ ਭਰ ਕੇ ਦੇਣ ਲੱਗ ਗਿਆ। ਅਤੇ ਉਸ ਵੇਲੇ ਫਿਰ ਫਰੀਦ ਸਾਹਿਬ ਜੀ ਕੋਲ ਲੰਘ ਰਹੇ ਸੀ, ਉਹਨੂੰ ਗੱਲ ਨੂੰ ਵੇਖ ਕਰ ਕਹਿੰਦੇ ਨੇ, ਫਰੀਦਾ
ਫਰੀਦਾ
ਜੇ ਜਾਣਾ ਤਿਲ ਥੋੜੜੇ,
ਜੇ ਜਾਣਾ ਤਿਲ ਥੋੜੜੇ,
ਤੈਨੂੰ ਪਤਾ ਦੀ ਵੀ ਤਿਲ ਥੋੜੇ ਰਹਿ ਜਾਣੇ ਨੇ, ਸੰਭਲ ਬੁੱਕ ਭਰੀ,
ਸੰਭਲ ਬੁੱਕ ਭਰੀ,
ਸੰਭਲ ਸੰਭਲ ਕੇ ਪਹਿਲਾਂ ਤੋਂ ਹੀ ਵੰਡਣੇ ਸੀ, ਬੁੱਕ ਭਰਨੇ ਸੀ, ਸੰਭਾਲ ਸੰਭਾਲ ਕੇ, ਇੰਨਾ ਖੁੱਲ੍ਹਾ ਕਾਹਨੂੰ ਲਟਾਉਣਾ ਸੀ, ਬਾਕੀ ਰਹਿ ਗਏ ਨੇ। ਇਹ ਇਹਦੇ ਅਖਰੀ ਅਰਥ ਨੇ, ਇਹਦੇ ਅੰਤਰੀ ਅਰਥ ਹੋਰ ਨੇ। ਫਰੀਦਾ
ਫਰੀਦਾ
ਜੇ ਜਾਣਾ ਤਿਲ ਥੋੜੜੇ,
ਜੇ ਜਾਣਾ ਤਿਲ ਥੋੜੜੇ,
ਤਿਲ ਮੈਨੇ ਸਵਾਸ, ਇੱਥੇ ਸਵਾਸਾਂ ਰੂਪੀ ਤਿਲ, ਜੇ ਪਤਾ ਤੈਨੂੰ ਵੀ ਜ਼ਿੰਦਗੀ ਦੇ ਥੋੜੇ ਰਹਿ ਗਏ ਨੇ, ਤਾਂ ਜੀਵਨ ਕਾਲ ਵਿੱਚ ਸੰਭਲ ਸੰਭਲ ਕੇ ਇਹਨਾਂ ਨੂੰ ਵਰਤਦਾ, ਸਵਾਸਾਂ ਨੂੰ ਸੰਭਲ ਕੇ ਕੀ ਵਰਤਦਾ, ਰੱਬ ਵਾਲੇ ਪਾਸੇ ਲਾਉਂਦਾ, ਇੱਕ ਇੱਕ ਸਵਾਸ ਨੂੰ ਬੰਦਗੀ ਵਿੱਚ ਲਾਉਂਦਾ, ਸਿਮਰਨ ਵਿੱਚ ਲਾਉਂਦਾ। ਕਿੰਨੇ ਨਿਕਲ ਗਏ ਨੇ ਇੱਦਾਂ ਹੀ, ਜਿਹੜੇ ਖਤਮ ਹੋ ਗਏ ਨੇ ਜ਼ਿੰਦਗੀ ਦੇ, ਕਿਉਂਕਿ 24,000 ਸਵਾਸ ਬੰਦਾ ਰੋਜ਼ ਲੈਂਦਾ ਹੈ। ਸੋ ਜੇ ਭਜਨ ਤੋਂ ਬਿਨਾਂ ਇੰਨੇ ਹੀ ਨਿਕਲ ਗਏ ਸਾਰੇ, ਜਿੰਨੀ ਜ਼ਿੰਦਗੀ ਦੇ ਆਪਣੇ ਪਿੱਛੇ ਨਿਕਲ ਚੁੱਕੇ ਨੇ, ਸੋ ਵਿਅਰਥ ਗਏ। 24,000 ਸਵਾਸ ਬੰਦੇ ਦੇ ਆਮਦ ਮੂਲ ਨਾ ਥੀਵੇ, ਜਿਸ ਬੰਦੇ ਨੂੰ ਇਤਨਾ ਘਾਟਾ, ਸੋ ਬੰਦਾ ਕਿਉਂ ਜੀਵੇ। 24,000 ਦਾ ਸਵਾਸਾ ਨਾ ਘਾਟਾ ਰੋਜ਼ ਬੰਦੇ ਨੂੰ ਪੈ ਰਿਹਾ, ਜੇ ਕਿਤੇ ਭਜਨ ਵਿੱਚ ਲੱਗ ਜਾਣ, ਸਿਮਰਨ ਵਿੱਚ ਲੱਗ ਜਾਣ, ਉਹਦੀ ਬੰਦਗੀ ਵਿੱਚ ਲੱਗ ਜਾਣ, ਫਿਰ ਭਾਈ ਉਹ ਸਫਲੇ ਸੀ। ਪਰ ਇਸ ਕਰਕੇ ਹੁਣ ਇਹ ਐਵੇਂ ਬੇਅਰਥ ਲੰਘਾ ਦਿੱਤੇ, ਸੰਭਲ ਸੰਭਲ ਕੇ ਬੁੱਕ ਭਰਨਾ ਸੀ। ਹਾਂਜੀ,
ਜੇ ਜਾਣਾ ਸੋ ਨੰਡੜਾ,
ਨੰਡੜਾ
ਨੰਡੜਾ ਤਾਂ ਥੋੜ੍ਹਾ ਮਾਣ ਕਰੀ।
ਇਹ ਨੰਡੜਾ ਵੀ ਉੱਥੇ ਦੀ ਬੋਲੀ ਆਪਣੇ ਦੀ ਲਹਿੰਦੇ ਦੀ, ਲਹਿੰਦੀ ਪੰਜਾਬੀ ਆ। ਨੰਡੜਾ ਹੁੰਦਾ ਛੋਟਾ ਜਿਹਾ, ਤੁਛ ਜਿਹਾ, ਨਿੱਕਾ ਜਿਹਾ। ਵੇਖਿਆ ਨਾ, ਪੁਰਾਣੇ ਸਮੇਂ ਵਿੱਚ ਨਿੱਕੇ ਹੁੰਦਿਆਂ ਦੀ ਵਿਆਹ ਕਰਦੇ ਸੀ, ਮੁੰਡੇ ਕੁੜੀਆਂ ਦੇ, ਚਾਰ ਚਾਰ ਸਾਲ ਦੇ, ਪੰਜ ਪੰਜ ਸਾਲਾਂ ਦੇ ਹੀ ਕਰ ਦਿੰਦੇ ਸੀ, ਚੱਕ ਕੇ ਲੈ ਕੇ ਬਿਠਾਉਂਦੇ ਹੁੰਦੇ ਨੇ ਜਿਹੜੇ ਸੀ, ਜਾਂ ਬਹੁਤੇ ਛੋਟੇ ਦੇ ਕੀ ਕਰ ਦਿੰਦੇ, ਚਾਹੇ ਉਹ ਬੱਚੇ ਦੇ ਥੋਂ ਭੇਲੀ ਰੱਖ ਦੇਣੀ, ਇਉਂ ਇਸਾ ਹੁੰਦਾ ਸੀ ਉਦੋਂ। ਫਿਰ ਕਿਤੇ 15-20 ਸਾਲ ਬਾਅਦ ਮੁਕਲਾਵੇ ਵਗੈਰਾ ਹੁੰਦੇ, ਉਦੋਂ ਕਹਿੰਦਾ ਹੁੰਦਾ ਵੀ ਸੌ ਜਿਹੜਾ ਸੀ ਪਤੀ, ਕਿਤੇ ਮੁੰਡੇ ਕੁੜੀਆਂ ਫਿਰ ਇਕੱਠੇ ਖੇਡੀ ਜਾਂਦੇ, ਉਦੋਂ ਪਤਾ ਨਹੀਂ ਹੁੰਦਾ ਵੀ ਮੇਰੀ ਪਤਨੀ ਆ ਕਿ ਮੈਂ ਤਾਂ ਪਤੀ ਹਾਂ, ਉਹਦਾ ਕੋਈ ਵਿਸ਼ੇਸ਼ ਨਹੀਂ ਪਤਨੀ ਨਾਲ ਪਿਆਰ ਕਰਦਾ। ਇਸ ਲਈ ਇਸ ਕਰਕੇ ਕੋਈ ਥੋੜ੍ਹਾ ਮਾਣ ਕਰੀ, ਉਹ ਜਿਹੜੀ ਸਹੇਲੀ ਜਿਹਦਾ ਪਤਨੀ ਹੈ, ਉਹ ਇਸ ਗੱਲ ਦਾ ਮਾਣ ਵੀ ਥੋੜ੍ਹਾ ਹੀ ਕਰਦੀ ਹੈ ਆਪਣੇ ਪਤੀ ਵੱਲੋਂ, ਪਰ ਇਹ ਤਾਂ ਅੱਖਰੀ ਅਰਥ ਹੋਏ। ਜਾਂ ਹੁਣ ਜਿਹੜੇ ਨੇ ਅੰਤਰੀ ਵਰਤ, ਜੇ ਜਾਣਾ ਸਹ ਨੰਡੜਾ, ਸਹ ਮੇਰੇ ਜਵਾਨੀ, ਆ ਜਿਹੜੀ ਜਵਾਨੀ ਰੂਪੀ ਸਹ ਹੈ ਨਾ, ਜੋਮਨ ਰੂਪੀ ਸਹ ਜਿਹੜਾ ਹੈ ਨਾ ਨੱਡੜਾ, ਇਹ ਅਜੇ ਛੋਟਾ ਜਿਹਾ ਪਤ ਵੀ ਇਹਨੇ ਥੋੜ੍ਹਾ ਚਿਰੇ ਰਹਿਣਾ ਜਵਾਨੀ ਨੇ, ਤੁਸ ਮਾਤਰੀ ਹੈ, ਤਾਂ ਥੋੜ੍ਹਾ ਮਾਣ ਕਰੀ, ਤਾਂ ਇਹ ਜਵਾਨੀ ਦਾ ਮੈਂ ਥੋੜ੍ਹਾ ਮਾਣ ਕਰਦੀ। ਹਾਂਜੀ, ਹੰਕਾਰ ਨਾ ਕਰਦੀ ਇਹਦਾ ਜਵਾਨੀ ਦਾ, ਵੀ ਜੋਬਨ ਰੂਪੀ ਸੌ ਨੱਡੜਾ ਤੁਛ ਕਾਲ ਲਈ ਹੋਈ ਹੈ। ਹਾਂਜੀ,
ਜੇ ਜਾਣਾ ਲੜ ਛਿੱਜਣਾ,
ਭਾਵ ਕਿਉਂਕਿ ਥੋੜ੍ਹੇ ਕਾਲੇ, ਕਿਉਂਕਿ ਜਵਾਨੀ ਤੋਂ ਬਾਅਦ ਬੜੀ ਪਾ ਜਾਣਾ ਹੈ, ਇਸ ਕਰਕੇ ਤੁਛ ਸਮੇਂ ਲਈ ਆ। ਅੱਗੇ ਜੇ ਜਾਣਾ,
ਜੇ ਜਾਣਾ ਲੜ ਛਿੱਜਣਾ, ਪੀੜੀ ਪਾਈ ਗੰਢ।
ਠੀਕ ਹੈ, ਇੱਕ ਕਹਿੰਦੇ ਕੋਈ ਮਨੁੱਖ ਸੀ, ਉਹਨੂੰ ਲਾਲ ਲੱਭਿਆ ਸੀ, ਲਾਲ ਡਾਇਮੰਡ ਕਲਰ, ਅਤੇ ਪਰਨੇ ਦੇ ਲੜ ਬੰਨ ਲਿਆ, ਗੱਢ ਕਿਤੇ ਖੁੱਲ੍ਹੀ ਰਹਿ ਗਈ, ਚੰਗੀ ਤਰ੍ਹਾਂ ਟਾਈਟ ਕਰਕੇ ਨਾ ਬੰਨਿਆ, ਉਹ ਰਸਤੇ ਚੁਣਿਆ ਹੁੰਦਾ ਤਾਂ ਕਿਤੇ ਗੰਢ ਜਿਹੜੀ ਸੀ ਖੁੱਲ੍ਹ ਗਈ, ਅਤੇ ਲਾਲ ਡਿੱਗ ਪਿਆ। ਮੁੜ ਕੇ ਜਦੋਂ ਘਰ ਆ ਕੇ ਦੇਖਿਆ ਵੀ ਲਾਲ ਤਾਂ ਹੈ ਨਹੀਂ, ਖਾਲੀ ਹੈ ਪਰਨਾ, ਰਸਤੇ 'ਚ ਭੱਜਿਆ ਆ, ਲੱਭਦਾ ਲੱਭਦਾ ਲੱਭਦਾ, ਮੂਹਰੇ ਫਰੀਦ ਸਾਹਿਬ ਜੀ ਮਿਲ ਗਏ ਨੇ, ਕਹਿੰਦੇ ਵੀ ਕੀ ਲੱਭਣਾ ਹੈ, ਕਹਿੰਦਾ ਜੀ ਲਾਲ ਗੁਆਚ ਗਿਆ, ਉਹ ਲੱਭ ਰਿਹਾ। ਕਹਿੰਦੇ ਫਿਰ ਉਹਨੂੰ ਸੰਬੋਧਨ ਕਰਕੇ ਕਿਵੇਂ ਕੀਤਾ ਸੀ, ਉਹ ਬੰਨਿਆ ਕਿਵੇਂ ਸੀ, ਕਹਿੰਦੇ ਗੰਢ ਪਾਈ ਸੀ, ਕਹਿੰਦੇ ਫਿਰ ਤੂੰ ਗੰਢ ਟਾਈਟ ਕਰਕੇ ਨਹੀਂ ਬੰਨੀ, ਉਹ ਗੱਲ ਨੂੰ ਸੰਬੋਧਨ ਕਰਕੇ ਕਹਿੰਦੇ ਜੇ ਜਾਣਾ ਲੜ ਛਿੱਜਣਾ,
ਜੇ ਜਾਣਾ ਲੜ ਛਿੱਜਣਾ,
ਛਿੱਜਣਾ ਵੀ ਉੱਥੇ ਦੀ ਬੋਲੀ ਹੈ, ਵੀ ਜੇ ਲੜਨੇ ਖੁੱਲ੍ਹ ਜਾਣਾ ਸੀ। ਹਾਂ, ਪੀੜੀ ਪਾਈ ਗੰਢ,
ਪਾਈ ਗੰਢ,
ਪੀੜੀ ਵੀ ਉੱਥੇ ਦੀ ਬੋਲੀ ਹੈ, ਪੀੜੀ ਕੱਸ ਕੇ ਘੁੱਟ ਕੇ ਗੰਢ ਬਣੀ ਨਹੀਂ ਸੀ ਨਾ, ਅਤੇ ਲਾਲ ਦਾ ਤਾਂ ਕੋਈ ਕਸੂਰ ਨਹੀਂ, ਤੇਰਾ ਆਪਦਾ ਹੀ ਕਸੂਰ ਹੈ, ਮਿਲਿਆ ਸੀ ਤੂੰ ਉਹਨੂੰ ਗੰਢ ਜਿਹੜਾ ਸੀ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਘੁੱਟ ਕੇ ਨਹੀਂ ਬੰਨਿਆ, ਤਾਂ ਹੀ ਉਹ ਡਿੱਗ ਪਿਆ। ਇਵੇਂ ਹੀ ਇਹਦਾ ਅੰਤਰੀ ਵਰਥ ਜੇ ਜਾਣਾ ਲੜ ਛੱਜਣਾ ਲੜਕੀ ਆ ਸਰੀਰ ਸਰੀਰ ਰੂਪੀ ਲੜਨੇ ਪੱਲੇ ਨੇ ਤਾਂ ਆਪਾਂ ਨੂੰ ਪਤਾ ਵੀ ਕਿਤੇ ਨਸ਼ਟ ਹੋ ਜਾਣਾ ਹੈ ਅਤੇ ਪੀਡੀ ਪਾਈ ਗੰਢ ਫਿਰ ਪਰਮੇਸ਼ਰ ਦੇ ਨਾਲ ਜਿਹੜੀ ਪ੍ਰੀਤ ਰੂਪੀ ਤਕੜੀ ਗੰਢ ਪਾਉਣੀ ਸੀ ਹਾਂ ਜਿਸ ਕਰਕੇ ਸਵਾਸਾਂ ਰੂਪੀ ਜਿਹੜੀ ਪੂੰਜੀ ਮਿਲੀ ਸੀ ਉਹ ਕਿਤੇ ਖਤਮ ਨਾ ਹੁੰਦੀ ਗਿਆਨ ਰੂਪੀ ਲਾਲ ਦੀ ਪ੍ਰਾਪਤੀ ਹੋ ਜਾਂਦੀ ਹਾਂਜੀ
ਤੈ ਜੇਵੜ ਮੈਂ ਨਾਹੇ ਕੋ
ਠੀਕ
ਸਭ ਜਗ ਡਿੱਠਾ ਹੰਡ
ਹੰਡ ਵੀ ਭਾਈ ਲੈਂਦੇ ਦੀ ਪੰਜਾਬੀ ਆ ਹੰਡ ਮੈਨੇ ਘੁੰਮ ਕੇ ਫਿਰ ਕੇ ਮੈਂ ਸਾਰੇ ਸੰਸਾਰ ਨੂੰ ਵੇਖਿਆ ਡਿੱਠਾ ਮੈਨੇ ਵੇਖ ਲਿਆ ਹੰਡ ਘੁੰਮ ਕੇ ਸਾਰੇ ਸੰਸਾਰ 'ਚ ਘੁੰਮ ਫਿਰ ਕੇ ਵੇਖ ਲਿਆ ਹੇ ਮੇਰੇ ਵਾਹਿਗੁਰੂ ਹੇ ਮੇਰੇ ਅੱਲਾ ਤੇਰੇ ਜੇ ਤੇਰੇ ਵਰਗਾ ਦਿਆਲੂ ਸੰਸਾਰ 'ਚ ਹੋਰ ਕੋਈ ਹੈ ਨਹੀਂ ਨਾ ਕੋਈ ਪੁੱਤਰ ਨਾ ਕੋਈ ਧੀ ਨਾ ਕੋਈ ਮਿੱਤਰ ਨਾ ਕੋਈ ਦੋਸਤ ਤੇਰੇ ਵਰਗਾ ਨਹੀਂ ਕੋਈ ਮਹਾਰਾਜ ਸੱਚੇ ਪਾਤਸ਼ਾਹ ਇਹ ਗੱਲ ਮੈਂ ਸਾਰੇ ਸੰਸਾਰ 'ਚ ਹੰਡ ਫਿਰ ਕੇ ਘੁੰਮ ਕੇ ਵੇਖ ਲਈ ਹੈ ਛੱਜਣਾ ਖੁੱਲ੍ਹ ਜਾਣਾ ਨਾ ਸੋਣਾ ਵੀ ਲਿਖ ਲਓ ਪ੍ਰੈਕਟ 'ਚ ਪੀਡੀ ਤਕੜੀ ਘੋਲ ਗੱਠ ਪਾ ਲੈਣੀ ਸੀ ਫਰੀਦਾ
ਫਰੀਦਾ ਜੇ ਤੂੰ ਅਕਲ ਤੀਫ
ਲਤੀਫ
ਲਤੀਫ ਕਾਲੇ ਲਿਖ ਨਾ ਲੇਖ
ਪੜ੍ਹੋ ਸਾਰੇ ਫਰੀਦਾ
ਫਰੀਦਾ
ਹਾਂ ਹਰ ਵਾਰੀ ਫਰੀਦ ਨੂੰ ਸੰਬੋਧਨ ਕਰੀ ਜਾਣਾ ਫਰੀਦਾ
ਫਰੀਦਾ
ਜੇ ਤੂੰ ਅਕਲ ਲਤੀਫ
ਜੇ ਤੂੰ ਅਕਲ ਲਤੀਫ
ਤੂੰ ਨਾ ਪੜ੍ਹੋ ਤੂੰ ਹੀ ਹੈ ਟਿੱਪੀ ਨਾ ਲਾਓ ਤੂੰ ਬਿਨਾਂ ਟਿੱਪੀ ਤੂੰ ਫਰੀਦਾ
ਫਰੀਦਾ
ਜੇ ਤੂੰ ਅਕਲ ਲਤੀਫ
ਜੇ ਤੂੰ ਅਕਲ ਲਤੀਫ
ਕਾਲੇ ਲਿਖ ਨਾ ਲੇਖ
ਕਾਲੇ ਲਿਖ ਨਾ ਲੇਖ
ਇਹ ਲਤੀਫ ਹੁਣ ਪੰਜਾਬੀ ਬੋਲੀ ਨਹੀਂ ਇਹ ਅਰਬੀ ਬੋਲੀ ਦਾ ਸ਼ਬਦ ਹੈ ਲਤੀਫ ਸੋ ਲਤੀਫ ਕਹਿੰਦੇ ਨੇ ਬੜਾ ਚਤੁਰ ਸਿਆਣਾ ਜੇ ਤੂੰ ਅਕਲ ਦਾ ਆਪਣੇ ਆਪ ਨੂੰ ਬੜਾ ਸਿਆਣਾ ਕਹਾਉਣਾ ਹੈ ਇਹ ਸ਼ਬਦ ਉਦੋਂ ਸਲੋਕ ਲਿਖਿਆ ਇੱਕ ਕੋਈ ਮੁਨੀਮ ਸੀ ਰਿਸ਼ਵਤ ਲਈ ਜਾਂਦਾ ਸੀ ਲੋਕਾਂ ਤੋਂ ਰਿਸ਼ਵ ਲੈ ਕਰਕੇ ਲਿਖਣ ਦਾ ਸੀ ਮਾੜੇ ਲੇਖ ਲਿਖੀ ਜਾਂਦਾ ਸੀ ਉਹਨੂੰ ਸਮਝਾਉਣ ਵਾਸਤੇ ਕਹਿ ਰਹੇ ਨੇ ਇਹ ਰਿਸ਼ਵਤ ਲੈਣ ਵਾਲਿਆ ਆਪਣੇ ਆਪ ਨੂੰ ਬੜਾ ਮੁਨੀਮ ਕਹਾਉਣਾ ਅਕਲ ਦਾ ਲਤੀਫ ਕਹਾਉਣਾ ਹੈ ਚਤੁਰ ਕਹਾਉਣਾ ਹੈ ਕਾਲੇ ਲੇਖ ਨਾ ਲਿਖ ਪਾਪਾਂ ਵਾਲੇ ਲੇਖ ਜਿਹੜੇ ਉਹ ਨਾ ਲਿਖ ਹਾਂਜੀ
ਆਪਣੇ ਗਿਰੀਵਾਨ ਮੈਂ
ਆਪਣੇ ਗਿਰੀਵਾਨ ਨਾਮ ਹੁੰਦਾ ਹੈ ਬੁੱਕਲ ਦਾ ਆਪਣੀ ਬੁੱਕਲ ਵਿੱਚ ਨੀਵਾਂ ਕਰਕੇ ਸਿਰ ਵੇਖ
ਸਿਰ ਨੀਵਾਂ ਕਰ ਦੇਖ
ਅੱਛਾ ਆਪਣੇ ਬੁੱਕਲ ਦੇ ਵਿੱਚ ਸਿਰ ਲੁਕੋ ਕੇ ਵੇਖ ਵੀ ਮੇਰੇ ਵਿੱਚ ਕਿੰਨੇ ਕੁ ਅਗਲ ਨੇ
ਫਰੀਦਾ ਜੋ ਤੈ ਮਾਰਨ ਮੁੱਕੀਆਂ ਅਤੇ ਨਾ ਮਾਰੇ ਘੁੰਮ
ਇਹਦੇ ਬਾਰੇ ਵੀ ਕੋਈ ਘਟਨਾ ਘਟੀ ਹੈ ਤਾਂ ਇਸ ਲੋਕ ਕਬੀਰ ਸਾਹਿਬ ਫਰੀਦ ਸਾਹਿਬ ਜੀ ਲਿਖ ਰਹੇ ਨੇ ਕਹਿੰਦੇ ਇੱਕ ਸਾਹੂਕਾਰ ਘੋੜੇ 'ਤੇ ਚੜਿਆ ਹੋਇਆ ਅਹੰਕਾਰ ਦਾ ਮੱਤਾ ਹੋਇਆ ਜੰਗਲ ਵਿੱਚ ਫਿਰ ਰਿਹਾ ਸੀ ਘੁੰਮਦਿਆਂ ਕਮਾਉਂਦਿਆਂ ਰਾਹ ਭੁੱਲ ਗਿਆ ਬਾਬਾ ਫਰੀਦ ਜੀ ਜਿੱਥੇ ਭਗਤੀ ਬੈਠੇ ਕਰਦੇ ਸੀ ਲਾਗੇ ਆ ਕੇ ਇਹਨਾਂ ਨੂੰ ਪੁੱਛਿਆ ਸਾਈਂ ਲੋਕਾਂ ਮੈਨੂੰ ਜਿਹੜਾ ਸੀ ਮੈਂ ਰਾਹ ਭੁੱਲ ਗਿਆ ਸ਼ਹਿਰ ਨੂੰ ਜਾਣ ਦਾ ਕੋਈ ਰਸਤਾ ਦੱਸ ਮੈਨੂੰ ਬਾਬੇ ਫਰੀਦ ਨੇ ਜਿੱਧਰ ਕਬਰਾਂ ਸੀ ਨਾ ਕਬਰਾਂ ਵਾਲੇ ਪਾਸੇ ਨੂੰ ਭੇਜਤਾ ਹੱਥ ਕਰਕੇ ਉੱਧਰ ਚਲੇ ਜਾਓ ਗਏ ਤਾਂ ਜਦੋਂ ਘੋੜਾ ਲੈ ਕੇ ਗਿਆ ਉੱਥੇ ਸਾਰੇ ਪਾਸੇ ਮੁਰਦ ਕਬਰਾਂ ਹੀ ਕਬਰਾਂ ਉੱਥੇ ਹੋਰ ਉਲਝ ਗਿਆ ਉੱਥੇ ਨਿਕਲ ਕੇ ਗੁੱਸੇ ਦਾ ਭਰਿਆ ਹੋਇਆ ਗਿਆ ਅਮੀਰ ਜੋ ਸੀ ਵੀ ਇਹ ਫਕੀਰ ਸਾਧੜੇ ਨੇ ਮੈਨੂੰ ਮਖੌਲ ਕੀਤਾ ਹੈ ਆਇਆ ਆ ਕੇ ਕਹਿੰਦਾ ਤੂੰ ਮੈਨੂੰ ਜਿਹੜਾ ਗਲਤ ਰਸਤੇ ਪਾਇਆ ਤੂੰ ਕਹਿੰਦੇ ਨਹੀਂ ਰਸਤੇ ਤਾਂ ਠੀਕ ਹੀ ਪਾਇਆ ਸੀ ਕਿਹੜਾ ਠੀਕ ਸੀ ਕਬਰਾਂ 'ਚ ਮੈਨੂੰ ਭੇਜ ਦਿੱਤਾ ਸ਼ਹਿਰ ਸੀ ਉਹ ਅਤੇ ਗੁੱਸੇ 'ਚ ਆਏ ਹੋਏ ਨੇ ਤੁਰ ਕੇ ਘੋੜੇ ਤੋਂ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਨਹੀਂ ਸੱਤ ਅੱਠ ਮੁੱਕੀਆਂ ਮਾਰ ਛੱਡੀਆਂ ਅਤੇ ਫਰੀਦ ਸਾਹਿਬ ਹੱਸ ਪਏ ਕਹਿੰਦੇ 5,000 ਹੀ ਕਹਿੰਦੇ 10,000 ਹੀ ਹੱਸਦਿਆਂ ਇਹ ਗੱਲਾਂ 'ਚ ਦੋ ਆਖੀਆਂ ਘਬਰਾ ਗਿਆ ਵੀ ਇਹ ਕੋਈ ਇਹਨਾਂ ਨੇ ਕੋਈ ਇਹੋ ਜਿਹੇ ਸ਼ਬਦ ਖੜ ਦਿੱਤੇ ਕਿ ਹੋਰ ਨਾ ਕੋਈ ਇਹ ਐਸਾ ਮੈਨੂੰ ਇਹ ਸ਼ਬਦ ਜਿਹੜੇ ਨੇ ਅੱਖਰ ਜਿਹੜੇ ਨੇ ਮੇਰੇ ਅੰਤ ਦਾ ਕਾਰਨ ਬਣ ਜਾਣ ਕਹਿਣ ਲੱਗੇ ਹੱਸਿਆ ਮੈਂ ਇਸ ਕਰਕੇ ਤੂੰ ਮੁੱਖੀਆਂ ਭਾਵੇਂ ਮਾਰੀਆਂ ਨੇ ਹੱਸਿਆ ਕਿ ਵੇਖ ਅਸਲੀ ਸ਼ਹਿਰ ਉਹੀ ਹੈ ਜਿੱਥੇ ਤੈਨੂੰ ਭੇਜਿਆ ਸੀ ਤੂੰ ਸ਼ਹਿਰ ਦਾ ਰਾਹ ਪੁੱਛਿਆ ਸੀ ਅਸਲੀ ਸ਼ਹਿਰ ਉੱਥੇ ਆਖਦੇ ਇੱਕ ਦਿਨ ਉੱਥੇ ਟਿਕਾਣਾ ਬਣਨਾ ਹੈ ਉੱਥੇ 5,000 ਵੀ ਤੇਰੇ ਵਰਗੇ ਉੱਥੇ ਪਏ ਹੋਏ ਨੇ ਉੱਥੇ 10,000 ਵੀ ਉੱਥੇ ਪਏ ਹੋਏ ਨੇ ਅਤੇ ਤੈਂ ਵੀ ਉੱਥੇ ਇੱਕ ਦਿਨ ਚੱਲ ਜਾਣਾ ਮੌਤ ਆਈ ਚੇਤੀ ਸੇਠ ਨੂੰ ਕਹਿਣ ਲੱਗਾ ਉਹ ਐਸਾ ਵੀ ਹੋਣਾ ਭੁੱਲਿਆ ਹੋਇਆ ਸੀ ਅਤੇ ਮੈਂ ਵੀ ਇੱਦਾਂ ਕਬਰਾਂ 'ਚ ਹੋਵਾਂਗਾ ਕਹਿਣ ਲੱਗਾ ਜੀ ਮੈਨੂੰ ਉਪਦੇਸ਼ ਦਿਓ ਕੋਈ ਬਖਸ਼ਿਸ਼ ਕਰੋ ਇਹ ਮੌਤ 'ਤੇ ਮੈਂ ਕਿਵੇਂ ਵਿਜੇ ਪਾਵਾਂ ਉਸ ਵੇਲੇ ਫਿਰ ਜਿਹੜਾ ਸੀ ਉਹਨੂੰ ਉਪਦੇਸ਼ ਦਿੰਦੇ ਨੇ ਸਾਡੇ ਵਾਸਤੇ ਵੀ ਸਾਂਝਾ ਉਪਦੇਸ਼ ਹੈ ਫਰੀਦਾ
ਫਰੀਦਾ
ਜੋ ਤੈ ਮਾਰਨ ਮੁੱਕੀਆਂ,
ਜੋ ਤੈ ਮਾਰਨ ਮੁੱਕੀਆਂ,
ਜੇ ਤੈਨੂੰ ਕਿ ਮੁੱਕੀਆਂ ਵੀ ਮਾਰਦਾ ਨਾ ਤਾਂ ਬਦਲੇ ਦੀ ਭਾਵਨਾ ਵਿੱਚ
ਜਿਨ੍ਹਾਂ ਨਾ ਮਾਰੇ ਘੁੰਮ
ਘੁੰਮ ਮੈਨੇ ਮੁੜ ਕੇ ਬਦਲੇ ਵਿੱਚ ਤੂੰ ਉਹਨੂੰ ਮਾਰਨਾ ਨਾ ਕਰ, ਸਾਡੇ ਵਾਲਾ ਹਾਲ ਨਹੀਂ ਤੇ ਨਾਲੋਂ ਨਾਲ ਚੱਕ ਕੇ ਸਿੱਟ ਲੈਣਾ ਥੱਲੇ ਇੱਕ ਮਾਰਤੀ। ਕਹਿੰਦੇ ਥੋੜ੍ਹਾ ਜਿਹਾ ਜੇਰਾ ਜਰਨ ਸ਼ਕਤੀ ਨਿਮਰਤਾ, ਉਹ ਤਾਂ ਰੱਬ ਬੜਾ ਖੁਸ਼ ਹੁੰਦਾ ਨਿਮਰਤਾ ਵਾਲਿਆਂ 'ਤੇ। ਹਾਂ ਸੋ ਕਹੋ ਕਰਨਾ ਕੀ ਹੈ ਫਿਰ ਜੇ ਮੁੱਕੀਆਂ ਨਹੀਂ ਮਾਰਨੀਆਂ?
ਅੱਗੇ ਲੜੈ ਕਰ ਜਾਈਏ ਪੈ,
ਆਪ ਲੜੈ ਕਰ ਜਾਈਏ, ਠੀਕ ਹੈ
ਪੈਰ ਤਿੰਨਾਂ ਦੇ ਚੁੰਮ
ਆਹ ਕੰਮ ਕਰ, ਮੁੱਕੀਆਂ ਮਾਰਨ ਵਾਲੇ ਘਰੇ ਚੱਲ ਜਾ ਕੇ ਉਹਨਾਂ ਦੇ ਜਿਹੜੇ ਸੀ ਪੈਰ ਚੁੰਮਣਾ ਕਰ। ਆਪ ਉਹਨਾਂ ਦੇ ਘਰੇ ਜਾਈਏ, ਜਾ ਕਰਕੇ ਉਹਨਾਂ ਦੇ ਪੈਰਾਂ ਨੂੰ ਚੁੰਮਣਾ ਕਰ, ਉਹਨੂੰ ਆਪਣੀ ਗਲਤੀ ਦਾ ਅਹਿਸਾਸ ਜਿਹਦੇ ਹੋਜੂਗਾ ਵੀ ਓਹੋ ਮੈਂ ਤੈਨੂੰ ਮਾਰ ਕੇ ਆਇਆ, ਇਹ ਮੇਰੇ ਫਿਰ ਵੀ ਚਰਨਾਂ 'ਤੇ ਆਇਆ। ਸੋ ਉਹਦੇ ਅੰਦਰੋਂ ਪਾਪ ਦੀ ਨਿਵਰਤੀ ਹੋ ਜਾਵੇਗੀ ਤੇਰੀ ਨਿਮਰਤਾ ਸਦਕਾ। ਸੋ ਇਸ ਕਰਕੇ ਨਿਮਰਤਾ ਇੱਕ ਬਹੁਤ ਵੱਡਾ ਗੁਣ ਹੈ। ਨਿਮਰਤਾ ਹੀ ਕਿਸੇ ਦੇ ਵਿੱਚ ਆਇਆ ਹੋਇਆ ਜਿਹੜਾ ਪਾਪ ਦਾ ਸੀ ਵਿਰਤੀ ਬਣੀ ਵੀ ਉਹਦੀ ਨਿਵਰਤੀ ਦਾ ਕਾਰਨ ਬਣ ਜਾਂਦੀ ਹੈ। ਪਰ ਇਹ ਇੱਕ ਵਾਰੀ ਦੋ ਵਾਰੀ ਐਸਾ ਹੋਣਾ ਚਾਹੀਦਾ ਹੈ, ਪਹਿਲਾਂ ਹੀ ਨਹੀਂ। ਅਖੀਰ 'ਤੇ ਫਿਰ ਕਲਗੀਧਰ ਦਾ ਸਿਧਾਂਤ ਹੋਰ ਹੈ। ਉਹਨੇ ਮਹਾਰਾਜ ਨੇ ਕਿਹਾ ਵੀ ਪਹਿਲਾਂ ਜਿਹੜਾ ਹੈ ਅਗਲੇ ਨਾਲ ਸੁਲਹ ਸਫਾਈ ਦੇ ਜਿੰਨੇ ਤੌਰ ਤਰੀਕੇ ਨੇ ਸਾਰੇ ਅਪਣਾਓ, ਪਹਿਲਾਂ ਹਥਿਆਰ ਨਹੀਂ ਚੱਕਣਾ। ਹਾਂ ਜਦੋਂ ਸਾਰੇ ਹੀਲੇ ਵਸੀਲਿਆਂ ਤੋਂ ਗੱਲ ਖੁੰਝ ਜਾਏ ਉਦੋਂ ਤਲਵਾਰ ਦੇ ਮੁੱਠੇ 'ਤੇ ਹੱਥ ਆਉਣਾ ਫਿਰ ਜਾਇਆ ਜਾਏ। ਉੱਥੇ ਫਾਰਸੀ ਵਿੱਚ ਮਾਰ ਜਫਰਨਾਮੇ 'ਚ ਕਿਹਾ, ਚੁੰਕਾਰ ਜਾਵਾਂ ਹੀਲ 'ਤੇ ਦਰ ਗੁਜਸਤ ਹਲਾਲ ਅਸ ਬੁਰਦਨ ਬਾਅਦ ਸ਼ਮਸ਼ੀਰ ਦਸਤ। ਫਿਰ ਉਹ ਸ਼ਮਸ਼ੀਰ ਤੇਗ ਦੇ ਹੱਥ ਆਉਣਾ ਮੁੱਠੇ 'ਤੇ ਜਾਇਆ ਜਾਏ। ਪਰ ਪਹਿਲਾਂ ਜ਼ਰੂਰ ਜਿਹੜਾ ਹੈ ਟਾਈਮ ਦਿਉ ਅਗਲੇ ਨੂੰ, ਨਿਮਰਤਾ ਦਾ ਪ੍ਰਗਟਾਵਾ ਕਰੋ। ਪਹਿਲਾਂ ਤੱਤੀ ਤਵੀ 'ਤੇ ਬੈਠ ਕੇ ਵਿਖਾਇਆ, ਉਦੋਂ ਬਾਅਦ ਛੇਵੇਂ ਪਾਤਸ਼ਾਹ ਮੱਛੇ ਪਾਤਸ਼ਾਹ ਜੀ ਨੇ ਜਦੋਂ ਐਨ ਸਬਰ ਦਾ ਪਿਆਲਾ ਭਰ ਗਿਆ, ਫਿਰ ਅੱਗੋਂ ਸਭ ਸੱਚੇ ਪਾਤਸ਼ਾਹ ਨੇ ਫੌਜ ਤਿਆਰ ਕਰਕੇ ਜਿਹੜੇ ਦੁਸ਼ਟਾਂ ਨੂੰ ਜਿਹੜਾ ਸੀ ਸੋਧਿਆ। ਚਲੋ
ਫਰੀਦਾ ਜਾਂ ਤੋ ਖੱਟਣ ਵੇਲ ਤਾਂ ਤੂੰ ਰੱਤਾ ਦਨੀ ਸਿਉ
ਦੁਨੀ ਸਿਉ
ਦੁਨੀ ਸਿਉ
ਪੜ੍ਹੋ ਸਾਰੇ ਫਰੀਦਾ
ਫਰੀਦਾ
ਜਾਂ ਤੋ ਖੱਟਣ ਵੇਲ
ਤੂੰ ਖੱਟਣ ਵੇਲ
ਤਾਂ ਤੂੰ ਰੱਤਾ ਦੁਨੀ ਸਿਉ
ਤਾਂ ਤੂੰ ਰੱਤਾ ਦਨੀ ਸਿਉ।
ਹਾਂ ਵੇਲ ਮੈਨੇ ਵੇਲਾ, ਇੱਥੇ ਵੇਲਾਂ ਦਾ ਅਰਥ ਨਹੀਂ। ਕਹਿੰਦੇ ਜਦੋਂ ਤਾਂ ਜਵਾਨੀ ਦਾ ਵੇਲਾ ਸੀ, ਉਹ ਖੱਟਣ ਦਾ ਵੇਲਾ ਸੀ, ਕੁਝ ਕਮਾਉਣ ਦਾ ਵੇਲਾ ਸੀ। ਪਰ ਉਸ ਜਵਾਨੀ ਦੀ ਉਮਰ ਵਿੱਚ ਤੂੰ ਕੀ ਕੀਤਾ ਹੈ? ਤਾਂ ਤੂੰ ਰੱਤਾ ਦੁਨੀ ਸਿਉਂ ਦੁਨੀਆਂ ਨਾਲੇ ਰੱਤਾ ਰਿਹਾ, ਦੁਨੀਆਂ ਨਾਲੇ ਲੱਗਿਆ ਰਿਹਾ, ਦੁਨੀ ਨਾਮ ਮਾਇਆ ਦਾ ਵੀ ਹੈ, ਮਾਇਆ ਨਾਲੇ ਲੱਗਾ ਰਿਹਾ। ਜਦੋਂ ਖੱਟਣ ਦਾ ਵੇਲਾ ਸੀ, ਕੁਝ ਜਵਾਨੀ ਦਾ ਵੇਲਾ, ਕੁਝ ਕਮਾਉਣ ਦਾ ਵੇਲਾ ਸੀ, ਭਜਨ ਸਿਮਰ ਬੰਦਗੀ ਕਰਨ ਦਾ ਵੇਲਾ ਸੀ। ਹਾਂਜੀ ਫਿਰ
ਮਾਰਗ ਸਵਾਈ ਨਾਹੇ
ਨੀਂਹ ਹੈ
ਨੀਂਹ ਹੈ ਜਾਂ ਭਰਿਆ ਤਾਂ ਲੱਦਿਆ
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 ਪੜ੍ਹਾਂਗੇ ਸਾਰੇ। ਮਰਗ ਸਵਾਈ ਨੀਂਹ ਹੈ
ਮਰਗ ਸਵਾਈ ਨੀਂਹ
ਜਾਂ ਭਰਿਆ
ਜਾਂ ਭਰਿਆ
ਇੱਥੇ ਕੌਮਾਂ ਲਾਉਣੀ ਹੈ ਜਮਕ ਲਾਉਣੀ ਹੈ ਜਾਂ ਭਰਿਆ
ਜਾਂ ਭਰਿਆ
ਤਾਂ ਲੱਦਿਆ
ਤਾਂ ਲੱਦਿਆ।
ਹਾਂ ਨੀਂਹ ਤੇ ਵਿਸਰਾਮ ਹੈ, ਮਰਗ ਸਵਾਈ ਨੀਂਹ ਹੈ ਜਾਂ ਭਰਿਆ ਤਾਂ ਲੱਦਿਆ। ਮਰਗ ਨਾਮ ਮੌਤ ਦਾ ਹੈ, ਸੋ ਨੀਂਹ ਸੋ ਨੀਂਹ ਫਾਊਂਡੇਸ਼ਨ। ਹਾਂਜੀ ਸੋ ਮੌਤ ਦੀ ਨੀਂਹ ਕੀ ਹੈ ਬਾਈ? ਬੁਢੇਪਾ, ਇਹ ਮੌਤ ਦੀ ਨੀਂਹ ਹੈ। ਜਦੋਂ ਬੁਢੇਪਾ ਗਿਆ ਨੀਂਹ ਰੱਖੀ ਗਈ ਲੈ ਵੀ ਚੱਲਣ ਦੀ ਤਿਆਰੀ ਕਰਨੀ ਆ। ਸੋ ਮਰਗ ਨਹੀਂ ਹੈ, ਮੌਤ ਦੀ ਨੀਂਹ ਬੁਢੇਪਾ ਹੈ। ਸਵਾਈ ਜਿਹੜੀ ਕਿ ਸਵਾਈ ਤੋਂ ਸਵਾਈ ਚੜ੍ਹਦੀ ਆ ਰਹੀ ਹੈ, ਵੱਧ ਤੋਂ ਵੱਧ ਚੜ੍ਹਦੀ ਆ ਰਹੀ ਹੈ। ਜਾਂ ਭਰਿਆ, ਜਦੋਂ ਸਵਾਸਾਂ ਨਾਲ ਭਰ ਗਿਆ ਨਾ ਇਹ ਸਾਰਾ, ਤਾਂ ਲੱਦਿਆ, ਤਾਂ ਫਿਰ ਸੰਬੰਧੀਆਂ ਨੇ ਫੱਟੇ 'ਤੇ ਲੱਦ ਲੈਣੇ ਮਗਰੋਂ, ਸਵਾਸ ਪੂਰੇ ਹੋ ਗਏ ਜਦੋਂ। ਹਾਂਜੀ
ਦੇਖ ਫਰੀਦਾ ਜੋ ਥੀ ਆ ਦਾੜੀ ਹੋਏ ਪੂਰ।
ਹਾਂ ਦੇਖ ਫਰੀਦਾ ਜੋ ਥੀ ਆ, ਕਹਿੰਦੇ ਬੁਢੇਪੇ 'ਚ ਕੀ ਹੁੰਦਾ ਹੈ? ਥੀਆ ਮੈਨੂੰ ਹੁੰਦਾ ਹੈ, ਦਾੜੀ ਜਿਹੜੀ ਆ ਪੂਰ ਕੱਕੀ ਜੀ ਹੋ ਗਈ, ਚਿੱਟੀ ਹੋ ਗਈ। ਪਰ ਕਹਿੰਦੇ ਹੁਣ ਅਸੀਂ ਦਿੰਦੇ ਨਹੀਂ, ਸਾਡੇ ਕੋਲ ਸਾਧਨ ਹੈਗੇ ਕਈ, ਕਰ ਲੈਂਦੇ ਉਹਨੂੰ ਕਾਲਾ ਜਿਹਾ। ਸੋ ਕਹਿੰਦੇ ਨਹੀਂ, ਫਿਰ ਇਹ ਤਾਂ ਕਰ ਲਿਆ, ਝੋੜੀਆਂ ਦਾ ਕੀ ਕਰੇਗਾ ਜਿਹੜਾ ਮੂੰਹ 'ਤੇ ਪੈ ਗਈਆਂ, ਕੁੱਬ ਦਾ ਕੀ ਕਰੇਗਾ? ਇਸ ਲਈ ਇਹ ਤਿੰਨ ਜਿਹੜੀ ਇਹ ਨਿਉਂ ਜਿਹੜੀ ਹੈ ਬੁਢੇਪੇ ਦੀ ਰੱਖ ਦਿੱਤੀ ਆ ਮੌਤ ਦੀ। ਸੋ ਇਹਦੇ ਵਿੱਚ ਦਾੜੀ ਜਿਹੜੀ ਸੀ ਚਿੱਟੀ ਹੋ ਗਈ ਹੈ, ਬਜ਼ੁਰਗੀ ਆ ਗਈ, ਇਹ ਇੰਡੀਕੇਟਰ ਦੇ ਰਹੀ ਹੈ। ਹਾਂਜੀ
ਅੱਗਾ ਨੇੜੇ ਆਇਆ
ਅਗਹੋ ਅਗਹੋ
ਅਗਹੋ ਨੇੜੇ ਆਇਆ
ਨੇੜਾ ਨੇੜਾ
ਨੇੜਾ
ਅੱਗੋ ਕੀ ਅੱਗਾ ਮਰਨੇ ਦਾ ਦਿਨ ਨੇੜੇ ਆ ਗਿਆ। ਹਾਂ ਪਿੱਛਾ
ਰਿਹਾ ਦੂਰ
ਅਤੇ ਪਿੱਛਾ ਜਿਹੜਾ ਸੀ ਬਾਈ ਪਰ ਜੇ ਪਿੱਛੇ ਜੋ ਜਨਮ ਤੋਂ ਲੈ ਕੇ ਜੀਵਨ ਨਿਕਲ ਗਿਆ ਉਹ ਪਿੱਛੇ ਦੂਰ ਰਹਿ ਗਿਆ ਬੜੀ ਸ਼ਾਬਾਸ਼
ਦੇਖ ਫਰੀਦਾ
ਜੋ ਹੁੰਦਾ ਥੀਆ ਮਨ ਹੋਇਆ ਦੇਖ ਫਰੀਦਾ ਜੋ ਥੀਆ ਭਾਈ ਜਿਹੜਾ ਦੇਖ ਲਾ ਜੋ ਹੁਣ ਤੇਰਾ ਬੁਢੇਪਾ ਆ ਗਿਆ ਨਾ ਬੁਢੇਪਾ ਹੋ ਗਿਆ ਥੀਆ ਹੋ ਗਿਆ
ਦੇਖ ਫਰੀਦਾ ਜੇ ਥੀਆ ਸੱਕਰ ਹੋਈ ਵਿਸ
ਇਹ ਵੀ ਥੋੜ੍ਹੀ ਨਾ ਸਾਖੀ ਢੁੱਕਦੀ ਹੈ ਇੱਕ ਕੋਈ ਸਾਹੂਕਾਰ ਸੀ ਸ਼ੱਕਰ ਦੀਆਂ ਬੋਰੀਆਂ ਲੱਦ ਕੇ ਲੈ ਜਾ ਰਿਹਾ ਸੀ ਕਬੀਰ ਸਾਹਿਬ ਜੀ ਇੱਦਾਂ ਹੀ ਜੰਗਲ ਤੋਂ ਨਿਕਲ ਕੇ ਵੀ ਚਲੋ ਕੋਈ ਸ਼ੱਕ ਸ਼ਕਾ ਆਉਂਦੇ ਕੁਛ ਅਤੇ ਆਏ ਨੇ ਬਾਹਰ ਆਏ ਅਤੇ ਦੇਖਿਆ ਵੀ ਆ ਕੋਈ ਲੱਦਿਆ ਹੋਇਆ ਕਹਿਣ ਲੱਗਾ ਵੀ ਕੀ ਲੱਦਿਆ ਸੋ ਸਾਹੂਕਾਰ ਨੂੰ ਦੇਖਿਆ ਵੀ ਕੁਛ ਮੰਗੂਗਾ ਅਤੇ ਝੂਠ ਮਾਰ ਦੀਏ ਸੋ ਉੱਥੇ ਜਿਹੜਾ ਸੀ ਝੂਠ ਬੋਲ ਦਿੱਤਾ ਅਤੇ ਖਾਸਾ ਖੂਸਾ ਲਿਖ ਕਹਿ ਦਿੱਤਾ ਕਹਿੰਦਾ ਖਾਸਾ ਖੂਸਾ ਲੱਦਿਆ ਕਬੀਰ ਸਾਹਿਬ ਕਹਿੰਦੇ ਠੀਕ ਆ ਇਹੀ ਹੋਣਾ ਫਿਰ ਉਹਨੇ ਬਚਨ ਸੁੱਤੇ ਕਹਿ ਦਿੱਤੇ ਘਰੇ ਜਦੋਂ ਬੋਰੀਆਂ ਖੋਲ੍ਹੀਆਂ ਅਤੇ ਖਾਸਾ ਖੁਸਾ ਹੀ ਹੋਇਆ ਪਿਆ ਹੈ ਅਤੇ ਫਿਰ ਜਿਹੜਾ ਸੀ ਸ਼ਹਿਰੋਂ ਮੁੱਲ ਲੈ ਕੇ ਸ਼ੱਕਰ ਦੌੜਿਆ ਮਗਰ ਸਾਈਂ ਜੀ ਉਹ ਤਾਂ ਜਿਹੜਾ ਤੁਸੀਂ ਕਿਹਾ ਜੀ ਤਾਂ ਉਹੀ ਕੁਛ ਹੋ ਗਿਆ ਮੈਂ ਤਾਂ ਮਾਰਿਆ ਗਿਆ ਕਰੋ ਕਿਰਪਾ ਸ਼ੱਕਰ ਛਕੋ ਅਤੇ ਛਕਾ ਦਿੱਤੀ ਫਿਰ ਚਲੋ ਫਿਰ ਉਹੀ ਮੁੜ ਕੇ ਉਹਦੀ ਬਚਨਾਂ ਤੋਂ ਪੂਰੇ ਹੋਏ ਫਿਰ ਸ਼ੱਕਰ ਬਣੀ ਹੈ ਉਹ ਗੱਲ ਨੂੰ ਕਹਿ ਰਹੇ ਨੇ ਹਾਂਜੀ ਬੋਲੋ ਹੁਣ
ਦੇਖ ਫਰੀਦਾ ਜੇਤੀਆ ਸ਼ੱਕਰ ਹੋਈ ਵਿਸ
ਕਹਿੰਦੇ ਐਸਾ ਹੋਇਆ ਜਿਹੜੀ ਸ਼ੱਕਰ ਸੀ ਉਹ ਜ਼ਹਿਰ ਬਣ ਗਈ ਹਾਂਜੀ ਵਿਸ ਮੈਨੂੰ ਜ਼ਹਿਰ ਬਣ ਗਈ
ਸਾਈਂ ਬੱਜ ਹੋ ਆਪਣੇ ਵੇਦਨ ਕਹੀਆ ਕਿਸ
ਇਹਦਾ ਅੰਤਲੀ ਵਰਤ ਹੋ ਰਿਹਾ ਦੇਖ ਫਰੀਦਾ ਜੇਤੀਆ ਕਹਿੰਦੇ ਫਰੀਦਾ ਵੇਖ ਜੁਵਾ ਅਵਸਥਾ ਵਿੱਚ ਤਾਂ ਗੁੜ ਵੀ ਚੱਬੀ ਜਾਂਦਾ ਸੀ ਸ਼ੱਕਰ ਵੀ ਖਾਈ ਜਾਂਦਾ ਸੀ ਹੁਣ ਆ ਬੁਢੇਪਾ ਜਿਹੜਾ ਆ ਗਿਆ ਨਾ ਇਹਦੇ ਵਿੱਚ ਤਾਂ ਜਿਹੜੀ ਸ਼ੱਕਰ ਵੀ ਪਈ ਆ ਨਾ ਉਹ ਵੀ ਫਿਰ ਉਹਨੂੰ ਵਿਸ ਦਿੰਦੀ ਆ ਖਾਧੀ ਨਹੀਂ ਜਾਂਦੀ ਵਿਉਹ ਵਾਂਗੂ ਲੱਗਦੀ ਆ ਹਾਂ ਦੰਦਾਂ 'ਚ ਰਹਿ ਨਹੀਂ ਗਏ ਹੁੱਡਾਂ ਨਾਲ ਕਿਵੇਂ ਚੱਬੂ ਰੋੜੀਆਂ ਨੂੰ ਸੋ ਵਿਸ ਦਿੰਦੀ ਹੈ ਜਾਂ ਬੁਢੇਪੇ 'ਚ ਆ ਕੇ ਹੁਣ ਅੱਜ ਕੱਲ੍ਹ ਦੇ ਸਮੇਂ ਤੱਕ ਸ਼ੂਗਰ ਹਰੇਕ ਨੂੰ ਹੋਈ ਪਈ ਹੈ ਸਵੇਰੇ ਵੇਖਦਾ ਦੇਗ ਵਰਤਾਉਂਦੇ ਆ ਹਰੇਕ ਦੀਆਂ ਚੁਟਕੀ ਜੀ ਬਣਾਈ ਹੁੰਦੀ ਹੈ ਮਨੋ ਰੋਗੀ ਆ ਉਹ ਹਾਂਜੀ ਨੇ ਚੁਟਕੀ ਬਣਾਈ ਜਾਣੋ ਰੋਗੀ ਹੈ ਇਹ ਵੀ ਇੰਨੀ ਕਿ ਵੀ ਗੜਬੜ ਹੈ ਕੋਈ ਸੋ ਇਹ ਬੁਢੇਪੇ 'ਚ ਐਸਾ ਹੋ ਜਾਂਦਾ ਹੈ ਸ਼ੱਕਰ ਵੀ ਬਹੁਤ ਲੱਗਦੀ ਹੈ ਠੀਕ ਆ ਫਿਰ ਕਾਹਨੂੰ ਠੀਕ ਹੈ ਆਉਣ ਦੇ ਜਿਹੜਾ ਹੁੰਦਾ ਖੁੱਲ੍ਹਾ ਗੱਫਾ ਚਲੋ ਅੱਗੇ ਲੜਾਈ ਪੈਂਦੀ ਸੀ ਜ਼ਿਆਦਾ ਦੇਣ ਤੋਂ ਵੀ ਥੋੜ੍ਹੀ ਦਿੰਦਾ ਮੈਨੂੰ ਅਤੇ ਹੁਣ ਜ਼ਿਆਦਾ ਦੇਣ ਨਾਲ ਗੁੱਸੇ ਆਉਂਦੇ ਜਾਂ ਖੁੱਲ੍ਹਾ ਦੇ ਕੰਜੂਸੀ ਨਾ ਕਰੀ ਖੁੱਲ੍ਹਾ ਦੇ ਚਲੋ ਹਾਂਜੀ ਅੱਗੇ
ਸਾਈਂ ਬਾਜੋ ਆਪਣੇ
ਆਪਣੇ ਸਾਈਂ ਤੋਂ ਬਿਨਾਂ
ਵੇਦਨ ਕਹੀ ਹੈ ਕਿਸ
ਇਹ ਬੁਢੇਪੇ ਦੀ ਵੇਦਨ ਮੈਨੇ ਪੀੜਾ ਕਿਹਦੇ ਪਾਸ ਆਖਣਾ ਕਰੀਏ ਦੁੱਖ ਕਿਹਨੂੰ ਸੁਣਾਈਏ ਨਾ ਕੁਛ ਖਾਧਾ ਜਾਂਦਾ ਨਾ ਕੁਛ ਸੰਗੀਤ ਪੀਤਾ ਜਾਂਦਾ ਕੋਈ ਬੋਲਿਆ ਜਾਂਦਾ ਨਾ ਕੁਝ ਵੇਖਿਆ ਜਾਂਦਾ ਕੁਛ ਸੁਣਿਆ ਜਾਂਦਾ ਸਭ ਚੀਜ਼ਾਂ ਜਵਾਬ ਦੇਈ ਜਾਂਦੀਆਂ ਨੇ ਇਹ ਪੀੜਾ ਕਿਹਨੂੰ ਆਖਾਂ ਹਾਂਜੀ
ਫਰੀਦਾ ਅੱਖੀਂ ਦੇਖ ਪਤੀਣੀਆਂ ਸੁਣ ਸੁਣ ਰੀਣੇ ਕੰਨ
ਅੱਖਾਂ ਵੀ ਜਵਾਨੀ ਪਹਿਲਾਂ ਤੋਂ ਲੈ ਕੇ ਬਚਪਨ ਤੋਂ ਲੈ ਕੇ ਵੇਖਦੀਆਂ ਵੇਖਦੀਆਂ ਹੁਣ ਪਤੀਣੀਆਂ ਹੋ ਗਈਆਂ ਪਤਨੀਆਂ ਪੈ ਗਈਆਂ ਉਹ ਨਿਗਾਹ ਨਹੀਂ ਰਹਿ ਗਈ ਅੱਗੇ ਵਾਲੀ ਪਾਣੀ ਵਗੀ ਜਾਂਦਾ ਹੈ ਗੱਡਾਂ ਹੀ ਜਾਂਦੀ ਹੈ ਅਤੇ ਡਾਕਟਰ ਕਹਿੰਦੇ ਨੇ ਜੀ ਕਾਲਾ ਆ ਗਿਆ ਜਾਂ ਪੀਲਾ ਚਿੱਟਾ ਆ ਗਿਆ ਮੋਤੀਆ ਜਿਹਾ ਆ ਗਿਆ ਸੋ ਕਈ ਕੁਛ ਆ ਜਾਂਦਾ ਉਹ ਵੀ ਪਤਲੀਆਂ ਪੈ ਗਈਆਂ ਸ਼ਕਤੀ ਉਹਨਾਂ ਦੀ ਨਾ ਰਹਿ ਗਈ ਅੱਖਾਂ ਦੀ ਸੁਣ ਸੁਣ ਰੀਣੇ ਕੰਨ ਹਾਂਜੀ ਚੁਗਲੀਆਂ ਚਪਟਾ ਸੁਣਦਿਆਂ ਹੋਇਆਂ ਨਿੰਦਿਆ ਵਗੈਰਾ ਸੁਣਦਿਆਂ ਹੋਇਆਂ ਸਾਰੀ ਜ਼ਿੰਦਗੀ 'ਚ ਕੰਨ ਵੀ ਰੀਣੇ ਖਾਲੀ ਹੋ ਗਏ ਪਰ ਇਹ ਵੀ ਹੁਣ ਸੁਣਨ ਦੀ ਤਾਕਤ ਨਹੀਂ ਰਹਿ ਗਈ ਚੁਗਲੀਆਂ ਤੋਂ ਬਿਨਾਂ ਹੋਰ ਕਈ ਕੁਛ ਸੁਣਿਆ ਗੀਤ ਗੂਤ ਜਿਹੜੇ ਆ ਹੁਣ ਗਾਏ ਜਾਂਦੇ ਨੇ ਉਹ ਸੁਣਦੇ ਰਹੇ ਸਾਖਤ ਲੋਕਾਂ ਦੇ ਗਾਏ ਹੋਏ ਸ਼ਾਬਾਸ਼
ਸਾਖ ਪਕੰਦੀ ਆਈ ਆ
ਸਾਖ ਨਾਮ ਹੈ ਖੇਤੀ ਦਾ ਉਸ ਇਲਾਕੇ ਸਾਖ ਕਹਿੰਦੇ ਨੇ ਖੇਤੀ ਨੂੰ ਪਕੰਦੀ ਮੈਨੂੰ ਪੱਕਦੀ ਆ ਗਈ ਖੇਤੀ ਅੱਜ ਖੇਤੀ ਪੱਕ ਗਈ ਬੁਢੇਪਾ ਜਿਹੜਾ ਸੀ ਹੁਣ ਇਹ ਪੱਕੀ ਖੇਤੀ ਹੈ ਇਹ ਹਾਂਜੀ
ਹੋਰ ਕਰਿੰਦੀ ਵਨ
ਮੈਨੂੰ ਰੰਗ ਇਹਦੇ 'ਚ ਜਿਵੇਂ ਖੇਤੀ ਪੱਕੀ ਦਾ ਰੰਗ ਹੋਰ ਹੋ ਜਾਂਦਾ ਨਾ ਪਹਿਲਾਂ ਤਾਂ ਹਰੀ ਭਰੀ ਹੁੰਦੀ ਹੈ ਫਿਰ ਜਦੋਂ ਪੱਕ ਜਾਂਦੀ ਉਹ ਰੰਗ ਹੋਰ ਹੋ ਜਾਂਦਾ ਹੈ ਇਵੇਂ ਜਵਾਨੀ ਦਾ ਰੰਗ ਕੁਝ ਹੋਰ ਹੈ ਬਚਪਨ ਦਾ ਕੁਝ ਹੋਰ ਹੈ ਹੁਣ ਖੇਤੀ ਪੱਕ ਗਈ ਬੁਢੇਪੇ ਦਾ ਰੰਗ ਵੀ ਬਦਲ ਜਾਂਦਾ ਹਾਂਜੀ ਮੁਰਝਾ ਜਾਂਦਾ ਚਿਹਰਾ ਜਿਹੜਾ ਸੋ ਵਾਲਾਂ ਦਾ ਰੰਗ ਬਦਲ ਜਾਂਦਾ ਚਿੱਟੇ ਹੋ ਜਾਂਦੇ ਆ ਸਾਰੇ ਚਲੋ
ਫਰੀਦਾ ਕਾਲੀ
ਬਿੰਦੀ ਲਾ ਕੇ
ਕਾਲੀ ਜਿੰਨੀ ਨਾਰ ਰਾਵਿਆ ਤੌਲੀ ਰਾਵੇ ਕੋਏ
ਰਾਵਾ ਬਾਵਿੰਦ ਰਾਮਾ ਲਾ ਕੇ ਰਾਵੇ
ਤੌਲੀ ਰਾਵੇ ਕੋਏ
ਬਾਵਿੰਦ ਰਾਮਾ ਨੇ ਨਾ ਸੋ ਉਹ ਵੀ ਆਪਾਂ ਨੇ ਲਾਉਣੀਆਂ ਨੇ। ਰਾਵ ਇੱਕ ਨਾ ਲੱਗੀ,
ਆਪਾਂ
ਦੋ ਲੱਗੀਆਂ, ਦੋ ਨੇ ਰਾਵ ਹੈ ਪੜ੍ਹਾਂਗੇ ਸਾਰੇ। ਫਰੀਦਾ
ਫਰੀਦਾ
ਕਾਲੀ ਜਿਨੀ ਨਾ ਰਾਵਿਆ,
ਕਾਲੀ ਜਿਨੀ ਨਾ ਰਾਵਿਆ,
ਧੌਲੀ ਰਾਵੈ ਕੋਏ,
ਧੌਲੀ ਰਾਵੈ ਕੋਏ,
ਜਿਹਨਾਂ ਨੇ ਜਦੋਂ ਕਾਲੇ ਵਾਲ ਸੀ ਜਵਾਨੀ ਸੀ ਭਜਨ ਪਰਮੇਸ਼ਰ ਦਾ ਉਦੋਂ ਕੀਤਾ ਨਹੀਂ, ਹੁਣ ਧੌਲੇ ਆ ਗਏ ਅਤੇ ਧੌਲੇ ਆਇਆ ਅਤੇ ਕਿਹਨੇ ਰਾਵਣਾ ਉਹਨੂੰ, ਕਿਹਨੇ ਉਹਦਾ ਜਿਹੜਾ ਭਜਨ ਕਰਨਾ ਸਿਮਰਨ ਕਰਨਾ।
ਕਰ ਸਾਈਂ ਸਿਓ ਪੀਰੜੀ ਰੰਗ ਨਵੇਲਾ ਹੋਏ,
ਹਾਂ ਉਸ ਸਾਈਂ ਦੇ ਨਾਲ ਪੀਹੜੀ ਵੀ ਉੱਥੇ ਦੀ ਬੋਲੀ ਹੈ, ਪਿਰਹੜੀ ਪਿਰਹਿ ਦੇ ਨਾਲ ਹੜੀ ਲਾ ਦਿੱਤੀ, ਸੋ ਪਿਰਹੜੀ ਪ੍ਰੀਤ, ਉਸ ਸਾਈਂ ਦੇ ਨਾਲ ਪਿਰਹੜੀ ਮੈਨੇ ਪ੍ਰੀਤ ਕਰ, ਆ ਜਿਹੜਾ ਰੰਗ ਬਦਲ ਗਿਆ ਨਾ ਇਹ ਨਵੇਲਾ, ਇਹ ਨਵਾਂ ਰੰਗ ਬਣ ਜਾਏਗਾ, ਨਵਾਂ ਹੁਲਾਰਾ ਆ ਜਾਏਗਾ, ਨਵਾਂ ਆਨੰਦ ਆ ਜਾਏਗਾ, ਕਿਉਂਕਿ ਗੁਰਮੁਖ ਬੁੱਢੇ ਕਦੇ ਨਾਹੀਂ, ਜਿੰਨਾ ਅੰਤਰ ਸੁਰਤ ਗਿਆਨ ਕਦੇ ਬੁੱਢੇ ਨਹੀਂ ਹੁੰਦੇ।
ਮਹਲਾ ਤੀਜਾ
ਮਹਲਾ ਨਹੀਂ ਕਹਿਣਾ,
ਮਹਲਾ ਤੀਜਾ ਫਰੀਦਾ,
ਇਸ ਗੱਲ ਦੀ ਜਦੋਂ ਗੱਲ ਪੁਸ਼ਟੀ ਫਰੀਦ ਜੀ ਨੇ ਕੀਤੀ ਹੈ ਨਾ, ਪੰਜਵੇਂ ਪਾਤਸ਼ਾਹ ਦੇ ਦੀਵਾਨ ਵਿੱਚ ਸਿੱਖ ਬੈਠੇ ਸਿੱਖਾਂ ਨੇ, ਮਹਾਰਾਜ ਜੀ ਫਰੀਦ ਜੀ ਨੇ ਤਾਂ ਆਹ ਗੱਲ ਕਹੀ ਹੈ ਵੀ ਕੇਵਲ ਜਵਾਨੀ ਵੇਲੇ ਭਗਤੀ ਹੋ ਸਕਦੀ ਹੈ, ਬੁਢੇਪੇ ਵਿੱਚ ਨਹੀਂ ਜਪਿਆ ਜਾਂਦਾ ਜਾਂ ਬੁਢੇਪੇ 'ਚ ਰੱਬ ਮਿਲਣਾ ਕੋਈ ਨਹੀਂ, ਇਹ ਕਿੱਥੋਂ ਤੱਕ ਠੀਕ ਹੈ। ਪੰਜਵੇਂ ਪਾਤਸ਼ਾਹ ਕਹਿੰਦੇ ਇਹਦਾ ਉੱਤਰ ਸਾਡੇ ਵੱਡੇ ਗੁਰੂਆਂ ਨੇ ਗੁਰੂ ਤੀਜੇ ਪਾਤਸ਼ਾਹ ਜੀ ਨੇ ਦੇਣਾ ਕੀਤਾ ਹੈ, ਉਹ ਤੁਹਾਡੇ ਸਾਹਮਣੇ ਰੱਖਦੇ ਹਾਂ। ਉਹ ਫਿਰ ਇੱਥੇ ਮਹਲਾ ਤੀਜਾ ਸਲੋਕ ਲਿਆਂਦਾ, ਤੀਜੇ ਪਾਤਸ਼ਾਹ ਜੀ ਨੇ ਇਸ ਇਹ ਉਹਨਾਂ ਦਾ ਕੀ ਜਿਹੜਾ ਸੀ ਜਿਹੜਾ ਸੀ ਇਹਦੇ ਬਾਰੇ ਵਿਊ ਸੀ, ਅਤੇ ਤੀਜੇ ਪਾਤਸ਼ਾਹ ਜੀ ਦੇ ਬਾਰੇ ਆਪਣਾ ਵਿਊ ਆਪਣਾ ਵਿਚਾਰ ਕੀ ਦੇ ਰਹੇ ਨੇ,
ਫਰੀਦਾ
ਉਹਨਾਂ ਦਾ ਕੀ ਦ੍ਰਿਸ਼ਟੀਕੋਣ ਹੈ ਇਹਦੇ ਬਾਰੇ।
ਹਾਂਜੀ, ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ,
ਹਾਂ ਗੁਰੂ ਤੀਜੇ ਪਾਤਸ਼ਾਹ ਕਹਿੰਦੇ ਫਰੀਦ ਜੀ ਚਾਹੇ ਕਾਲੇ ਨੇ ਚਾਹੇ ਧੌਲੇ ਨੇ, ਸਾਹਿਬ ਦੀ ਪ੍ਰਾਪਤੀ ਸਦਾ ਹੀ ਹੋ ਸਕਦੀ ਹੈ, ਧੌਲਿਆਂ ਵਿੱਚ ਵੀ ਹੋ ਸਕਦੀ ਹੈ, ਪਰ ਸ਼ਰਤ ਇੱਕ ਹੈ ਕਿ ਜੇ ਕੋ
ਚਿੱਤ ਕਰੇ,
ਜੇ ਕੋਈ ਚਿੱਤ ਲਾ ਕੇ ਕਰੇ, ਚਾਹੇ ਜਵਾਨੀ ਵਿੱਚ ਹੈ ਚਾਹੇ ਵੱਡੇ ਵਿੱਚ, ਜੇ ਕੋਈ ਚਿੱਤ ਲਾ ਕੇ ਭਗਤੀ ਕਰੇ ਤਾਂ ਸਾਹਿਬ ਦੀ ਪ੍ਰਾਪਤੀ ਸਦਾ ਹੀ ਹੋ ਸਕਦੀ ਹੈ। ਇਹ ਇਕੱਲਾ ਲਿਖਿਆ ਨਹੀਂ, ਤੀਜੇ ਪਾਤਸ਼ਾਹ ਜੀ ਨੇ ਕਰਕੇ ਵਿਖਾਈ, ਆਪ 72 ਸਾਲ ਦੀ ਉਮਰ ਵਿੱਚ ਆਪਣੇ ਗੁਰੂ ਅੰਗਦ ਸਾਹਿਬ ਦੀ ਸੇਵਾ ਵਿੱਚ ਕਰਕੇ ਦਿਖਾਈ ਨਹੀਂ ਭਗਤੀ, ਕਿੱਥੇ ਗੋਇੰਦਵਾਲ ਸਾਹਿਬ ਕਿੱਥੇ ਖਡੂਰ ਸਾਹਿਬ, ਗੋਇੰਦਵਾਲ ਸਾਹਿਬ ਬਿਆਸਾ ਦੇ ਦਰਿਆ ਤੋਂ ਪਾਣੀ ਜਿਹੜਾ ਲੈ ਕਰਕੇ, ਖਡੂਰ ਸਾਹਿਬ ਗੁਰਸੱਚੇ ਪਾਤਸ਼ਾਹ ਦਾ ਇਸ਼ਨਾਨ ਰੋਜ਼ ਕਰਾਉਣਾ, ਫਿਰ ਮਹੀਨਾ ਨਹੀਂ ਦੋ ਮਹੀਨੇ ਨਹੀਂ ਕਰਾਇਆ, 12 ਸਾਲ ਸੇਵਾ ਨਿਭਾਈ ਬਿਨਾਂ ਨਾਂਗੇ, ਸੋ ਕਰਕੇ ਵਿਖਾਈ ਬੁਢੇਪੇ ਵਿੱਚ ਵੀ ਭਗਤੀ ਹੋ ਸਕਦੀ ਜੇ ਚਿੱਤ ਲਾ ਕੇ ਕੋਈ ਕਰੇ, ਉੱਦਮ ਕਰੇ ਕੋਈ, ਹਾਂਜੀ ਹੋ ਜਾਂਦੀ ਹੈ।
ਆਪਣਾ ਲਾਇਆ ਪਿਰਮ ਨਾ ਲੱਗਈ,
ਇਹ ਜਿਹੜਾ ਆਪਣਾ ਲਾਇਆ ਪਿਰਮ ਨੇ ਪਿਆਰ, ਭਾਈ ਆਪਣੇ ਆਪ ਨਹੀਂ ਲਾਇਆ ਲੱਗਦਾ, ਜੇ
ਲੋਚੇ ਸਭ ਕੋਈ,
ਜੇ ਸਭ ਕੋਈ ਇਸ ਗੱਲ ਨੂੰ ਚਾਹੁੰਦਾ ਲੋਚਿਆ ਮੈਨੇ, ਹਾਂ
ਇਹ ਪਿਰਮ ਪਿਆਲਾ ਖਸਮ ਕਾ,
ਇਹ ਜਿਹੜਾ ਪਿਰਮ ਪਿਆਲਾ ਹੈ ਨਾ, ਪਿਰਮ ਪਿਆਰ ਦਾ ਪਿਆਲਾ ਜਿਹੜਾ ਪ੍ਰੇਮ ਦਾ, ਇਹ ਤਾਂ ਰੱਬੀ ਦਾਤ ਹੈ, ਖਸਮ ਨਹੀਂ ਦਿੱਤੀ ਹੋਈ, ਅਤੇ ਜੈ ਭਾਵੇ
ਜੈ ਭਾਵੇ ਤੈਂ ਦੇ,
ਹਾਂ ਜਿਹਨੂੰ ਭਾਵੇ ਜੈ ਮੈਨੇ ਜਿਸ ਨੂੰ ਦੇਣਾ ਪਾਉਂਦਾ ਉਹਨੂੰ ਪ੍ਰੇਮ ਦਾ ਪਿਆਲਾ ਦੇ ਦਿੰਦਾ ਹੈ, ਤੈਂ ਮੈਨੇ ਤਿਸ ਨੂੰ ਦੇ ਦਿੰਦਾ ਹੈ। ਸ਼ਾਬਾਸ਼
ਰੀਦਾ ਜਿਨ ਲੋਇਣ ਜਗ ਮੋਹਿਆ,
ਹਾਂ ਉੱਚੀ ਬੋਲ ਕੇ, ਅੱਜ ਤਾਂ ਜਵਾਨੀ ਹੈ ਫਲ ਨਹੀਂ ਆਇਆ।
ਰੀਦਾ ਜਿਨ ਲੋਇਣ ਜਗ ਮੋਹਿਆ,
ਹਾਂ
ਸੇ ਲੋਇਣ ਮੈਂ ਡਿੱਟ,
ਹਾਂ ਸੋ ਇਹਦੇ ਨਾਲ ਵੀ ਇੱਕ ਗਾਥਾ ਹੈਗੀ ਹੈ, ਕਬੀਰ ਸਾਹਿਬ ਸ਼ਹਿਰ ਵਿੱਚ ਵਿਚਰ ਰਹੇ ਨੇ, ਇੱਕ ਵੇਸਵਾ ਦਾ ਦੁਆਰਾ ਹੈ, ਉਹ ਵੇਸਵਾ ਦੇ ਦੁਆਰੇ 'ਤੇ ਵੇਸਵਾ ਜਿਹੜੀ ਹੈ ਇੱਕ ਨੌਕਰਾਣੀ ਰੱਖੀ ਹੋਈ ਹੈ, ਸੁਭਾਅ ਦੀ ਬੜੀ ਕਠੋਰ ਸੀ ਵੇਸਵਾ, ਦੂਏ ਦਿਨ ਕੁੱਟ ਛਿੜਦੀ ਵਿਚਾਰੀ ਨੌਕਰਾਣੀ ਨੂੰ, ਅੱਜ ਕੀ ਹੋਇਆ, ਕਹਿੰਦੀ ਲਿਆ ਸੁਰਮਾ ਰਗੜ ਕੇ ਲਿਆ ਮੱਖਾਂ 'ਚ ਪਾਉਣਾ ਹੈ, ਨੌਕਰਾਣੀ ਨੇ ਵਿਚਾਰੀ ਨੇ ਸੁਰਮਾ ਰਗੜਿਆ, ਚਲੋ ਮਾੜਾ ਮੋਟਾ ਮੋਟਾ ਰਹਿ ਗਿਆ ਹੋਣਾ, ਸਿਲਾਈ ਦੇ ਨਾਲ ਚੜ੍ਹਾ ਕੇ ਜਦੋਂ ਅੱਖਾਂ 'ਚ ਪਾਇਆ ਉਹ ਰੜਕਿਆ, ਫਿਰ ਉਹ ਜਦੋਂ ਜਿਹੜਾ ਸੀ ਰੜਕਿਆ, ਕਹਿਣ ਲੱਗੀ ਕੰਬਖਤੇ ਤੈਨੂੰ ਮੈਂ ਇੰਨਾ ਰੋਜ਼ ਕਹਿੰਦੀ ਰਹਿਣਾ, ਤੂੰ ਨਹੀਂ ਸਮਝਦੀ, ਕੁੱਟ ਸਿੱਟੀ ਵਿਚਾਰੀ, ਫਿਰ ਐਸੀ ਕੁੱਟੀ 'ਚ ਕੰਬ ਕਢਾ ਦਿੱਤੀਆਂ, ਨਿਕਲ ਜਾ ਮੇਰੇ ਘਰੋਂ, ਇਸ ਰਹਿਣ ਦੇ ਯੋਗ ਹੈ ਨਹੀਂ ਤੂੰ। ਫਰੀਦ ਸਾਹਿਬ ਨੇ ਸਾਰਾ ਸੀਨ ਵੇਖਿਆ, ਉਹਦੀਆਂ ਚੀਕਾਂ ਸੁਣੀਆਂ, ਸੁਣ ਕਰਕੇ ਸਮਾਂ ਕੁਝ ਗੁਜ਼ਰਿਆ ਲੰਘ ਗਿਆ, ਲੰਘਦੇ ਬਾਅਦ ਜਿਹੜਾ ਸੀ ਅੰਤਮ ਸਮਾਂ ਆ ਗਿਆ, ਬੇਸਵਾ ਦਾ ਮੌਤ ਹੋ ਗਈ ਹੈ, ਮੌਤ ਹੋਣ ਤੋਂ ਬਾਅਦ ਲੋਕਾਂ ਨੇ ਬੇਸਵਾ ਜਾਣ ਕੇ ਨਾ ਕਿਸੇ ਨੇ ਇਹਨੂੰ ਦਫਨਾਇਆ ਕਬਰ 'ਚ, ਨਾ ਕਿਸੇ ਨੇ ਇਹਦਾ ਸੰਸਕਾਰ ਕੀਤਾ, ਚੱਕ ਕੇ ਲਾਸ਼ ਜਿਹੜੀ ਬਾਹਰ ਜਾ ਕੇ ਸਿੱਟ ਦਿੱਤੀ, ਸਿੱਟੀ ਹੋਈ ਨੂੰ ਮਾਸ ਜਿਹੜਾ ਸੀ ਕੁੱਤੇ ਇੱਲਾਂ ਖਾ ਗਏ, ਕਣਕ ਪਿਆ ਹੋਇਆ, ਹੁਣ ਕਣਕ ਪਏ ਨੂੰ ਵੇਖ ਕਰਕੇ ਜਦੋਂ ਇਹਦੇ ਕਣਕ ਦੇ ਕੋਲ ਦੀ ਫਰੀਦ ਸਾਹਿਬ ਲੰਘਣ ਲੱਗੇ, ਜ ਸਿੱਟ ਹੋਏ ਜੰਗਲ ਵਿੱਚ, ਚੇਤੇ ਆਇਆ ਵੀ ਤਾਂ ਕਰਨ ਕੋ ਬੇਸਵਾਦਾ ਹੀ ਹੈ। ਉਸ ਵੇਲੇ ਇਹਨੂੰ ਮੁਖਾਤਬ ਕਰਕੇ ਕਰੰਗ ਦੇ ਤਾਂ ਫਿਰ ਕਹਿ ਰਹੇ ਨੇ ਕੀ ਕਹਿੰਦੇ ਨੇ ਫਰੀਦਾ
ਫਰੀਦਾ ਜਿਨ ਲੋਇਣ ਜਗ ਮੋਹਿਆ
ਆ ਬੇਸਵਾ ਜਿਹਨਾਂ ਨੇਤਰਾਂ ਦੇ ਨਾਲ ਅੱਖਾਂ ਦੇ ਨਾਲ ਤੂੰ ਸਾਰੇ ਸੰਸਾਰ ਨੂੰ ਮੋਹਦੀ ਸੀ ਨਾ ਹਾਂਜੀ
ਸੇ ਲੋਇਣ ਮੈਂ ਡਿੱਠ
ਉਹ ਨੇਤਰ ਮੈਂ ਵੀ ਤੇਰੇ ਵੇਖੇ ਉਦੋਂ ਵੀ ਇੱਦਾਂ ਦੇ ਸੀ ਤੇਰੇ ਤੇਰੀ ਸਮ ਦ੍ਰਿਸ਼ਟੀ ਨਹੀਂ ਸੀ ਵਿਕਾਰ ਵਾਲੀ ਦ੍ਰਿਸ਼ਟੀ ਸੀ ਮੋਹਣ ਵਾਲੀ ਦ੍ਰਿਸ਼ਟੀ ਤੇਰੀਆਂ ਅੱਖਾਂ ਦੀ ਅੱਜ ਹੁਣ ਕਜਲ
ਕਜਲ ਰੇ ਨਾ ਸਹਿਦਿਆ
ਹਾਂ
ਸੇ ਪੰਖੀ ਸੋਏ ਬੈਠ
ਸੋਏ
ਸੋਏ
ਸੋਏ ਨਹੀਂ ਸੂਏ ਸਸੁੰਦ ਲੈਂਕੜੇ ਪੜਾਂਗੇ ਸਾਰੇ ਕਜਲ ਰੇਖ ਨਾ ਸਹਿਦਿਆ
ਕਜਲ ਰੇਖ ਨਾ ਸਹਿਦਿਆ
ਸੇ ਪੰਖੀ ਸੂਏ ਬੈਠ
ਸੇ ਪੰਖੀ ਸੋਏ ਬੈਠ
ਬਹਿਠ
ਬਹਿਠ
ਹਾਏ ਤੇ ਅੱਧ ਕੁ ਲਾ ਕੇ ਪੜ੍ਹਨਾ ਬੈਠ ਨਹੀਂ ਕਹਿਣਾ ਬਹਿਠ
ਬਹਿਠ
ਅੱਧ ਕੁ ਲੱਗਣੀ ਇੱਥੇ ਗੁਰੂ ਗ੍ਰੰਥ ਸਾਹਿਬ ਵਿੱਚ ਅੱਧਕਾਂ ਲਿਖੀਆਂ ਨਹੀਂ ਗਈਆਂ ਜਿੱਥੇ ਲੋੜ ਹੈ ਉੱਥੇ ਬੋਲੀਆਂ ਗਈਆਂ ਨੇ ਲਾਈਆਂ ਜਾਂਦੀਆਂ ਨੇ ਸੋ ਉੱਤੇ ਨਾ ਲਾਇਓ ਅੰਦਰੇ ਲਾਉਣੀਆਂ ਬੋਲਣ ਵਾਸਤੇ ਹਾਂਜੀ ਕਜਲ ਰੇਖ ਨਾ ਸਹਿਦਿਆਂ ਉਹ ਜਿਹੜੀਆਂ ਅੱਖਾਂ ਦੇ ਵਿੱਚ ਨੌਕਰਾਣੀ ਦੀ ਦਿੱਤੀ ਹੋਈ ਜਿਹੜੀ ਸੁਰਮੇ ਦੀ ਸਿਲਾਈ ਸੀ ਉਹ ਅੱਖਾਂ ਤਾਂ ਉਦੋਂ ਕਹਿੰਦੀ ਮੈਨੂੰ ਪੀੜ ਹੁੰਦੀ ਹੈ ਸਹਿੰਦੀਆਂ ਨਹੀਂ ਸੀਆਂ ਕੁੱਟ ਚਿੱਟੀ ਨੌਕਰਾਣੀ ਹੁਣ ਹਾਲਤ ਕੀ ਅੱਜ ਅੱਖਾਂ ਵਿੱਚ ਮਾਸਤਾ ਰਹਿ ਨਹੀਂ ਗਿਆ ਟੋਏ ਪੈ ਗਏ ਨਾ ਅੱਖਾਂ 'ਚ ਜਾਨ ਉਹ ਤਾਂ ਖਾ ਗਏ ਕੁੱਤੇ ਗਲਜਾਂ ਜਿਹੜਾ ਸੀ ਖੱਡਾਂ ਹੋ ਗਈਆਂ ਗਾਲਾਂ ਤੁਹਾਨੂੰ ਡੁੰਨ ਪਏ ਹੋਏ ਨੇ ਉੱਥੇ ਪੰਛੀਆਂ ਨੇ ਆ ਕੇ ਜਿਹੜੇ ਸੀ ਸੂਏ ਮੈਨੇ ਬੱਚੇ ਦੇ ਦਿੱਤੇ ਟੋਆ ਜਾਣ ਕੇ ਆਲਣਾ ਪਾ ਲਿਆ ਅਤੇ ਉੱਥੇ ਜਿਹੜੇ ਸੀ ਉਹਨਾਂ ਨੇ ਆਪਣੇ ਸੂਏ ਬੱਚੇ ਜਿਹੜੇ ਸੀ ਪੰਛੀਆਂ ਦੇ ਬੱਚੇ ਵੇਖ ਲਓ ਸੂਏ ਬੱਚੇ ਜਿਹੜੇ ਸੀ ਬੈਠ ਮੈਨੇ ਬੈਠੇ ਹੋਏ ਉਹਨਾਂ ਅੱਖਾਂ 'ਚ ਜਿਨ੍ਹਾਂ ਨੂੰ ਕਹਿੰਦੀ ਸੀ ਆ ਸੁਲਮੇ ਦੀ ਸਿਲਾਈ ਵੀ ਮੈਨੂੰ ਚੁਭਦੀ ਹੈ ਆਹ ਹਾਲਤ ਹੁੰਦੀ ਆ ਬਾਅਦ ਵਿੱਚ ਕਜਲ 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 ਚਲ
ਫਰੀਦਾ ਕੂਕੇ ਦਿਆ ਚਾ ਚੰਗੇ ਦਿਆ
ਠੀਕ ਹੈ
ਮਤੀ
ਠੀਕ
ਦੇ ਦਿਆ ਨਿਤ
ਠੀਕ ਪੜ੍ਹੋ ਸਾਰੇ ਫਰੀਦਾ
ਫਰੀਦਾ
ਕੁਕੇਂਦਿਆਂ
ਕੁਕੇਂਦਿਆਂ
ਚਾਂ ਗੇਂਦਿਆ
ਚਾਂ ਗੇਂਦਿਆ
ਮੱਤੀ ਦਿੰਦਿਆਂ ਨਿਤ
ਮੱਤੀ ਦਿੰਦਿਆਂ ਨਿਤ
ਹਾਂ ਕਹਿੰਦੇ ਵੇਖ ਮਨੁੱਖ ਤੇਰੇ ਵਾਸਤੇ ਹੀ ਚਾਰੇ ਵੇਦ ਕੂਕ ਰਹੇ ਨੇ ਤੇਰੇ ਵਾਸਤੇ ਹੀ ਚਾਂ ਗੇਂਦਿਆਂ ਚੀਕਾਂ ਮਾਰਦੇ ਨੇ ਸ਼ਾਸਤਰ ਉੱਚੀ ਉੱਚੀ ਰੌਲਾ ਪਾ ਕੇ ਤੈਨੂੰ ਸਮਝਾ ਰਹੇ ਨੇ 18 ਪੁਰਾਣ ਤੇਰੇ ਵਾਸਤੇ ਰਚੇ ਅਤੇ 52 ਉਪਨਿਸ਼ ਤੇਰੇ ਵਾਸਤੇ ਇੰਨੇ ਧਰਮ ਗ੍ਰੰਥ ਕੁਰਾਨ ਅੰਜੀਲ ਤੌਰੇਤ ਜੰਬੂਰ ਆਦਿਕ ਸਾਰੇ ਧਰਮ ਗ੍ਰੰਥ ਬਾਈਬਲ ਵਗੈਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇਤਨਾ ਗ੍ਰੰਥਾਂ ਦਾ ਢੇਰ ਸਾਹਿਤ ਮਨੁੱਖ ਤੈਨੂੰ ਸਮਝਾਉਣ ਵਾਸਤੇ ਲਿਖਿਆ ਗਿਆ ਜਦਕਿ ਤੂੰ ਆਪਣੇ ਆਪ ਨੂੰ ਬੁੱਧੀਮਾਨ ਕਹਾਉਣਾ ਗ੍ਰੰਥ ਕਿਸੇ ਪਸ਼ੂ ਵਾਸਤੇ ਉਹਨੂੰ ਸਮਝਾਉਣ ਵਾਸਤੇ ਕੋਈ ਨਹੀਂ ਲਿਖਿਓ ਆਪਣੇ ਆਪ ਠੀਕ ਨੇ ਆਪਣੀ ਪ੍ਰਕਿਰਤੀ 'ਚ ਠੀਕ ਚੱਲ ਰਹੇ ਨੇ ਉਹਨਾਂ ਨੂੰ ਸਮਝਾਉਣ ਦੀ ਲੋੜ ਨਹੀਂ ਹਾਲਾਂਕਿ ਪਸ਼ੂ ਨੇ ਪੰਛੀ ਆਪਣੀ ਪ੍ਰਕਿਰਤੀ 'ਚ ਠੀਕ ਚੱਲ ਰਹੇ ਨੇ ਉਹਨਾਂ ਨੂੰ ਸਮਝਾਉਣ ਵਾਸਤੇ ਕੋਈ ਗ੍ਰੰਥ ਨਹੀਂ ਬਣਿਆ ਉਹ ਠੀਕ ਚੱਲ ਰਹੇ ਆਪਣੀ ਜਿਵੇਂ ਰੱਬ ਨੇ ਉਹਨਾਂ ਦੀ ਪ੍ਰਕਿਰਤੀ ਬਣਾਈ ਹੈ ਉਹਨਾਂ ਨੇ ਉਹਨੂੰ ਵਿਗਾੜਿਆ ਨਹੀਂ ਮਨੁੱਖ ਨੇ ਰੱਬ ਦੀ ਪ੍ਰਕਿਰਤੀ ਨੂੰ ਵਿਗਾੜਿਆ ਮਨੁੱਖ ਨੇ ਹੀ ਜਿਹੜਾ ਸੀ ਬੁੱਧੀ ਹੁੰਦਿਆਂ ਹੋਇਆ ਹੀ ਇਹਦੇ ਅੰਦਰ ਜਿਹੜੀ ਸੀ ਮੂਰਖਤਾ ਆਈ ਗਵਾਰਪਣ ਆਇਆ ਇਹਦੇ 'ਚ ਸ਼ੈਤਾਨਪਣ ਆਇਆ ਇਹਨੂੰ ਸਮਝਾਉਣ ਵਾਸਤੇ ਮਨੁੱਖ ਨੂੰ ਇੰਨੇ ਗ੍ਰੰਥਾਂ ਦਾ ਭੰਡਾਰ ਜਿਹੜਾ ਸੀ ਰਚਿਆ ਗਿਆ ਨਿੱਤੇ ਨੂੰ ਮੱਤਾਂ ਦੇ ਰਹੇ ਨੇ ਪਰ ਸਮਝਦਾ ਫਿਰ ਵੀ ਨਹੀਂ ਚਲੋ ਜੇ ਇੰਨਾ ਸਾਹਿਤ ਰਚ ਵੀ ਦਿੱਤਾ ਰਚੇ ਤੋਂ ਹੀ ਸਮਝ ਜਾਵੇ ਫਿਰ ਵੀ ਨਹੀਂ ਸਮਝ ਰਿਹਾ ਇਸ ਲਈ ਪਸ਼ੂ ਕੌਣ ਹੋਇਆ ਮਨੁੱਖ ਹੋਇਆ ਨਾ ਕਿ ਉਹ ਹੋਏ ਉਹ ਆਪਣੀ ਪ੍ਰਵਿਰਤੀ 'ਚ ਠੀਕ ਨੇ ਸ਼ੇਰ ਦਾ ਆਪਣਾ ਸ਼ਿੰਗਾਰ ਹੈ ਮੁੱਛਾਂ ਨੇ ਉਹਦੀਆਂ ਵਿਖਾਓ ਨਾ ਕੋਈ ਪੱਟ ਕੇ ਜੇ ਕਿਸੇ ਜੁੜਤਾ ਕੋਈ ਪੱਟ ਵੀ ਮੁਰਸ ਪੱਟ ਦੇਵੇਦਾ ਕੋਈ ਸਾਡੇ ਵਾਲੇ ਤਾਂ ਫਿਰ ਆਪ ਹੀ ਪੱਟ ਲੈਂਦੇ ਜਾਂ ਨਾਈ ਕੋਲ ਜਾਂ ਪਟਾਏ ਆਉਂਦੇ ਨਹੀਂ ਉਹਨੇ ਆਪਣੀ ਪ੍ਰਵਿਰਤੀ ਨੂੰ ਵਿਗਾੜਿਆ ਆਪਣੀ ਪ੍ਰਵਿਰਤੀ 'ਚ ਰਹਿੰਦਾ ਉਹਨੂੰ ਘਾਹ ਖਵਾ ਕੇ ਦਿਖਾਓ ਨਾ ਕੋਈ ਉਹਦੀ ਪ੍ਰਕਿਰਤੀ ਰੱਬ ਨੇ ਮਾਸ ਖਾਣੀ ਬਣਾਈ ਹੈ ਸੋ ਉਹਦੇ 'ਚ ਰਹਿ ਰਿਹਾ ਉਹ ਗਾਵਾਂ ਮੱਝਾਂ ਨੇ ਹੋਰ ਜਿਹੜੇ ਨੇ ਜੇ ਵੈਜੀਟੇਰੀਅਨ ਪਸ਼ੂ ਨੇ ਉਹਨਾਂ ਨੂੰ ਮਾਸ ਪਾ ਕੇ ਦਿਖਾਓ ਨਹੀਂ ਖਾਣਗੇ ਉਹ ਆਪਣੀ ਪ੍ਰਵਿਰਤੀ 'ਚ ਰਹਿ ਰਹੇ ਨੇ ਪਰ ਮਨੁੱਖ ਹੀ ਆ ਜਿਹੜਾ ਆਪਣੀ ਪ੍ਰਵਿਰਤੀ ਤੋਂ ਬਾਹਰ ਜਾ ਰਿਹਾ ਸੋ ਤਾਂ ਇਹਦੇ ਵਾਸਤੇ ਇੰਨਾ ਕੁਛ ਇਹਨੂੰ ਸਮਝਾਉਣ ਵਾਸਤੇ ਇੰਨਾ ਕੁਛ ਕਰਨਾ ਪਿਆ ਕਿੱਡਾ ਪਾਗਲ ਹੈ ਸਰ
ਜੋ ਸ਼ੈਤਾਨ ਵੰਜਿਆ
ਮੰਜਾਇਆ
ਵੰਜਾਇਆ
ਮਵੇ ਤੇ ਵੀ ਟਿੱਪੀ ਜਈਆਂ ਵੀ ਨੱਕ 'ਚ ਦੋਏ ਨੱਕ 'ਚ ਬੋਲਣੀਆਂ ਟਿੱਪੀ ਵੀ ਨੱਕ 'ਚ ਬਣਾਉਂਸ ਜਈਆਂ ਵੀ ਮੰਜਾਇਆ
ਮੰਜਾਇਆ
ਜੋ ਸ਼ੈਤਾਨ ਵੰਜਾਇਆ
ਜੋ ਸ਼ੈਤਾਨ ਵੰਜਾਇਆ
ਹਾਂ ਇਹ ਸਾਰੇ ਨਹੀਂ ਬੋਲ ਰਹੇ ਨਾ ਮੰਜਾਇਆ ਕਿਵੇਂ ਕਿਤੇ ਹਾਂ ਪਤਾ ਨਹੀਂ ਕਿਵੇਂ ਬੋਲਿਆ ਜਾਊ ਕਿ ਨਹੀਂ ਜਾਊ ਟਰਾਈ ਕਰੋ ਸਾਰੇ ਬੋਲੋ ਜੋ ਸ਼ੈਤਾਨ ਵੰਜਾਇਆ,
ਜੋ ਸ਼ੈਤਾਨ ਵੰਜਾਇਆ,
ਹਾਂ, ਸੇ ਕਿਤ ਫਿਰ ਹੈ ਚਿੱਤ,
ਸੇ ਕਿਤ ਫਿਰ ਹੈ ਚਿੱਤ,
ਹਾਂ, ਇਹ ਮਨ ਸ਼ੈਤਾਨ ਨੇ ਵੰਜਾਇਆ, ਸਾਰਿਆਂ ਨੂੰ ਖਰਾਬ ਕੀਤਾ ਹੋਇਆ, ਵੰਜਾਇਆ ਮੈਨੇ ਖਰਾਬ ਕੀਤਾ, ਮਨ ਸ਼ੈਤਾਨ ਨੇ ਪੜ੍ਹਿਆ ਸੀ ਨਾ ਆਪਾਂ ਇੱਕ ਵਾਰੀ, ਮਨ ਸ਼ੈਤਾਨਾ ਬੇਈਮਾਨਾ, ਕਦੇ ਤਾਂ ਟਿੱਕ ਕੇ ਬਹਿ ਜਾ, ਨਿੱਤ ਸੇ ਆਪੇ ਤੇਰੇ ਕਰਦਾ, ਕਦੇ ਤਾਂ ਮਗਰੋਂ ਲੈ ਜਾ, ਐਸਾ ਬੇਈਮਾਨ, ਐਸਾ ਸ਼ੈਤਾਨ ਹੈ ਮਨ, ਕਿਉਂ ਸ਼ੈਤਾਨ ਕਦੋਂ ਹੁੰਦਾ, ਇਹਨੂੰ ਬਹੁਤਾ ਵਿਹਲਾ ਰਹੇ, ਵਿਹਲਾ ਮਨ ਸ਼ੈਤਾਨ ਦਾ ਘਰ, ਪੰਜਾਬੀ ਦਾ ਖਾਨ। ਚਲੋ,
ਫਰੀਦਾ ਥੀਓ ਪਾਵਾਹੀ,
ਪਵਾਹੀ
ਪਵਾਹੀ
ਖਰਾਬ,
ਫਰੀਦਾ
ਵਿਗਾੜਨਾ, ਖਰਾਬ ਕਰਨਾ, ਮਨ ਸ਼ੈਤਾਨ ਵਿਗਾੜਦਾ ਸਾਰਾ ਕੁਛ। ਪੜ੍ਹੋ ਜੀ ਸਾਰੇ, ਫਰੀਦਾ
ਫਰੀਦਾ
ਥੀਓ ਪਵਾਹੀ ਦੱਬ, ਕਹਿੰਦੇ ਜੀ ਰੱਬ ਨੂੰ ਕਿਵੇਂ ਮਿਲਿਆ ਜਾਵੇ, ਉੱਤਰ 'ਚ ਫਰੀਦ ਸਾਹਿਬ ਕਹਿੰਦੇ ਪਵਾਹੀ ਮੈਨੇ ਪਹੇ ਦੀ, ਪਹੇ ਦੀ ਦੱਬ ਬਣ ਜਾ, ਉਹ ਪਹਿਆਂ 'ਚ ਦੱਬ ਉੱਗੀ ਹੁੰਦੀ ਆ ਨਾ, ਕਾਂ ਦੱਬ ਕਾਹੀ ਤੋਂ ਇੱਕ ਵੱਖਰੀ ਹੁੰਦੀ ਹੈ, ਦੱਬ ਬਣ ਜਾ, ਫਿਰ ਜੇ
ਜੇ ਸਾਈਂ ਲੋੜ ਹੈ ਸਭ
ਸਭ, ਜੇ ਸਾਰਿਆਂ ਵਿੱਚ ਸਾਈਂ ਨੂੰ ਵੇਖਣਾ ਚਾਹੁੰਦਾ, ਜੇ ਸਾਰਿਆਂ ਵਿੱਚ ਰੱਬ ਨੂੰ ਵੇਖਣਾ ਚਾਹੁੰਦਾ ਨਾ, ਪਹੇ ਦੀ ਦੱਬ ਬਣ ਜਾ, ਦੱਬ ਇੱਕ ਤਰ੍ਹਾਂ ਦਾ ਘਾਹ ਹੈ, ਇੱਕ ਕਾਹੀ ਹੁੰਦੀ ਹੈ, ਹਾਂਜੀ ਹਿੰਦੀ 'ਚ ਕਹਿੰਦੇ ਨੇ, ਚਲੋ ਉਹ ਹੋਣੀ ਜੇ, ਅੱਛਾ ਫਿਰ ਕਹਿੰਦੇ ਨੇ ਦੱਬ ਦਾ ਕਿਹੋ ਜਿਹਾ ਸੁਭਾਅ ਹੈ, ਇੱਕ ਛਿੱਜਾ ਹੈ,
ਬੋਲੋ ਛਿੱਜਾ ਹੈ, ਬੀਆ
ਲਤਾੜੀ ਹੈ,
ਲਤਾੜੀ ਹੈ,
ਹਾਂ, ਉਹ ਦੱਬ ਨੂੰ ਛਿੱਜਾ ਮੈਨੇ ਇੱਕ ਕੱਟਦੇ ਨੇ, ਕੱਟ ਕੇ ਲੈ ਜਾਂਦੇ ਨੇ, ਕੱਟ ਕੇ ਉਹਦੀਆਂ ਚਟਾਈਆਂ ਬਣਾ ਲੈਂਦੇ ਨੇ, ਇੱਕ ਵਿਆਹ ਲਤਾੜੀ ਆ, ਵਿਆਹ ਮੈਨੇ ਦੂਜੇ ਲਤਾੜਦੇ ਨੇ ਪੈਰਾਂ ਹੇਠ, ਪਰ ਉਹਨਾਂ ਦਾ ਲਤਾੜਪਣਾ ਵੀ ਸਿੰਧੀ ਹੈ, ਕਿੰਨੀ ਨਿਮਰਤਾ ਹੈ, ਕੱਟ ਕੇ ਕੋਈ ਲੈ ਜਾਂਦਾ ਹੈ, ਫਿਰ ਜਦੋਂ ਕੱਟ ਕੇ ਲੈ ਜਾਂਦੇ ਨੇ, ਫਿਰ ਤਾਂ ਉਹ
ਤਾਂ ਸਾਈ ਦਹਿ ਦਰ
ਵਾੜੀ ਹੈ,
ਵਾੜੀ ਹੈ,
ਫਿਰ ਰੱਬ ਦੇ ਦਰ 'ਤੇ ਜਾ ਪੈਂਦੀ ਆ, ਉਹ ਉੱਥੇ ਕਬੂਲ ਪੈਂਦੀ ਹੈ, ਚਿੱਟਾਂ ਬਣ ਜਾਂਦੀਆਂ ਨੇ ਨਾ, ਬਣੀਆਂ ਹੋਈਆਂ ਮਸੀਤਾਂ 'ਚ ਆ ਜਾਂਦੀਆਂ ਨੇ, ਚਿੱਟਾਂ ਮੰਦਰਾਂ 'ਚ ਆ ਜਾਂਦੀਆਂ ਨੇ, ਗੁਰਦੁਆਰਿਆਂ 'ਚ ਆ ਜਾਂਦੀਆਂ ਨੇ, ਸੋ ਸਤਿਕਾਰ ਮਿਲਿਆ ਉਹਨਾਂ ਨੂੰ ਆਈਆਂ ਨੂੰ, ਇਉਂ ਦੱਬ ਵਰਗਾ ਬਣ ਜਾ, ਆਕੜ ਖਾਣਾ ਹੋ ਸਾਈਂ ਬਿੰਦੀ ਲਾ
ਸਾਈਂ ਖਾਕ ਨਾ ਨਿੰਦਿਆ,
ਇੱਕ ਮਿੰਟ ਜੀ ਕੋਈ ਗੜਬੜ ਹੈ, ਪਵਾਹੀ ਪਵਾਹੀ ਪਹਾ ਖੁੱਲ੍ਹਾ ਰਸਤਾ ਪਿੰਡਾਂ, ਹੁਣ ਤਾਂ ਸੜਕਾਂ ਨੇ ਨਾ, ਅੱਗੇ ਜਿਹੜੇ ਖੇਤਾਂ ਨੂੰ ਜਾਣ ਵਾਸਤੇ ਖੁੱਲ੍ਹੇ ਰਸਤੇ ਹੁੰਦੇ ਸੀ, ਉਹਨੂੰ ਪਹਾ ਕਹਿੰਦੇ ਸੀ, ਇੱਕ ਪਹੀ ਹੁੰਦੀ ਸੀ, ਉਹ ਤੰਗ ਹੁੰਦੀ ਸੀ, ਜਿਹੜੀ ਦੋ ਕੁ ਕਰਮ ਦੀ ਹੋਵੇ ਉਹ ਪਹੀ, ਜਿਹੜਾ ਪੰਜ ਛੇ ਕਰਮ ਦਾ ਖੁੱਲ੍ਹਾ ਰਸਤਾ ਹੈ, ਖੁੱਲ੍ਹੇ ਦੋ ਇਕੱਠੇ ਟਰੈਕਟਰ ਗੱਡੇ ਲੰਘ ਜਾਣ, ਉਹ ਪਹੇ ਹੁੰਦੇ ਸੀ, ਚਲ ਹੈਂ ਪਹੇ ਪਹੇ ਦੀ ਦੱਬ, ਪਹੇ ਅਤੇ ਪਹੀ ਦੇਖ ਨਹੀਂ ਪਿੰਡ 'ਚ ਕਦੇ, ਲਓ ਹਾਂ ਤੂੰ ਵੀ ਪਿੰਡਾਂ ਤਾਂ ਪਹੇ ਪਈਆਂ, ਖੇਤਾਂ ਨੂੰ ਜਾਣ ਵਾਸਤੇ ਜਿਹੜੇ ਰਸਤੇ ਛੱਡੇ ਜਾਂਦੇ, ਮੇਨ ਰਸਤਾ ਪਹਾ ਹੁੰਦਾ ਸੀ, ਸਾਰੇ ਪਿੰਡ ਦਾ ਇਕੱਠਾ ਰਸਤਾ ਜਿਹੜਾ ਖੇਤਾਂ ਨੂੰ ਜਾਂਦਾ, ਅਤੇ ਖੇ ਪਹੇ ਵਿੱਚੋਂ ਜਿਹੜੀ ਖੇਤ ਨੂੰ ਰਹਿ ਜਾਂਦੀ ਉਹਨੂੰ ਕਹਿੰਦੇ ਸੀ ਪਹੀ, ਉਦੋਂ ਛੋਟਾ ਟੰਗ ਰਸਤਾ ਹੁੰਦਾ ਸੀ, ਡੰਡੀ ਲੀ ਅਤੇ ਫਿਰ, ਹਾਂ ਚਲੋ ਉਹ ਤਾਂ ਗੱਡੇ ਦੀਆਂ ਲੀਆਂ ਹੁੰਦੀਆਂ, ਜਿਹਦੇ ਉਹਦੇ ਗੱਡੇ ਵਿੱਚ ਦੀ ਲੰਘਦਾ, ਪਰ ਪਹੇ ਵਿੱਚ ਦੀ ਤਾਂ ਸਭ ਕੁਝ ਲੰਘ ਸਕਦਾ, ਖੁੱਲ੍ਹਾ ਰਸਤਾ ਚੌੜਾ ਰਾਹ, ਜਾਂ ਆਸੇ ਪਾਸੇ ਬਾੜਾਂ ਹੁੰਦੀਆਂ ਕੀਤੀਆਂ, ਚਲੋ
ਫਰੀਦਾ ਖਾਕ ਨਾ ਨਿੰਦੀ ਹੈ,
ਹਾਂ
ਖਾਕੂ ਜੇੜ ਨਾ ਕੋਏ,
ਹਾਂ ਕਹਿੰਦੇ ਭਾਈ ਖਾਕ ਨੂੰ ਨਾ ਨਿੰਦਣਾ ਕਰੀਏ, ਖਾਕੂ ਜਿੱਡਾ ਕੋਈ ਨਿਮਰਤਾ ਵਾਲਾ ਨਹੀਂ, ਹਾਂਜੀ
ਜੀਵਦਿਆਂ ਪੈਰਾਂ ਥੱਲੇ,
ਜੀਂਦਿਆਂ ਜੀਂਦਿਆਂ ਤਾਂ ਪੈਰਾਂ ਲੋਕਾਂ ਦੇ ਪੈਰਾਂ ਥੱਲੇ ਆਉਂਦੀ ਹੈ ਖਾਕ, ਹਾਂਜੀ ਇੱਦਾਂ ਦੀ ਨਿਮਰਤਾ ਧਾਰ
ਮੋਇਆ ਉੱਪਰ ਹੋਏ,
ਜਦੋਂ ਮਰਦਾ ਇਹ ਮਿੱਟੀ ਫਿਰ ਉੱਪਰ ਆ ਜਾਂਦੀ ਹੈ ਕਬਰ ਦੇ, ਅਰਬੀ ਨਹੀਂ
ਫਰੀਦਾ ਜਾ ਲੱਭ,
ਲੱਭ ਨਹੀਂ ਕਹਿਣਾ ਬੱਬਾ ਲੱਭ,
ਫਰੀਦਾ ਜਾ ਲੱਭ ਤਾਂ ਨੇਹੋ,
ਨੇਹੋ ਕਿਆ ਕਿਆ ਤੇ ਵਿਸ਼ਰਾਮ ਕਰਨਾ,
ਫਰੀਦਾ ਜਾ ਲੱਭ ਤਾਂ ਨੇਹੋ ਕਿਹਾ,
ਕਿਹਾ ਨਹੀਂ ਕਿਹਾ ਐਡੇ ਨਾ ਬੋਲ, ਕਿਆ
ਨੇਹੋ ਕਿਹਾ,
ਹੁਣ ਠੀਕ
ਲੱਭ ਤਾਂ ਕੂੜਾ ਨੇਹੋ,
ਪੜ੍ਹਾਂਗੇ ਸਾਰੇ, ਤਿੰਨ ਵਿਸ਼ਰਾਮ ਕਰਾਂਗੇ, ਇੱਕ ਵਿਸ਼ਰਾਮ ਹੈ ਦੋ ਕੌਮਾਂ ਨੇ ਜਮਕੀਆਂ ਨੇ, ਫਰੀਦਾ
ਫਰੀਦਾ
ਜਾਂ ਲੱਭ ਤਾਂ ਨੇਹੋ ਕਿਹਾ,
ਜਾਂ ਲੱਭ ਤਾਂ ਨੇਹੋ ਕਿਹਾ,
ਲੱਭ
ਲੱਭ
ਤਾਂ ਕੂੜਾ ਨੇਹੋ
ਤਾਂ ਕੂੜਾ ਨੇਹੋ
ਲੱਭ ਬਣੇ ਲੋਭ ਜੇ ਲੋਭ ਹੈ ਤਾਂ ਪ੍ਰੇਮ ਕਾਹਦਾ ਹੈ ਲੋਭੀ ਕੋਲੋਂ ਕਦੇ ਪ੍ਰੇਮ ਦੀ ਆਸ ਨਹੀਂ ਰੱਖੀ ਜਾਂਦੀ ਲੋਭੀ ਤਾਂ ਮਾਂ ਦਾ ਵੀ ਗਲ ਘੁੱਟ ਦਿੰਦਾ ਹੈ ਲੋਭੀ ਤਾਂ ਪਿਓ ਦਾ ਵੀ ਕਤਲ ਕਰ ਦਿੰਦਾ ਹੈ ਭਰਾਵਾਂ ਦਾ ਕਤਲ ਕਰ ਦਿੰਦਾ ਹੈ ਤਾਂ ਹੀ ਮਾਰੇ ਬਾਣੀ 'ਚ ਕਿਹਾ ਲੋਭੀ ਕਾਵੇ ਸਾਹੋ ਨਾ ਕੀਜਾ ਜੇ ਕਾ ਪਾਰ ਵਸਾਏ ਜਿੱਥੇ ਕਿ ਵਾਹ ਲੱਗਦੀ ਹੈ ਲੋਭੀ ਆਦਮੀ ਦਾ ਤਿਵਾਰ ਨਾ ਕਰੀਏ ਸੋ ਇਸ ਲਈ ਇਹ ਲੱਭ ਤਾਂ ਲੱਭ ਜਿਹੜਾ ਲੱਭੀ ਆਦਮੀ ਆ ਲੋਭੀ ਆਦਮੀ ਆ ਉਹਦਾ ਪ੍ਰੇਮ ਨਹੀਂ ਹੁੰਦਾ ਉਹ ਪ੍ਰੇਮੀ ਨਹੀਂ ਕਿਹਾ ਜਾ ਸਕਦਾ ਉਹ ਕੀ ਹੈ ਉਹਦਾ ਲੱਭ ਜੇ ਕਰਦਾ ਵੀ ਕੈਸਾ ਹੈ ਲੱਭ ਤਾਂ ਕੂੜਾ ਲੱਭ
ਲੱਭ
ਤਾਂ ਕੂੜਾ ਨੇਹੋ
ਉਹਦਾ ਕੂੜਾ ਨੇਹੋ
ਜੇ ਲੋਭ ਹੈ ਤਾਂ ਉਹਦਾ ਨੇਹੋ ਉਹਦਾ ਪ੍ਰੇਮ ਝੂਠਾ ਹੈ ਸੱਚਾ ਨਹੀਂ ਹੈ ਕਿਚਰ
ਕਿਚਰ ਝੱਤ ਲੰਘਾਈ ਹੈ ਚੱਪਲ ਟੁੱਟਾ
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 ਮੇਹੋ
ਮੇਹੋ
ਪੜ੍ਹਾਂਗੇ ਸਾਰੇ ਕਿਚੜ ਝੱਤ ਲੰਘਾਈ ਹੈ
ਕਿਚੜ ਝੱਤ ਲੰਘਾਈ ਹੈ
ਛੱਪੜ ਟੁੱਟਾ ਮੇਹੋ
ਛੱਪੜ ਟੁੱਟਾ ਮੇਹੋ
ਕਹਿੰਦੇ ਛੱਪੜ ਟੁੱਟਿਆ ਹੋਇਆ ਹੋਵੇ ਮੀਂਹ ਪੈਂਦਾ ਹੋਵੇ ਉਹਦੇ ਥੱਲੇ ਕਿੰਨਾ ਚਿਰ ਕੋਈ ਸਮਾਂ ਸੁੱਖਦਾ ਲੰਘਾ ਲੂਗਾ ਇਸੇ ਤਰ੍ਹਾਂ ਅੰਤਰੀ ਵਰਤ ਛੱਪੜ ਕੀ ਹੈ ਸਰੀਰ ਸਰੀਰ ਰੂਪੀ ਛੱਪੜ ਵੀ ਜਦੋਂ ਪਾਣੀ ਪੁਰਾਣਾ ਹੋ ਗਿਆ ਟੁੱਟ ਗਿਆ ਕਾਲ ਰੂਪੀ ਵਰਖਾ ਹੋਈ ਮੀਂਹ ਪਿਆ ਤਾਂ ਫਿਰ ਕਿੰਨਾ ਚਿਰ ਕੋਈ ਸੁੱਖਦਾ ਕੱਢੂਗਾ ਉਹਦੇ ਵਿੱਚ ਫਰੀਦਾ
ਫਰੀਦਾ ਜੰਗਲ ਜੰਗਲ ਕਿਆ ਭਵੇ
ਭਵੇ
ਭਵੇ ਬਣ ਕੰਡਾ ਮੋੜ ਹੈ
ਮੋੜੇ
ਮੋੜੇ
ਪੜਾਂਗੇ ਸਾਰੇ ਫਰੀਦਾ
ਫਰੀਦਾ
ਜੰਗਲ ਜੰਗਲ ਕਿਆ ਭਵੇ
ਜੰਗਲ ਜੰਗਲ ਕਿਆ ਭਵੇ
ਬਣ ਕੰਡਾ ਮੋੜੇ
ਬਣ ਕੰਡਾ ਮੋੜ ਹੈ
ਹਾਂ ਕਹਿੰਦੇ ਜੰਗਲ ਜੰਗਲ ਵਿੱਚ ਕੀ ਫਿਰਦਾ ਹੈ ਨਾਲ ਇੱਕ ਹੋਰ ਸਾਥੀ ਸੀ ਅਤੇ ਉਹ ਵੀ ਇੱਦਾਂ ਜੰਗਲ 'ਚ ਭਗਤੀ ਕਰਦਾ ਬਹਿੰਦਾ ਹੀ ਨਹੀਂ ਸੀ ਕਦੇ ਟਿਕਦਾ ਫਰੀਦਾ ਇੱਕ ਥਾਂ ਬੈਠੇ ਸਮਾਧੀ 'ਚ ਲੀਨ ਨੇ ਉਹ ਕਦੇ ਇੱਧਰ ਨੂੰ ਭੱਜ ਗਿਆ ਕਦੇ ਇੱਧਰ ਨੂੰ ਤੁਰਿਆ ਰਹਿੰਦਾ ਸੀ ਉਹਨੂੰ ਮੁਖਾਤਬ ਜਿਹੜਾ ਅਨੁਕਤੀ ਅਲੰਕਾਰ ਵਿੱਚ ਕਹਿ ਰਹੇ ਨੇ ਕਥਨ ਕਰਕੇ ਸੁਣਾ ਰਹੇ ਨੇ ਕਹਿੰਦੇ ਜੰਗਲ ਜੰਗਲ 'ਚ ਕੀ ਫਿਰਦਾ ਹੈ ਘਰ ਵੀ ਛੱਡਿਆ ਜੰਗਲ 'ਚ ਆ ਗਿਆ ਹੈ ਵਣ ਕੰਡਾ ਮੋੜ ਇਹ ਮਨ ਦੇ ਕੰਡਿਆਂ ਨੂੰ ਮੋੜ ਹੈ ਮੈਨੇ ਮੋੜਦਾ ਫਿਰਦਾ ਲਤਾੜਦਾ ਫਿਰਦਾ ਹੈ ਹਾਂਜੀ ਤਿੱਲੇਦਾਰ ਜੁੱਤੀ ਪਾਈ ਹੋਈ ਆ
ਵਸੇ ਰੱਬ ਹਿਆਲੀ ਹੈ
ਹਾਂ
ਜੰਗਲ ਕਿਆ ਟੁੰਡ ਹੈ
ਹਾਂ ਵਸੀ ਰੱਬ ਹਿਆਲੀ ਹੈ
ਵਸੀ ਰੱਬ ਹਿਆਲੀ ਹੈ
ਹਿਆਲੀ ਆ ਮੈਨੇ ਹਿਰਦੇ ਵਿੱਚ ਰੱਬ 'ਤੇ ਵੀ ਆਪਾਂ ਜਮਕ ਲਾਵਾਂਗੇ ਕੌਮ ਲਾਵਾਂਗੇ ਵਸੀ ਰੱਬ ਕਿੱਥੇ ਵੱਸਦਾ ਹਿਆਲੀ ਹੈ ਹਿਰਦੇ ਵਿੱਚ ਵੱਸਦਾ ਉਹ ਤਾਂ ਜੰਗਲ
ਕਿਆ ਟੁੰਡ ਹੈ
ਜੰਗਲ ਵੀ ਕਿਸੇ ਟੁੰਡ ਰਿਹਾ ਉਹਨੂੰ ਜਿਵੇਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਸੀ ਕਾਹੇ ਰੇਵਨ ਖੋਜਣ ਜਾਈ ਸਰਵਨ ਵਾਸੀ ਸਦਾ ਲੇ ਪੱਤੋ ਹੀ ਸੰਗ ਸਮਾਈ ਜੰਗਲ ਵਿੱਚ ਕੀ ਲੱਭਣਾ ਤੂੰ ਉਹਨੂੰ ਇੱਕ ਦੇਸੀ ਬਣਾ ਦਿੱਤਾ ਇੱਕ ਥਾਂ 'ਤੇ ਉਹਨੂੰ ਕਹਿ ਦਿੱਤਾ ਵੀ ਇੱਥੇ ਹੈ ਰੱਬ ਉੱਥੇ ਸਰਵਦੇਸੀ ਹੈ ਸਾਰੇ ਵਿਆਪਕ ਹੈ ਹਰ ਥਾਂ 'ਤੇ ਹੈ ਹਿਰਦੇ 'ਚ ਵੀ ਬੈਠਾ ਘੱਟ ਘੱਟ ਮੈਂ ਹਰ ਜੂ ਵਸੈ ਸੰਤਨ ਕਿਹੋ ਪੁਕਾਰ ਅੱਗੇ
ਖਰੀਦਾ
ਇੰਨੀ ਲਾਂ ਲੱਗਦੀ ਹੈ ਸਿਹਾਰੀ ਇੰਨੀ ਬੋਲਾ ਫਰੀਦਾ
ਇਹਨੇ ਨਿੱਕੀ ਜੰਗੀ ਹੈ
ਹਾਂ
ਥਲ ਡੂੰਗਰ ਭਵੇ ਭਵਿਓਮ
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 ਪੜ੍ਹ ਲਓ ਸਾਰੇ
ਫਰੀਦਾ
ਇੰਨੀ ਨਿੱਕੀ ਜੰਗੀ ਹੈ
ਇੰਨੀ ਨਿੱਕੀ ਜੰਗੀ ਹੈ
ਥਲ ਡੂੰਗਰ ਭਵਿਓਮ
ਥਲ ਡੂੰਗਰ ਭਵਿਓਮ
ਹਾਂ ਕਈ ਪਾਥੀ ਨੂੰ ਡੂੰਗਰ ਦੀ ਬਜਾਏ ਨਾ ਡੰਗਰੇ ਪੜ੍ਹੀ ਜਾਂਦੇ ਨੇ ਉੱਥੇ ਸੋ ਐਸੇ ਪਾਠ ਵੀ ਹੁੰਦੇ ਨੇ ਅਤੇ ਇੱਥੇ ਧਿਆਨ ਨਾਲ ਵੇਖਣਾ ਪਾਠ ਤਾਂ ਡੂੰਗਰ ਹੈ ਅਰਥ ਦਾ ਬੜਾ ਫਰਕ ਹੈ ਹਾਂ ਫਰੀਦ ਸਾਹਿਬ ਜੀ ਆਪਣੀ ਜਵਾਨੀ ਵੇਲੇ ਦੀ ਗੱਲ ਅਤੇ ਹੁਣ ਬੁਢੇਪੇ ਦੀ ਗੱਲ ਨੂੰ ਲੈ ਕੇ ਕਹਿ ਰਹੇ ਨੇ ਬੁਢੇਪਾ ਆ ਗਿਆ ਲਾਗੇ ਜਿਹੜਾ ਸੀ ਕੁੱਜਾ ਪਿਆ ਹੋਇਆ ਨਵਾਜ਼ ਪੜ੍ਹੀ ਨਹੀਂ ਗਈ ਅੱਜ ਉੱਠ ਕੇ ਕੁੱਜੇ ਕੋਲ ਵੀ ਨਹੀਂ ਪਹੁੰਚ ਹੋ ਗਿਆ ਨਵਾਜ਼ ਵੀ ਜਿਹੜੀ ਅੰਮ੍ਰਿਤ ਵੇਲੇ ਦੀ ਰਹਿ ਗਈ ਬੁਢੇਪੇ ਕਰਕੇ ਹਿੰਮਤ ਇਹ ਨਾ ਪਈ ਮੈਂ ਆਪਣਾ ਜਿਹੜਾ ਸੀ ਕੁੱਜਾ ਚੱਕ ਕੇ ਲੋਟਾ ਲੈ ਕੇ ਮੈਂ ਵਜੂ ਕਰ ਲਵਾਂ ਉਸ ਗੱਲ ਨੂੰ ਕਹਿੰਦੇ ਨੇ ਫਰੀਦਾ ਇੰਨੀ ਨਿੱਕੀ ਜੰਗੀ ਆ ਜੰਗੀਆਂ ਹੋਈਆਂ ਲੱਤਾਂ ਉੱਥੇ ਦੀ ਬੋਲੀ 'ਚ ਜੰਗੀਆਂ ਲੱਤਾਂ ਨੂੰ ਕਹਿੰਦੇ ਨੇ ਜਿਹੜੀ ਲਹਿੰਦੇ ਦੀ ਬੋਲੀ ਆ ਮੁਲਤਾਨ ਦੇ ਇਲਾਕੇ ਦੀ ਜੰਗ ਲੱਤਾਂ ਨੂੰ ਸੋ ਜਦੋਂ ਮੇਰੀ ਜਵਾਨੀ ਸੀ ਨਿੱਕੀ ਮੈਨੇ ਸੋਹਣੀਆਂ ਸ੍ਰੇਸ਼ਟ ਲੱਤਾਂ ਦੇ ਨਾਲ ਇਹਨਾਂ ਸੋਹਣੀਆਂ ਲੱਤਾਂ ਦੇ ਨਾਲ ਮੈਂ ਥਲ ਉੱਚੇ ਉੱਚੇ ਟਿੱਬਿਆਂ 'ਤੇ ਭੱਜ ਕੇ ਚੜ੍ਹ ਜਾਂਦਾ ਜਵਾਨੀ 'ਚ ਡੂੰਗਰ ਨਾਲ ਪਹਾੜਾਂ ਦਾ ਉੱਚੇ ਪਹਾੜਾਂ 'ਤੇ ਘੁੰਮ ਫਿਰ ਆਉਂਦਾ ਭਾਵੇਂ ਉਹ ਮੈਨੇ ਫਿਰ ਆਉਂਦਾ ਹਾਂ ਉਦੋਂ ਤਾਂ ਇਉਂ ਇੰਨਾ ਜਿਹੜੇ ਸੀ ਮੈਂ ਭੱਜ ਦੌੜ ਲਾਈ ਹੋਈ ਸੀ ਪਰ ਹੁਣ
ਅੱਜ ਫਰੀਦ ਕੂਜੜਾ
ਫਰੀਦਾ
ਅੱਜ ਫਿਰਦਾ ਹੈ ਕੂਜੜਾ
ਹਾਂ ਕੂਜੜਾ ਮੈਨੇ ਕੁੱਜਾ ਲੋਟਾ
ਸਹਿ ਕੋਹਾਂ ਥੀਓਮ
ਸਹਿ ਮੈਨੇ ਸੈਂਕੜੇ ਕੋਹਾਂ ਮੈਨੇ ਕੋ ਥੀਓਮ ਮੈਨੇ ਹੋ ਗਿਆ ਅੱਜ ਨੇੜੇ ਪਿਆ ਹੋਇਆ ਜਿਹੜਾ ਲੋਟਾ ਸੀ ਨਾ ਸੌ ਕੋਹਾਂ ਵਾਂਗੂ ਦੂਰ ਲੱਗਦਾ ਹੈ ਅੱਜ ਇਹਦੇ ਕੋਲ ਪਹੁੰਚਣ ਦੀ ਵੀ ਜਿਹੜੀ ਸੀ ਮੇਰੀ ਅੱਜ ਜੋ ਉਦਮ ਤਾਕਤ ਨਹੀਂ ਰਹਿ ਗਈ ਐਸੇ ਬੁਢੇਪੇ ਦੀ ਸਥਿਤੀ ਹੈ
ਰੀਦਾ ਰਾਤੀ ਵੱਡੀਆਂ
ਵੱਡੀਆਂ ਨਹੀਂ ਪਹਿਲਾਂ ਡੱਡਾ ਹੀ ਹੈ ਵੱਡੀਆਂ
ਵੱਡੀਆਂ
ਬੜੀਆਂ ਬੜੀਆਂ ਰਾਤਾਂ ਹੁਣ ਆਉਣ ਗਈਆਂ ਨੇ ਨਾ ਆਪਣੇ ਅਗਲੇ ਮਹੀਨੇ ਤੋਂ ਸ਼ੁਰੂ ਲਿਆਉਣ ਤੋਂ ਹੀ ਮੁੱਕਦੀਆਂ ਹੀ ਨਹੀਂ ਹਾਂਜੀ
ਰੀਦਾ ਰਾਤੀ ਵੱਡੀਆਂ ਧੁੱਖ ਧੁੱਖ ਉੱਠਣ ਪਾਸ
ਹਾਂ ਇੱਕ ਜਿਹੜਾ ਸੀ ਜੱਸੇ ਨਾਮ ਕਰਕੇ ਲੁਹਾਰ ਸੀ ਇਹ ਲੁਹਾਰ ਜੰਗਲ 'ਚੋਂ ਜਾ ਕਰਕੇ ਲੱਕੜਾਂ ਵੱਢਦਾ ਵੱਢ ਕੇ ਉਹਨਾਂ ਦੇ ਕੋਲੇ ਬਣਾ ਕੇ ਲਿਆਉਂਦਾ ਕਿ ਲੁਹਾਰ ਨੂੰ ਕੋਲਿਆਂ ਦੀ ਲੋੜ ਪੈਂਦੀ ਅਤੇ ਆੜਨ ਵਾਸਤੇ ਇਸ ਕਰਕੇ ਉਹ ਫਰੀਦ ਦੇ ਨਾਲ ਇਹਦਾ ਮੇਲ ਗੇਲ ਹੁੰਦਾ ਰਹਿੰਦਾ ਸੀ ਜੰਗਲ 'ਚ ਅੱਜ ਕੀ ਹੋਇਆ ਕੋਲੇ ਬਣਾਉਂਦਿਆਂ ਹੋਏ ਹਾਂ ਕਿ ਵੇਲਾ ਹੋ ਗਿਆ ਦਿਨ ਜਿਹੜਾ ਸੀ ਸੂਰ ਛਿਪ ਗਿਆ ਰਾਤ ਪੈਣ ਲੱਗੀ ਆ ਵੇਖ ਕਰਕੇ ਇਹਨੇ ਸੋਚਿਆ ਜੇ ਹੁਣ ਮੈਂ ਜਾਣਾ ਤਾਂ ਰਸਤੇ ਵਿੱਚ ਜੰਗਲੀ ਜਾਨਵਰ ਕਿਤੇ ਕੋਈ ਟੱਕਰ ਗਿਆ ਮੈਂ ਕਿਵੇਂ ਟਾਕਰਾ ਕਰੂੰ ਅੱਜ ਬਿਹਤਰ ਹੈ ਅੱਜ ਫਰੀਦ ਕੋਲ ਹੀ ਪੈ ਜਾਂਦੇ ਹਾਂ ਆ ਕੇ ਫਰੀਦ ਸਾਹਿਬ ਜੀ ਦੇ ਉਸ ਤਾਂ ਆਪਣੀ ਸਮਾਧੀ ਵਿੱਚ ਨੇ ਲਾਗੇ ਆ ਕੇ ਪੈ ਗਏ ਨੇ ਅਤੇ ਪਏ ਨੇ ਅਤੇ ਹੁਣ ਭੁੱਖ ਸਤਾ ਤਾਂ ਸਤਾ ਰਹੀ ਹੈ ਨਾ ਕੁਰਸੀ ਵੀ ਚਲੋ ਰੋਟੀ ਜਾ ਕੇ ਛੱਕ ਲਾਂਗੇ ਉੱਥੇ ਕੋਲੋਂ ਫਕੀਰ ਦੇ ਕੋਲੋਂ ਜਾ ਕੇ ਪਹਿਰ ਕੇ ਰਾਤ ਲੰਘੀ ਕਹਿੰਦੇ ਬੋਲਿਆ ਨਹੀਂ ਰੋਟੀ ਬਾਰੇ ਕੋਈ ਦੱਸਿਆ ਹੀ ਨਹੀਂ ਵੀ ਭਾਈ ਆਇਆ ਤੂੰ ਛੱਕ ਛਕਾ ਲਿਆ ਕੁਛ ਅੱਧੀ ਰਾਤ ਲੰਘੀ ਫਰੀਦ ਸਾਹਿਬ ਆਪਣੇ ਪਛਮ 'ਚ ਪਛਮ ਦੀ ਖੁਰਾਕ ਛੱਕ ਰਹੇ ਨੇ ਅਤੇ ਇਹ ਜਿਹੜਾ ਸੀ ਕਹਿੰਦਾ ਵੀ ਇੱਕ ਤਾਂ ਰਾਤਾਂ ਵੱਡੀਆਂ ਨੇ ਦਿਲ ਨਹੀਂ ਚੜ੍ਹਨ ਚਾਹੁੰਦਾ ਮੈਂ ਨਿਕਲ ਜਾ ਇੱਥੋਂ ਰਾਤਾਂ ਵੀ ਮੁੱਕਣ 'ਚ ਆਉਂਦੀਆਂ ਵੱਡੀਆਂ ਨੇ ਧੁੱਖ ਧੁੱਖ ਉੱਡਣ ਉੱਠਣ ਪਾਸ ਪਾਸ ਪਾਸੇ ਆ ਬੱਖੀਆਂ ਦੇ ਪਾਸੇ ਜਿਹੜੇ ਨੇ ਇਹ ਧੁੱਖ ਰਹੇ ਨੇ ਭੁੱਖ ਦੀ ਮਾਰ ਹਾਂਜੀ ਅਤੇ ਉਹਨਾਂ ਨੂੰ ਸਤਾ ਰਹੀ ਆ ਬੱਖੀਆਂ ਜਿਹੜੀਆਂ ਨੇ ਅਤੇ ਉਹ ਧੁੱਖ ਰਹੀਆਂ ਨੇ ਭੁੱਖ ਕਰਕੇ ਇਹ ਰੋਟੀ ਨੂੰ ਪੁੱਛਦਾ ਹੀ ਕੋਈ ਨਹੀਂ ਹਾਂਜੀ ਅੱਗੇ ਚਲੋ
ਤੈਗ ਤਿੰਨਾਂ ਦਾ ਜੀਵਿਆ
ਹਾਂ
ਜਿੰਨਾ ਵਡਾਣੀ ਆਸ
ਕਹਿੰਦੇ ਅੱਜ ਮੈਂ ਬਗਾਨੀ ਵਾਸਤੇ ਆਇਆ ਸੀ ਕਹਿੰਦੇ ਜਿਹੜੇ ਸਦਾ ਹੀ ਬਗਾਨੀ ਵਾਸਤੇ ਲੋਕ ਰਹਿੰਦੇ ਨੇ ਲਾਣਤ ਨਹੀਂ ਉਹਨਾਂ ਦੇ ਬਗਾਨੀ ਵਾਸਤੇ ਰਹਿਣ ਵਾਲਿਆਂ ਦੇ ਹਾਂਜੀ ਮੈਨੂੰ ਅੱਜ ਥੋੜ੍ਹੀ ਬਗਾਨੀ ਆਸ ਤੱਕੀ ਸੀ ਅੱਜ ਭੁੱਖਾ ਮਾਰਤਾ ਰਾਤ ਨਹੀਂ ਲੰਘਦੀ ਹਾਂਜੀ
ਫਰੀਦਾ ਜੇ ਮੈਂ ਹੁੰਦਾ
ਇਹ ਗੱਲ ਸੁਣੀ ਨਾ ਫਰੀਦ ਸਾਹਿਬ ਜੀ ਨੇ ਉਹਦੀ ਰਚਨਾ ਤੋਂ ਹੁਣ ਜਵਾਬ ਵਿੱਚ ਕਹਿੰਦੇ ਨੇ ਉੱਤਰ 'ਚ ਕਹਿੰਦੇ ਨੇ ਉਸ ਨੂੰ ਹਾਰ ਦੇ ਤਾਂ ਕੀ ਕਹਿੰਦੇ ਨੇ
ਫਰੀਦਾ ਜੇ ਮੈਂ ਹੁੰਦਾ ਵਾਰਿਆ
ਹਾਂ ਹਾਂ ਦੁਬਾਰੇ ਜਦਨ ਕਰਨੀ ਕੋ ਦੇਖੋ ਸੁਣਿਓ ਹੁਣ ਹੋ ਗਿਆ ਕੰਮ ਬਸ ਇੰਨਾ ਹੀ ਸੀ ਬੋਲੋ ਹੁਣ ਫਰੀਦਾ
ਫਰੀਦਾ
ਜੇ ਮੈਂ ਹੁੰਦਾ ਵਾਰਿਆ
ਜੇ ਮੈਂ ਹੁੰਦਾ ਵਾਰਿਆ
ਮਿੱਤਾ ਆਇੜਿਆ
ਮਿੱਤਾ ਆਇੜਿਆ
ਹਾਂ ਜੇ ਅੱਜ ਮੇਰੇ ਕੋਲ ਅੰਨ ਤੁਹਾਨੂੰ ਅੰਨ ਹੁੰਦਾ ਨਾ ਮਿੱਤਰਾ ਤੂੰ ਜੱਸਿਆ ਜਾਇਆ ਸੀ ਮੇਰੇ ਦਰ 'ਤੇ ਆਇੜਿਆ ਤੈਨੂੰ ਆਏ ਹੋਏ ਨੂੰ ਜਿਹੜਾ ਸੀ ਮੈਂ ਕਦੇ ਨਹੀਂ ਸੀ ਵਰ ਜਾਣਾ ਵੀ ਮੇਰੇ ਕੋਲ ਅੰਨ ਹੈ ਨਹੀਂ ਮੈਂ ਕਰਾਂ ਕਿ ਹੈ ਨਹੀਂ ਇਹਦੇ ਮੇਰੇ ਕੋਲ ਕੁਛ ਨਹੀਂ ਤਾਂ ਤੇਰੇ ਉੱਤੋਂ ਦੀ ਵਾਰ ਦਿੰਦਾ ਮੈਂ ਸਾਰਾ ਕੁਛ ਹਾਂ
ਹੀੜਾ ਹੀੜਾ ਜਲੇ ਮਜੀਠ
ਜਿਉਂ
ਮਜੀਠ ਜਿਉਂ ਉੱਪਰ ਅੰਗਾਰਾ
ਹਾਂ ਪੜ੍ਹੋ ਸਾਰੇ ਹੇੜਾ ਜਲੇ ਮਜੀਠ ਜਿਉਂ
ਹੇੜਾ ਜਲੇ ਮਜੀਠ ਜਿਉਂ
ਉੱਪਰ ਅੰਗਾਰਾ
ਉੱਪਰ ਅੰਗਾਰਾ
ਕਹਿੰਦਾ ਮੈਂ ਆਏ ਮਿੱਤਰ ਦੀ ਪ੍ਰਾਹੁਣਚਾਰੀ ਨਹੀਂ ਕਰ ਸਕੇ ਆ ਮੇਰਾ ਹੇੜਾ ਜਿਹੜਾ ਸੀ ਸਰੀਰ ਹੇੜਾ ਨਾਮ ਹੈ ਸਰੀਰ ਦਾ ਹੇੜਾ ਦਾ ਅਰਥ ਹੁੰਦਾ ਮਾਸ ਸੋ ਸਰੀਰ ਕਾਹਦਾ ਬਣਿਆ ਮਾਸ ਦਾ ਹੀ ਇਸ ਕਰਕੇ ਅਰਥ ਸਰੀਰ ਲੈਣਾ ਇਹ ਜਿਹੜਾ ਹੇੜਾ ਸਰੀਰ ਮਾਸ ਹੈ ਨਾ ਜਲਾ ਮਜੀਠ ਜਿਉਂ ਇਹ ਮਜੀਠ ਵਾਂਗੂ ਇਹਨੇ ਸੜ ਜਾਣਾ ਮਜੀਠ ਵਾਂਗੂ ਨਾ ਸੜ ਜਾਵੇ ਮਜੀਠ ਇੱਕ ਰੰਗ ਇੱਕ ਵੇਲ ਹੁੰਦੀ ਆ ਜਿਹਦੇ ਗੰਢਾਂ 'ਚ ਲਾਲ ਰੰਗ ਹੁੰਦਾ ਹੈ ਸੋ ਕਹਿੰਦੇ ਅਤੇ ਜੇ ਮਜੀਠ ਜਿਵੇਂ ਸੜਦੀ ਆ ਕਿਤੇ ਪਾਈ ਹੋਈ ਮੈਂ ਇਉਂ ਨਾ ਮੇਰਾ ਸੜ ਜਾਵੇ ਜਿਵੇਂ ਗਾਰਾਂ 'ਤੇ ਪਈ ਹੋਈ ਮਜੀਠ ਸੜਦੀ ਹੈ ਇਉਂ ਮੇਰਾ ਸਰੀਰ ਸੜ ਜਾਵੇ
ਫਰੀਦਾ ਲੋੜੇ ਦਾ
ਲੋੜ ਹੈ
ਲੋੜੇ ਦਾਖ
ਮੇਜੋ ਰਾਣੀ ਨੂੰ ਲਾਮਾ ਲਾਵਾਂਗੇ ਆਪਾਂ ਬੋਲੋ ਸਾਰੇ ਲੋੜ ਹੈ ਦਾਖ ਬਿਜੋਰੀਆਂ
ਲੱਖ ਬਿਜੋਰੀਆਂ
ਕਿੱਕਰ ਬੀਜਾ ਜੱਟ
ਕਿੱਕਰ ਬੀਜੇ ਜੱਟ
ਕੱਕੇ ਤਿਆਦ ਕਲਾ ਕੇ ਕਿੱਕਰ ਬੀਜਾ ਜੱਟ
ਕਿੱਕਰ ਬੀਜੇ ਜੱਟ
ਕਹਿੰਦੇ ਜੱਟ ਸੀ ਵਿਚਾਰਾ ਬੀਜ ਤਾਂ ਕਿੱਕਰਾਂ ਦੇ ਬੀਜਦਾ ਹੈ ਕਿੱਕਰਾਂ ਦੇ ਹੱਥਾਂ ਨੂੰ ਕੰਡੇ ਲੱਗਦੇ ਹਨ ਜਾਂ ਤੁੱਕੇ ਲੱਗਦੇ ਆ ਬਾਅਦ 'ਚ ਕਹਿੰਦੇ ਬੀਜੀਆਂ ਤਾਂ ਕਿੱਕਰਾਂ ਦੇ ਦਰਖਤ ਨੇ ਅਤੇ ਪਹਾੜ ਦਾ ਬਜੌਰ ਦੇਖਦੀਆਂ ਦਾਖਾਂ ਉਹ ਲੱਭਦਾ ਫਿਰਦੇ ਅਤੇ ਜਿਹਾ ਜਿਹਾ ਬੀਜੇਗਾ ਉਹ ਜਿਹੇ ਵੱਡੇ ਗੱਲ ਜਿਹਾ ਬੀਜਾ ਸੋਲਣਾ ਹੈ ਕਰਮਾ ਸੰਦੜਾਖੇ
ਹੰਡੇ
ਉਨਕਤਾਂ ਹੰਡੇ
ਹੰਡੇ
ਉਨ
ਉਨਕਤਾਏ ਦਾ
ਪੈਦਾ
ਪੈਂਦਾ ਲੋੜੇ ਪੱਟ
ਹਾਂ ਕਹਿੰਦੇ ਫਿਰਦਾ ਤਾਂ ਭੇਡਾਂ ਦੀ ਉਨਕਤ ਆਉਂਦਾ ਵਾ ਪੈਂਦਾ ਪਹਿਨਣ ਵਾਸਤੇ ਲੋੜਾ ਮੈਨੇ ਚਾਹੁੰਦਾ ਕੀ ਪੱਟ ਰੇਸ਼ਮੀ ਵੀ ਵਸਤਰ ਮੈਨੂੰ ਮਿਲਣ ਜਿਹੋ ਜਿਹਾ ਕੱਤਿਆ ਹੋ ਜਾਵੇ ਫਿਰ ਪਹਿਨੇਗਾ ਨਾ ਉਨ ਭੇਡਾਂ ਦੀ ਉਨ ਜਿਹੜੀ ਸੀ ਉਹ ਕਤਾਉਂਦਾ ਫਿਰਦਾ ਹੈ ਅਤੇ ਚਾਹੁੰਦਾ ਮੈਨੂੰ ਰੇਸ਼ਮ ਮਿਲੇ ਜਿਹੜਾ ਵਧੀਆ ਪੱਟ ਦਾ ਪੱਟ ਮੈਨੇ ਰੇਸ਼ਮ ਪੈਦਾ ਮੈਨੇ ਪਹਿਨਣਾ
ਫਰੀਦਾ ਗਲੀਏ
ਬਸ ਇੱਥੇ ਤੱਕ ਸੀ ਸਵੇਰ ਵਾਲਿਆਂ ਦਾ ਜੀ
ਦੂਰ ਕਰ
ਇਹ ਸਵੇਰ ਦੀ ਸੰਥਿਆ ਇੱਥੋਂ ਤੱਕ ਸੀ ਇੱਥੇ ਤੱਕ ਆਪਣੀ ਪੂਰੀ ਹੋ ਗਈ ਪੜ੍ਹ ਲਓ ਇਸ ਸਲੋਕ ਨੂੰ ਸਾਰੇ ਹਾਜ਼ਰੀ ਲਵਾਓ ਹੇ ਇੱਥੋਂ ਪੜ੍ਹ ਲਓ ਆਪਣਾ ਫਰੀਦਾ
ਫਰੀਦਾ
ਜੇ ਮੈਂ ਹੁੰਦਾ ਵਾਰਿਆ
ਜੇ ਮੈਂ ਹੁੰਦਾ ਵਾਰਿਆ
ਮਿੱਤਾ ਆਇੜਿਆ
ਮਿੱਤਾ ਆਇੜਾ
ਪੜ੍ਹਿਓ ਤੁਸੀਂ
ਜੇ ਮੈਂ ਹੁੰਦਾ ਵਾਰਿਆ ਮਿੱਤਾ ਆਇੜਾ ਹੇੜਾ ਜਲੇ ਮਜੀਠ ਜਿਉਂ ਉੱਪਰ ਅੰਗਾਰਾ ਫਰੀਦਾ ਲੋੜੇ ਦਾਕ ਬਿਜੋਰੀਆਂ ਕੀਕਰ ਬੀਜੇ ਜੱਟ ਹੰਡੇ ਉਨ ਕਤਾਏ ਦਾ ਪੈਂਦਾ ਲੋੜੇ ਪੱਟ
ਪੈਦਾ ਨਹੀਂ ਕਰਨਾ ਫਿਰ ਤਾਂ ਦੱਦਾ ਲੱਗਦਾ ਹੈ ਪੈਦਾ ਦੱਦੇ ਨਾਲ ਪੈਦਾ ਪਹਿਨਣ ਦਾ ਹੰਡੇ ਉਨ ਕਤਾਏ ਦਾ ਪੈਦਾ ਲੋੜਾ ਪੱਟ
ਪੈਦਾ ਲੋੜੇ ਪੱਟ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ